ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਤੇ ਸਵਾਗਤ ਕਰਦੇ ਹਾਂ ਦੋਸਤੋ। ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਜਲਦ ਅਸੀਂ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਤੁਹਾਡੇ ਲਈ ਲੈ ਕੇ ਆਏ ਹਾਂ। ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਲਓ ਜੀ, ਫਿਰ ਆਵਾਜ਼ ਦੇ ਬਾਰੇ ਚ ਬਹੁਤ ਸਾਰੇ ਸੁਨੇਹੇ ਵੀ ਮੇਰੇ ਤੱਕ ਪਹੁੰਚ ਗਏ ਆ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰਠੌਰ ਸਾਹਿਬ, ਤੁਸੀਂ ਮੇਰਾ ਧਿਆਨ ਦਵਾਇਆ ਵੀ ਆਵਾਜ਼ ਜਿਹੜੀ ਆ ਉਹ ਨਹੀਂ ਆ ਰਹੀ ਤੇ ਪੌਜ਼ ਹੋ ਗਈ ਆ ਜੀ, ਕਹਿੰਦੇ ਐਪ ਵੀ ਪੌਜ਼ ਹੋ ਗਈ ਸੀਗੀ, ਸੋ ਉਹਦੇ ਲਈ ਮਾਫੀ ਚਾਹੁੰਦੇ ਆ। ਤੇ ਲਓ ਫਿਰ ਆਵਾਜ਼ ਦੇ ਬਾਰੇ ਹੁਣ ਜ਼ਰੂਰ ਦੱਸਿਓ ਕਿ ਜਿਹੜਾ ਆਵਾਜ਼ ਦਾ ਇਸ਼ੂ ਹੈ ਉਹ ਖਤਮ ਹੋ ਗਿਆ ਕਿ ਨਹੀਂ ਹੋਇਆ। ਤੇ ਆਵਾਜ਼ ਮੈਨੂੰ ਲੱਗਦਾ ਕਿ ਹੁਣ ਬਿਲਕੁਲ ਠੀਕ ਹੋ ਚੁੱਕੀ ਹੈ ਤੇ ਅੱਗੇ ਆਪਾਂ ਪ੍ਰੋਗਰਾਮ ਨੂੰ ਵਧਾਉਂਦੇ ਹਾਂ। ਬਿਲਕੁਲ ਰਠੌਰ ਸਾਹਿਬ ਕਹਿੰਦੇ ਵੀ ਹੁਣ ਆਵਾਜ਼ ਜਿਹੜੀ ਆ ਗਈ ਹੈ, ਸੋ ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ, ਸਾਡਾ ਧਿਆਨ ਜਿਹੜਾ ਤੁਸੀਂ ਇੱਧਰ ਦਵਾਇਆ। ਤੇ ਲਓ ਫਿਰ ਪ੍ਰੋਗਰਾਮ ਦੇ ਬਹੁਤ ਸਾਰੇ ਸਿਲਸਿਲੇ ਬਹੁਤ ਜਲਦ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਆ ਤੇ ਸ਼ੁਰੂਆਤ ਜਿਹੜੀ ਆ ਅੱਜ ਇੱਕ ਗੀਤ ਤੋਂ, ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਪਹਿਲਾ ਗੀਤ ਤੇ ਤੁਹਾਡੀ ਨਜ਼ਰ ਕਰਦੇ ਆ ਤੇ ਆਉਂਦੇ ਆ ਬਹੁਤ ਜਲਦੀ।
ਸੂਰਜ ਜਪਦਾ ਤਾਰੇ ਜਪਦੇ ਜਗ ਤੇ ਲੋਕੀ ਸਾਰੇ ਜਪਦੇ, ਸੂਰਜ ਜਪਦਾ ਤਾਰੇ ਜਪਦੇ ਜਗ ਤੇ ਲੋਕੀ ਸਾਰੇ ਜਪਦੇ, ਜਿੰਨੇ ਜਪਦੇ ਸੱਚੇ ਮਨ ਨਾਲ ਸਭ ਦੀ ਫੜਦਾ ਬਾਂ, ਨਾਨਕ 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 ਰੱਬ ਦਾ ਨਾਂ, ਨਾਨਕ 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 ਐ ਹਰ ਥਾਂ, ਨਾਨਕ ਰੱਬ ਦਾ ਨਾਂ, ਨਾਨਕ ਸਭਨੀ ਥਾਂ। ਜਿੱਥੇ ਪਿੰਡ ਦੀ ਸੰਗਤ ਰਲ ਕੇ ਜਦ ਵੀ ਲੰਗਰ ਲਾਵੇ, ਉੱਥੇ ਬਾਬਾ ਹਾਜ਼ਰ ਹੋ ਕੇ ਖੁਦ ਮੇਰਾ ਵਰਤਾਵੇ, ਆਪ ਜੋੜਦਾ ਆਪ ਤੋਰਦਾ ਆਪੇ ਹੀ ਰਾਹ ਦੱਸੇ, ਸਾਡੀ ਅੱਖ ਨਹੀਂ ਦੇਖਣ ਵਾਲੀ ਉਹ ਕਣ ਕਣ ਵਿੱਚ ਵਸੇ, ਉਹਦੇ ਥੱਲੇ ਹਰ ਇੱਕ ਆਉਂਦਾ ਕੋਈ ਨਾ ਤਾਂ, ਨਾਨਕ 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 ਰੱਬ ਦਾ ਨਾਂ, ਨਾਨਕ 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 ਐ ਹਰ ਥਾਂ, ਨਾਨਕ ਰੱਬ ਦਾ ਨਾਂ, ਨਾਨਕ ਸਭਨੀ ਥਾਂ। ਧੰਨ ਧੰਨ ਗੁਰੂ ਨਾਨਕ ਮੇਰਾ ਧੰਨ ਉਸ ਦੀ ਵਡਿਆਈ, ਆਪਣੇ ਸਿੱਖ ਦੇ ਹਰ ਕਾਰਜ ਵਿੱਚ ਆਪੇ ਹੋਣ ਸਹਾਈ, ਹਾਂ ਵਿੱਚ ਆਕਾਸ਼ਾਂ ਵਿੱਚ ਪਤਾਲਾਂ ਵਿੱਚ ਕੱਚਾਂ ਵਿੱਚ ਹੀਰੇ, ਸਭ ਦਾ ਦੇਵਨ ਹਾਰ ਪਾਲਦਾ ਵਿੱਚ ਪੱਥਰ ਦੇ ਕੀੜੇ, ਕਾਬਲ ਪਿੰਡ ਸਰੂਪ ਵਾਲੀ ਨੂੰ ਬਖਸ਼ੇ ਉਸਨੇ ਸਾਂ, ਨਾਨਕ 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 ਰੱਬ ਦਾ ਨਾਂ, ਨਾਨਕ 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 ਐ ਹਰ ਥਾਂ, ਨਾਨਕ ਰੱਬ ਦਾ ਨਾਂ, ਨਾਨਕ ਸਭਨੀ ਥਾਂ।
ਲਓ ਜੀ, ਗੀਤ ਦੋਸਤੋ ਤੁਸੀਂ ਸੁਣਿਆ ਵਿਰਾਸਤ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ, ਸੋ ਲਹਿਰਾਂ ਪ੍ਰੋਗਰਾਮ ਅੱਜ ਜਿਹੜਾ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ ਉਹ ਮੰਗਲਵਾਰ ਵਾਲੇ ਦਿਨ ਮੈਲਬਨ ਸਟੂਡੀਓ ਤੋਂ ਹੁੰਦਾ ਤੇ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸਿਲਸਿਲਾ ਗੱਲਾਂ ਬਾਤਾਂ ਦਾ ਜਿਹੜਾ ਕਿ ਅੱਜ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਕਿਉਂਕਿ ਮੌਸਮ ਦੀ ਜਾਣਕਾਰੀ ਅਜੇ ਰਹਿੰਦੀ ਹੈ ਸਾਂਝੀ ਕਰਨ ਵਾਲੀ ਤੇ ਨਾਲ ਹੀ ਨਾਲ ਅੱਜ ਦਾ ਵਿਚਾਰ ਵੀ ਸਾਂਝਾ ਕਰਨਾ ਹੈ ਵਿਰਸਾ ਸਾਡਾ ਤੇ ਇਤਿਹਾਸ ਸਿਲਸਿਲਾ ਬਾਕੀ ਹੈ, ਬਹੁਤ ਸਾਰੇ ਸਿਲਸਿਲੇ ਹੋਰ ਵੀ ਬਾਕੀ ਨੇ, ਵਧਾਈਆਂ ਦਾ ਸਿਲਸਿਲਾ ਬਾਕੀ ਹੈ, ਅਜੇ ਜਾਣਕਾਰੀ ਵੀ ਤੁਹਾਡੇ ਨਾਲ ਬਹੁਤ ਸਾਰੀ ਸਾਂਝੀ ਕਰਨੀ ਹੈ, ਪਰ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਅੱਜ ਅਸੀਂ ਤੁਹਾਡੇ ਲਈ ਕਿਉਂ ਪਹਿਲਾਂ ਲੈ ਕੇ ਆਏ ਹਾਂ ਇਹਦਾ ਇੱਕ ਖਾਸ ਕਾਰਨ ਹੈ। ਸਾਡੇ ਨਾਲ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਇੱਕ ਖਾਸ ਮਹਿਮਾਨ ਜਿਹੜੇ ਹੈ ਉਹ ਜੁੜਨ ਜਾ ਰਹੇ ਆ, ਸੋ ਉਹਨਾਂ ਨੂੰ ਤੁਸੀਂ ਇਸ ਵੇਲੇ ਵੀਡੀਓ ਦੇ ਇਸ ਲਿੰਕ ਦੇ ਉੱਤੇ ਦੇਖ ਵੀ ਰਹੇ ਹੋ। ਸੋ ਹਰਪ੍ਰੀਤ ਕੌਰ ਹੋਰੀ ਜਿਹੜੇ ਸਾਡੇ ਨਾਲ ਜੁੜੇ ਨੇ ਇੱਕ ਅਧਿਆਪਕਾ ਨੇ, ਸੋ ਉਹਨਾਂ ਦੀ ਗੱਲ ਕਰਾਂ ਤਾਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਆਪੋ ਆਪਣਾ ਯੋਗਦਾਨ ਬਹੁਤ ਸਾਰੇ ਲੋਕ ਪਾ ਰਹੇ ਆ ਔਰ ਯਤਨਸ਼ੀਲ ਨੇ ਕਿ ਪੰਜਾਬੀ ਜਿਹੜੀ ਹੈ ਉਹ ਇੱਥੇ ਦੂਜੇ ਦੇਸ਼ਾਂ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਕਿ ਭਾਰਤ ਤੋਂ ਬਾਹਰ ਆ ਕੇ ਵਿਦੇਸ਼ਾਂ ਦੇ ਵਿੱਚ ਵੀ ਉਸੇ ਤਰ੍ਹਾਂ ਪ੍ਰਫੁੱਲਤ ਰਹੇ, ਸਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹ ਉਹਨਾਂ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਜੁੜੀਆਂ ਰਹਿਣ। ਸੋ ਇਹਦੇ ਲਈ ਬਹੁਤ ਸਾਰੇ ਆਪਣੇ ਉਪਰਾਲੇ ਜਿਹੜੇ ਆ ਉਹ ਹਰਪ੍ਰੀਤ ਕਰਦੇ ਆ ਰਹੇ ਆ, ਯਤਨਸ਼ੀਲ ਨੇ ਪੰਜਾਬੀ ਦੇ ਵਿਕਾਸ ਦੇ ਲਈ ਵੀ। ਸੋ ਇਸ ਵੇਲੇ ਉਹਨਾਂ ਦੇ ਨਾਲ ਗੱਲ ਕਰਨ ਦਾ ਜਿਹੜਾ ਸਾਡਾ ਮਕਸਦ ਹੈ ਉਹ ਇਹ ਹੈ ਕਿ ਉਹਨਾਂ ਨੇ ਪੰਜਾਬੀ ਦੇ ਨਾਲ ਸੰਬੰਧਿਤ ਹੀ ਪੰਜਾਬੀ ਭਾਸ਼ਾ ਦੇ ਨਾਲ ਪ੍ਰੈਪ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਜੋੜਨ ਦੇ ਲਈ ਇੱਕ ਖਾਸ ਵੈਬਸਾਈਟ ਜਿਹੜੀ ਹੈ ਉਹ ਤਿਆਰ ਕੀਤੀ ਹੈ, ਜਿਹੜੀ ਕਿ ਮਦਦਗਾਰ ਹੋਏਗੀ ਪੰਜਾਬੀ ਦੇ ਵਿੱਚ ਨਿਪੁੰਨਤਾ ਹਾਸਲ ਕਰਨ ਦੇ ਲਈ ਇਹਨਾਂ ਵਿਦਿਆਰਥੀਆਂ ਦੇ ਲਈ। ਸੋ ਉਹਨਾਂ ਨੂੰ ਪਹਿਲਾਂ ਮੈਂ ਜੀਆਂ ਨੂੰ ਕਹਿੰਦੀ ਹਾਂ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਜੀ। ਸੋ ਹਰਪ੍ਰੀਤ ਜੀ ਤੁਹਾਡੇ ਜਿਹੜੇ ਉਪਰਾਲੇ ਨੇ ਵੈਸੇ ਤਾਂ ਕਾਫੀ ਸਾਲ ਪਹਿਲਾਂ ਤੋਂ ਸ਼ੁਰੂ ਹੋ ਚੁੱਕਿਆ, ਜਦੋਂ ਵੀ ਤੁਸੀਂ ਆਸਟ੍ਰੇਲੀਆ ਦੀ ਧਰਤੀ ਤੇ ਆਏ ਹੋ ਉਦੋਂ ਤੋਂ ਹੀ ਤੁਸੀਂ ਲਗਾਤਾਰ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ ਜਿਹੜਾ ਆਪਣਾ ਯੋਗਦਾਨ ਹੈ ਉਹ ਪਾਉਂਦੇ ਆ ਰਹੇ ਹੋ। ਪਿਛਲੇ 10 ਸਾਲਾਂ ਤੋਂ ਤੁਸੀਂ ਪੰਜਾਬੀ ਜਿਹੜੀ ਪੜ੍ਹਾ ਵੀ ਰਹੇ ਹੋ ਤੇ ਪਿਛਲੇ 4 ਸਾਲਾਂ ਤੋਂ ਤੁਸੀਂ ਲਗਾਤਾਰ ਇੱਥੇ ਵੀ ਪੰਜਾਬੀ ਜਿਹੜੀ ਆ ਉਹ ਵਿਸ਼ੇ ਵਜੋਂ ਇੱਥੇ ਪੜ੍ਹਾ ਰਹੇ ਹੋ ਤੇ ਜਿਹੜੀ ਵੈਬਸਾਈਟ ਦੇ ਉੱਤੇ ਜਿਹੜਾ ਕੰਮ ਉਹ ਵੀ ਤੁਸੀਂ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਤੇ ਦਰਸ਼ਕਾਂ ਨੂੰ ਦੱਸਦੀ ਜਾਵਾਂ ਕਿ ਹਰਪ੍ਰੀਤ ਹੋਰਾਂ ਦੀਆਂ 2 ਕਿਤਾਬਾਂ ਜਿਹੜੀਆਂ ਉਹ ਵੀ ਪਹਿਲਾਂ ਛਾਪ ਚੁੱਕੀਆਂ ਨੇ, ਮੈਂ ਇੱਕ ਵਾਰ ਦਿਖਾ ਵੀ ਦਿੰਨੀ ਆ, ਜੁਗਤੀ ਭਾਲੂ। ਸੋ ਜੁਗਤੀ ਭਾਲੂ ਹਰਪ੍ਰੀਤ ਕੌਰ ਹੋਰਾਂ ਨੇ ਕਿਤਾਬ ਜਿਹੜੀ ਸੀ ਉਹ ਲਿਖੀ ਸੀ, ਇਹਦੇ ਵਿੱਚ ਕਹਾਣੀਆਂ ਜਿਹੜੀਆਂ 2 ਸ਼ਾਮਲ ਕੀਤੀਆਂ ਗਈਆਂ ਸੀਗੀਆਂ, ਇੱਕ ਉੱਡਣ ਪਰੀਆਂ ਇਸੇ ਕਿਤਾਬ ਦੇ ਵਿੱਚ ਸੀ ਤੇ ਇੱਕ ਸੀ ਜੁਗਤੀ ਭਾਲੂ, ਤੇ ਇਸੇ ਤਰ੍ਹਾਂ ਵਿਰਾਸਤੀ ਬੋੜ ਨਾਮ ਦੀ ਜਿਹੜੀ ਕਿਤਾਬ ਹੈ ਉਹ ਵੀ ਹਰਪ੍ਰੀਤ ਹੋਰਾਂ ਨੇ ਲਿਖੀ ਹੈ। ਔਰ ਇਸ ਇਹਨਾਂ ਕਿਤਾਬਾਂ ਨੂੰ ਜਦੋਂ ਇਹਨਾਂ ਨੇ ਲਿਖਿਆ ਸੀ ਉਦੋਂ ਵੀ ਅਸੀਂ ਹਰਪ੍ਰੀਤ ਹੋਰਾਂ ਨਾਲ ਇੰਟਰਵਿਊ ਕੀਤੀ ਸੀ ਔਰ ਉਹਨਾਂ ਨੇ ਦੱਸਿਆ ਸੀਗਾ ਕਿ ਇੱਥੋਂ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਇੱਥੋਂ ਦੇ ਮਸਲਿਆਂ ਦੇ ਨਾਲ ਜ਼ਿਆਦਾ ਜਿਹੜਾ ਕੁਨੈਕਸ਼ਨ ਹੈ ਉਹਨਾਂ ਦਾ, ਸੋ ਇਸ ਕਰਕੇ ਇੱਥੋਂ ਦੇ ਮਸਲਿਆਂ ਦੇ ਨਾਲ ਹੀ ਜੋੜ ਕੇ ਕਹਾਣੀਆਂ ਜਿਹੜੀਆਂ ਉਹ ਉਹਨਾਂ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੀ ਰੁਚੀ ਨੂੰ ਤੇ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖ ਕੇ ਲਿਖੀਆਂ। ਸੋ ਹੁਣ ਤੁਸੀਂ ਵੈਬਸਾਈਟ ਜਿਹੜੀ ਉਹ ਤਿਆਰ ਕਰ ਚੁੱਕੇ ਹੋ ਹਨਾ, ਤੇ ਇਸ ਵੈਬਸਾਈਟ ਦੀ ਜੇ ਮੈਂ ਗੱਲ ਕਰਾਂ ਤਾਂ ਇਹਦਾ ਨਾਮ ਹੈ ਜੀ hooktopunjabi.com। ਪਹਿਲਾਂ ਤਾਂ ਇਸ ਵੈਬਸਾਈਟ ਦੇ ਬਾਰੇ ਦੱਸੋ ਵੀ ਪੰਜਾਬੀ ਪੜ੍ਹਨ ਪੜਾਉਣ ਸਿੱਖਣ ਸਿਖਾਉਣ ਦੇ ਬਾਰੇ ਚ ਤੁਸੀਂ ਪਹਿਲਾਂ ਹੀ ਬੜੇ ਚਿੰਤਿਤ ਰਹੇ ਹੋ, ਸੋ ਇਸ ਵੈਬਸਾਈਟ ਨੂੰ ਤੁਸੀਂ ਕਦੋਂ ਲਾਂਚ ਕਰਨ ਜਾ ਰਹੇ ਹੋ ਤੇ ਕੀ ਮਕਸਦ ਰਿਹਾ ਇਸ ਵੈਬਸਾਈਟ ਨੂੰ ਤਿਆਰ ਕਰਨ ਦਾ?
ਮੈਂ ਜਦੋਂ ਮੈਂ ਆਸਟ੍ਰੇਲੀਆ ਚ ਆਈ ਸੀ ਤਾਂ ਮੈਂ ਇੱਥੇ ਮਾਸਟਰ ਆਫ ਟੀਚਿੰਗ ਦੀ ਪੜ੍ਹਾਈ ਕੀਤੀ
ਜੀ,
ਤੇ 2010 ਚ ਮੈਂ ਇੱਥੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀਗਾ ਆਸਟ੍ਰੇਲੀਅਨ ਸਕੂਲ ਦੇ ਵਿੱਚ
ਜੀ,
ਤੇ ਉਸ ਤੋਂ ਬਾਅਦ ਮੈਂ 2014 ਚ ਐਕਚੁਅਲੀ 8 ਸਾਲ ਤੋਂ ਪੜ੍ਹਾ ਰਹੀ ਹਾਂ ਪੰਜਾਬੀ।
ਠੀਕ,
ਮੈਂ ਇੱਥੇ 2014 ਤੋਂ, ਸਾਡਾ ਇੱਥੇ ਛੋਟਾ ਜਿਹਾ ਸ਼ਹਿਰ ਹੈ ਹੁਣ ਵੀ ਦੋਂਗਾ, ਦੋ ਸ਼ਹਿਰ ਜੁੜੇ ਹੋਏ ਆ, ਤੇ ਮੈਂ ਉੱਥੇ BSL ਵੱਲੋਂ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਸੀ
ਜੀ,
ਤੇ ਉਸ ਵਿੱਚ ਮੈਂ ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਜਿਹੜੀ ਸਭ ਤੋਂ ਪਹਿਲੀ ਸਮੱਸਿਆ ਆਈ ਸੀ ਉਹ ਰਿਸੋਰਸਿਸ ਦੀ ਕਮੀ ਸੀਗੀ
ਜੀ,
ਤੇ ਮੈਂ ਉਦੋਂ ਤੱਕ ਮੈਂ 5 ਸਾਲ ਹੋ ਗਏ ਸੀ ਮੈਨੂੰ ਆਸਟ੍ਰੇਲੀਅਨ ਸਿਸਟਮ ਦੇ ਵਿੱਚ ਪੜ੍ਹਾਉਂਦਿਆਂ ਹੋਇਆ
ਜੀ,
ਤਾਂ ਮੈਨੂੰ ਇੱਥੋਂ ਦਾ ਜਿਹੜਾ ਮੋਡ ਆਫ ਡਿਲੀਵਰੀ ਸੀ, ਮੈਥਡ ਆਫ ਟੀਚਿੰਗ ਸੀਗਾ, ਉਹ ਮੈਨੂੰ ਜ਼ਿਆਦਾ ਵਧੀਆ ਲੱਗਾ ਸਾਡੇ ਪੰਜਾਬ ਵਾਲੇ ਨੂੰ। ਉੱਥੇ ਵੀ ਮੈਂ 10 ਸਾਲ ਪੜ੍ਹਾਇਆ ਸੀਗਾ ਪੰਜਾਬ ਦੇ ਸਕੂਲਾਂ ਦੇ ਵਿੱਚ, ਤੇ ਮੇਰੀ ਸਾਰੀ ਐਜੂਕੇਸ਼ਨ ਵੀ ਉੱਥੋਂ ਦੀ ਸੀਗੀ, ਆਪ ਵੀ ਮੈਂ ਉੱਥੇ ਹੀ ਪੜ੍ਹੀ ਸੀ, ਮੈਨੂੰ ਇੱਥੋਂ ਵਾਲਾ ਸਿਸਟਮ ਜ਼ਿਆਦਾ ਵਧੀਆ ਲੱਗਾ ਸੀਗਾ। ਤਾਂ ਫਿਰ ਮੈਂ ਜਦੋਂ ਮੈਂ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਤਾਂ ਮੈਂ ਸ਼ੁਰੂ ਸ਼ੁਰੂ ਦੇ ਵਿੱਚ ਜਿਹੜੇ ਲੇਟ ਕਿਉਂਕਿ ਉਸ ਤੋਂ ਪਹਿਲਾਂ ਮੈਂ ਆਪਦੇ ਬੇਟੇ ਨੂੰ ਘਰੇ ਪੜ੍ਹਾ ਰਹੀ ਸੀ 3-4 ਸਾਲ ਤੋਂ
ਜੀ,
ਤਾਂ ਮੈਂ ਪੰਜਾਬ ਤੋਂ ਜਿਹੜੀਆਂ ਕਿਤਾਬਾਂ ਲੈ ਕੇ ਆਈ ਸੀਗੀ ਉਹ ਮੇਰੇ ਬੱਚੇ ਨੂੰ ਨਹੀਂ ਸੀ ਪਸੰਦ ਆਈਆਂ ਕਿ ਜਦੋਂ ਮੈਂ ਉਹਨਾਂ ਨੂੰ ਪੜ੍ਹਾਇਆ ਸੀ ਉਹ ਚਾਹੁੰਦਾ ਸੀ ਕਿ ਮੈਂ ਇਹਨੂੰ ਇੱਥੋਂ ਦੇ ਤਰੀਕਿਆਂ ਨਾਲ ਪੜ੍ਹਾਵਾਂ ਤੇ ਫਿਰ ਮੈਂ ਉਸੇ ਚੀਜ਼ ਨੂੰ ਆਪਣੀ ਕਲਾਸ ਦੇ ਵਿੱਚ ਅਪਲਾਈ ਕੀਤਾ ਤੇ ਮੈਂ ਹਰ ਹਫ਼ਤੇ ਕਲਾਸ ਹੁੰਦੀ ਸੀ ਮੈਂ BSL ਵਿਕਟੋਰੀਆ ਸਕੂਲ ਆਫ ਲੈਂਗੁਏਜ ਨਾਲ ਪੜ੍ਹਾਉਂਦੀ ਸੀ ਤੇ ਮੈਂ ਹਰ ਹਫ਼ਤੇ ਦੀਆਂ ਨਵੀਆਂ ਵਰਕਸ਼ੀਟਾਂ ਬਣਾਉਂਦੀ ਹਰ ਹਫ਼ਤੇ ਨਵੇਂ ਪਾਵਰ ਪੁਆਇੰਟ ਬਣਾ ਕੇ ਜਾਂਦੀ ਬੱਚਿਆਂ ਵਾਸਤੇ ਕਿ ਉਹਨੂੰ ਕੀ ਪੜ੍ਹਾਉਣਾ ਆ ਔਰ ਟੌਪਿਕ ਇਵੇਂ ਚੁਣਦੀ ਜਿਵੇਂ ਇੱਥੇ ਯੂਨਿਟਸ ਆਫ ਵਰਕ ਚੁਣੇ ਜਾਂਦੇ ਆ ਕਿ ਇੱਕ ਟਰਮ ਦੇ ਵਿੱਚ 2-3 ਤੁਸੀਂ ਯੂਨਿਟ ਕਰਾਉਣੀਆਂ ਆ ਮਤਲਬ ਕਿ ਉਹਦੇ ਵਿੱਚ ਇਹ ਨੀ ਆ ਕਿ ਤੁਸੀਂ ਪੁਰਾਣੀਆਂ ਕੋਈ ਗੱਲਾਂ ਪੜ੍ਹਾ ਰਹੇ ਆ ਜਿਹੜੀਆਂ ਬੱਚੇ ਨੇ ਵੇਖੀਆਂ ਨੀ ਸੁਣੀਆਂ ਨੀ ਤੁਸੀਂ ਉਹ ਵੀ ਜੇ ਪੜ੍ਹਾਉਣਾ ਆ ਤੇ ਉਹਨੂੰ ਬੱਚੇ ਦੇ ਅੱਜ ਦੇ ਹਾਲਾਤਾਂ ਦੇ ਨਾਲ ਅੱਜ ਜੋ ਵੇਖ ਰਿਹਾ ਆ ਸੁਣ ਰਿਹਾ ਸਮਝ ਰਿਹਾ ਉਹਦੇ ਨਾਲ ਜੁੜ ਕੇ ਪੜ੍ਹਾਉਣਾ ਹੁੰਦਾ ਤਾਂ ਕਿ ਬੱਚੇ ਨੂੰ ਸਮਝ ਆਵੇ ਇਸ ਸਮੇਂ ਉਹਦੀ ਲਾਈਫ ਦੇ ਨਾਲ ਜੁੜਨਾ ਹੁੰਦਾ ਤੇ ਮੈਂ ਉਸ ਮੈਥਡ ਨੂੰ ਲੈ ਕੇ ਚੱਲੀ ਸੀ ਜਿਵੇਂ ਜਿਵੇਂ ਮੈਂ ਅੱਗੇ ਅੱਗੇ ਪੜ੍ਹਾਉਂਦੀ ਗਈ ਤਾਂ ਫਿਰ ਮੈਨੂੰ ਪਤਾ ਲੱਗਾ ਕਿ ਇਹ ਸਮੱਸਿਆ ਸਿਰਫ ਮੇਰੀ ਨਹੀਂ ਸਭ ਦੀ ਆ ਸਭ ਹੀ ਸਟਰਗਲ ਕਰ ਰਹੇ ਸਭ ਆਪੋ ਆਪਣੀ ਜਗ੍ਹਾ ਤੇ ਖਾਸ ਕਰਕੇ ਇਹਨਾਂ ਬਾਹਰਲਿਆਂ ਦੇਸ਼ਾਂ ਚ ਬੈਠੇ ਅਸੀਂ ਸਭ ਆਪੋ ਆਪਣੀ ਜਗ੍ਹਾ ਤੇ ਯਤਨ ਕਰ ਰਹੇ ਹਾਂ ਬੱਚੇ ਨੂੰ ਪੰਜਾਬੀ ਨਾਲ ਜੋੜਨ ਦੇ ਪੰਜਾਬੀ ਪੜ੍ਹਾਉਣ ਦੇ ਮਾਪੇ ਆਪਦੇ ਲੈਵਲ ਤੇ ਜਿੰਨਾ ਮੈਨੂੰ ਕੋਈ ਟਾਈਮ ਹੁੰਦਾ ਉਹਦੇ ਚੋਂ ਔਖੇ ਸੌਖੇ ਉਹ ਵੀ ਟਾਈਮ ਕੱਢਦੇ ਆ ਤੇ ਫਿਰ ਬੱਚਿਆਂ ਨੂੰ ਸਕੂਲਾਂ ਚ ਛੱਡਦੇ ਆ ਜਾਂ ਕੁਝ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਕਲਾਸਾਂ
ਜੀ
ਕੁਝ ਹੋਰ ਸੰਸਥਾਵਾਂ ਚਲਾ ਰਹੀਆਂ ਆ ਪਰ ਲੈ ਦੇ ਕੇ ਕਿ ਇਹ ਹੁੰਦਾ ਆ ਕਿ 1-2 ਸਾਲ ਬਾਅਦ ਬੱਚੇ ਦਾ ਇੰਟਰਸਟ ਖਤਮ ਹੋ ਜਾਂਦਾ ਅਸਲ ਚ ਗੱਲ ਇਹ ਹੁੰਦੀ ਹੈ ਕਿ 1-2 ਸਾਲ ਤੱਕ ਬੱਚੇ ਤੇ ਮਾਂ ਬਾਪ ਦਾ ਜ਼ੋਰ ਚੱਲਦਾ ਕਿ ਮਾਂ ਬਾਪ ਕਹਿੰਦੇ ਨੀ ਪੰਜਾਬੀ ਪੜ੍ਹਨੀ ਹੈ ਨਹੀਂ ਪੰਜਾਬੀ ਪੜ੍ਹਨੀ ਤੁਹਾਨੂੰ ਜਾਣਾ ਹੀ ਪੈਣਾ ਤੇ ਜਦੋਂ ਘਰੇ ਜਾ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਅਸੀਂ ਕਿਵੇਂ ਇਸ ਗੱਲ ਨੂੰ ਮਾਂ ਬਾਪ ਨੂੰ ਸਮਝਾ ਸਕਦੇ ਹਾਂ ਵੀ ਸਾਨੂੰ ਕੁਛ ਸਮਝ ਨੀ ਆ ਰਿਹਾ ਸਾਨੂੰ ਚੰਗਾ ਨੀ ਲੱਗਦਾ ਜਦੋਂ ਉਹਨਾਂ ਨੂੰ ਆਪਦੇ ਆਪ ਨੂੰ ਐਕਸਪ੍ਰੈਸ ਕਰਨਾ ਆ ਜਾਂਦਾ ਤੇ ਬੱਚੇ ਵੀ ਡਰੋਪ ਕਰ ਲੈਂਦੇ ਆ ਕਿਉਂਕਿ ਅਸੀਂ ਉੱਥੋਂ ਦੇ ਸਾਧਨਾਂ ਨਾਲ ਪੰਜਾਬ ਵਾਲੇ ਸਾਧਨਾਂ ਨਾਲ ਤੇ ਪੰਜਾਬ ਵਾਲੀਆਂ ਕਿਤਾਬਾਂ ਨਾਲ ਇੱਥੋਂ ਦੇ ਬੱਚਿਆਂ ਨੂੰ ਨਹੀਂ ਚੁਣ ਸਕਦੇ ਬਹੁਤ ਹਾਰਡ ਆ ਅਨਲੈਸ ਕਿ ਕੋਈ ਪੇਰੈਂਟਸ ਬਹੁਤ ਕੁਛ ਕਰ ਰਿਹਾ ਹੋਣ ਬੱਚੇ ਨੇ
ਜੀ
ਜਾਂ ਬੱਚੇ ਦੇ ਅੰਦਰੂਨੀ ਕੋਈ ਬਹੁਤ ਸ਼ੌਕ ਹੋਵੇ ਪੰਜਾਬੀ ਸਿੱਖਣ ਦਾ ਨਹੀਂ ਤੇ ਆਮ ਬੱਚੇ ਨੂੰ ਨਹੀਂ ਚੁਣਿਆ ਜਾ ਸਕਦਾ ਜੀ ਸੋ ਉੱਥੋਂ ਮੈਨੂੰ ਲੱਗਾ ਕਿ ਮੈਂ ਪਹਿਲਾਂ ਪਹਿਲਾਂ ਤਾਂ ਮੈਂ ਵੀ ਜਿਵੇਂ ਅਸੀਂ ਸਾਰੇ ਬਲੇਮ ਕਰਦੇ ਹਾਂ ਕਿ ਆ ਨੀ ਹੈ ਨਾ ਤਾਂ ਫਿਰ ਇੱਕ ਦਿਨ ਮੇਰੇ ਵਿਚਾਰ ਆਇਆ ਦਿਮਾਗ ਦੇ ਵਿੱਚ ਕਿ ਜੇ ਮੈਂ ਵੀ ਸਾਰਿਆਂ ਵਾਂਗੂ ਬਲੇਮ ਕਰ ਰਹੀ ਹਾਂ ਤਾਂ ਅਗਾਂਹ ਕੋਈ ਆ ਕੇ ਮੈਨੂੰ ਵੀ ਬਲੇਮ ਕਰੂਗਾ ਸੋ ਇਹਨੂੰ ਇੱਥੇ ਸਟੋਪ ਕਰਨਾ ਚਾਹੀਦਾ ਤੇ ਕੁਛ ਕਰਨਾ ਚਾਹੀਦਾ ਆ ਉਦੋਂ ਮੈਂ ਵੈਬਸਾਈਟ ਬਾਰੇ ਸੋਚਿਆ ਤੇ ਜਿਵੇਂ ਜਿਵੇਂ ਮੈਂ ਅੱਗੇ ਵੱਧਦੀ ਗਈ ਮੇਰੇ ਨਾਲ ਕੰਮ ਕਰਨ ਵਾਲੇ ਮੇਰੀ ਮਦਦ ਕਰਨ ਵਾਲੇ ਉਹਦੇ ਵਿੱਚ ਹਰਮਨ ਰੇਡੀਓ ਦਾ ਤੁਹਾਡਾ ਅਮਨਦੀਪ ਸਿੱਧੂ ਜੀ ਦਾ ਤੇ ਮਿੰਟੂ ਬਰਾਡ ਜੀ ਦਾ ਵਿਸ਼ੇਸ਼ ਯੋਗਦਾਨ ਮੈਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਜਾਂ ਵੈਬਸਾਈਟ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ
ਜੀ
ਤਾਂ ਉਹਦੇ ਵਿੱਚ ਮੇਰੇ ਨਾਲ ਸਾਰੇ ਜੁੜਦੇ ਆ ਮੈਨੂੰ ਹੌਸਲਾ ਅਫਜਾਈ ਦਿੰਦੇ ਰਹੇ ਦੱਸਦੇ ਰਹੇ ਕਿ ਹਾਂ ਹਾਂ ਬਹੁਤ ਲੋੜਾਂ ਕਰੂ ਕੰਮ ਇਸ ਤੇ ਤੇ ਜਿੱਥੇ ਕਿਤੇ ਵੀ ਮੈਂ ਕੀ ਮੈਨੂੰ ਚਾਹੀਦੀ ਹੁਣ ਵੈਬਸਾਈਟ ਵਾਸਤੇ ਗ੍ਰਾਫਿਕ ਡਿਜ਼ਾਇਨਰ ਚਾਹੀਦੇ ਸੀਗੇ ਸਰਵਰ ਵਾਸਤੇ ਚਾਹੀਦੇ ਸੀ ਨਾ ਜੋ ਵੀ ਵੈਬਸਾਈਟ ਦਾ ਬਹੁਤ ਵੱਡਾ ਲੰਬਾ ਚੌੜਾ ਕੰਮ ਜਿਹੜਾ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ
ਜੀ ਜੀ
ਤੇ ਉਹ ਸਭ ਕੁਝ ਲਈ ਮੈਨੂੰ ਮਦਦ ਮਿਲੀ ਤੇ ਹੁਣ ਜੀ ਵੈਬਸਾਈਟ ਤਿਆਰ ਆ ਅਸੀਂ ਫਰਵਰੀ ਦੇ ਵਿੱਚ ਲਾਂਚ ਕਰਨੀ ਆ ਫਰਵਰੀ ਤੋਂ ਅੱਗੇ ਪੜ੍ਹਾਈ ਸ਼ੁਰੂ ਹੋਊਗੀ ਜਿਵੇਂ 2022 ਦੀਆਂ ਸਕੂਲ ਦੀਆਂ ਕਲਾਸਾਂ ਸਾਡੇ ਇੱਥੇ ਸ਼ੁਰੂ ਹੋਣਗੀਆਂ ਫਰਵਰੀ ਦੇ ਵਿੱਚ ਨਾਲ ਦੀ ਨਾਲ ਵੈਬਸਾਈਟ ਜਿਹੜੀ ਆ ਉਹ ਵੀ ਚੱਲੂਗੀ ਤੇ ਪਰ ਅਸੀਂ ਜਿਹੜੀ ਐਡਮਿਸ਼ਨ ਆ ਉਹ ਅੱਜ ਹੀ ਤੁਹਾਡੇ ਇਸ ਪ੍ਰੋਗਰਾਮ ਤੋਂ ਬਾਅਦ ਖੋਲ ਰਹੇ ਹਾਂ ਕਿਸੇ ਨੇ ਵੀ ਐਡਮਿਸ਼ਨ ਲੈਣੀ ਹੋਊਗੀ ਬੱਚੇ ਨੇ ਤਾਂ ਉਹ ਅੱਜ ਤੋਂ ਸਾਡੇ ਲਿੰਕ ਤੇ ਜਾ ਕੇ ਐਡਮਿਸ਼ਨ ਲੈ ਸਕੂਗਾ ਵੈਬਸਾਈਟ ਦਾ ਜਿਹੜਾ ਨਾਮ ਹੈਗਾ ਉਹ ਹੈਗਾ ਆਨਲਾਈਨ ਵਿਦਿਆ
ਜੀ
ਪਰ ਜਿਹੜਾ ਫੇਸ ਬੱਚਿਆਂ ਨੂੰ ਜਿਹਨੂੰ ਫੋਲੋ ਕਰਨਾ ਉਹ ਹੈਗਾ ਹੁੱਕ ਟੂ ਪੰਜਾਬੀ ਸੋ ਜੇ ਤੁਸੀਂ ਹੁੱਕ ਟੂ ਪੰਜਾਬੀ ਸਰਚ ਕਰੋਗੇ ਹੁੱਕ ਟੂ ਪੰਜਾਬੀ .com ਤਾਂ ਤੁਸੀਂ ਐਕਚੁਅਲ ਵੈਬਸਾਈਟ ਤੇ ਪਹੁੰਚ ਜਾਓਗੇ
ਜੀ ਜੀ ਸੋ ਪਹਿਲਾਂ ਤਾਂ ਇਸ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਦੇ ਲਈ ਤੁਹਾਨੂੰ ਵਧਾਈ ਵੀ ਹੈ ਹਰਪ੍ਰੀਤ ਕਿ ਤੁਸੀਂ ਲਗਾਤਾਰ ਡਟੇ ਰਹੇ ਇਸ ਉਪਰਾਲੇ ਲਈ ਤੇ ਅੱਜ ਉਸ ਨੂੰ ਇੱਕ ਨਵਾਂ ਰੂਪ ਦੇ ਕੇ ਤੁਸੀਂ ਅੱਜ ਸਾਡੇ ਨਾਲ ਉਹਦੇ ਬਾਰੇ ਗੱਲ ਵੀ ਕਰ ਰਹੇ ਹੋ ਤੇ ਫਰਵਰੀ ਦੇ ਵਿੱਚ ਲਾਂਚ ਵੀ ਕਰਨ ਜਾ ਰਹੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਦੋਸਤ ਇਸ ਵੇਲੇ ਸੁਣ ਰਹੇ ਨੇ ਸਾਡੀ ਇਹ ਗੱਲਬਾਤ ਉਹ ਜ਼ਰੂਰ ਆਪਣੇ ਬੱਚਿਆਂ ਦੇ ਲਈ ਇਸ ਵੈਬਸਾਈਟ ਤੋਂ ਫਾਇਦਾ ਵੀ ਲੈਣਗੇ ਔਰ ਇਹਦੇ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਅੱਗੇ ਜਿਹੜੀ ਪੰਜਾਬੀ ਦੇ ਵਿੱਚ ਨਿਪੁੰਨਤਾ ਆ ਉਹ ਹਾਸਲ ਕਰਾਉਣ ਦੇ ਵਿੱਚ ਵੀ ਆਪਣੇ ਲਈ ਇੱਕ ਜਿਹੜੀ ਮਦਦ ਹੈ ਉਹ ਜ਼ਰੂਰ ਪ੍ਰਾਪਤ ਕਰ ਸਕਣਗੇ ਅੱਛਾ ਇਹਦੇ ਪਿਛੋਕੜ ਦੇ ਬਾਰੇ ਚ ਤਾਂ ਤੁਸੀਂ ਬਹੁਤ ਸੋਹਣਾ ਵਿਸਥਾਰ ਦੇ ਵਿੱਚ ਦੱਸਿਆ ਪਰ ਜਦੋਂ ਅਸੀਂ ਇਹਦੇ ਐਕਚੁਅਲ ਕੰਮ ਕਰਨ ਦੀ ਜਿਹੜੀ ਇੱਕ ਤਰਕੀਬ ਦੇਖਾਂਗੇ ਵੀ ਕਿਸ ਤਰ੍ਹਾਂ ਇਹ ਵੈਬਸਾਈਟ ਜਿਹੜੀ ਆ ਕੰਮ ਕਰੂਗੀ ਜਿਹੜੇ ਲੋਕ ਇਹਦੇ ਨਾਲ ਜੁੜਨਗੇ ਉਹ ਰਿਸੋਰਸਿਸ ਜਿਹੜੇ ਆ ਕਿਸ ਤਰ੍ਹਾਂ ਪ੍ਰਾਪਤ ਕਰ ਸਕਣਗੇ ਹਨਾ ਔਰ ਇਹਦੀ ਸਾਰੀ ਜਿਹੜੀ ਜਿਹੜਾ ਵਿਧੀ ਵਿਧਾਨ ਆ ਉਹ ਕੀ ਹੋਏਗਾ
ਜਿਵੇਂ ਇੱਕ ਵਾਰ ਖਤਮ ਕਰਨਾ ਹੋਵੇ ਤੇ ਮੈਂ ਕਹਿ ਸਕਦੀ ਹਾਂ ਕਿ ਯੂਨੀਵਰਸਿਟੀ ਲੈਵਲ ਦੀ ਵੈਬਸਾਈਟ ਹੋਊਗੀ
ਜੀ
ਤੇ ਜਿਹੜੇ ਲੋਕਾਂ ਨੇ ਇੱਥੇ ਪੜ੍ਹਾਈ ਕੀਤੀ ਆ ਉਹਨਾਂ ਨੂੰ ਪਤਾ ਆ ਕਿ ਉਹ ਕਿਸ ਤਰੀਕੇ ਨਾਲ ਵੈਬਸਾਈਟਾਂ ਕੰਮ ਕਰਦੀਆਂ। ਸੋ ਇਹ ਵੈਬਸਾਈਟ ਆਪਣੇ ਆਪ ਵਿੱਚ ਇੱਕ ਸਕੂਲ ਆ ਤੇ ਇਹ ਦੋ ਤਿੰਨ ਤਰੀਕਿਆਂ ਨਾਲ ਕੰਮ ਕਰੂਗੀ। ਪਹਿਲਾ ਤਰੀਕਾ ਤਾਂ ਇਹ ਆ ਕਿ ਕੁਝ ਸੰਸਥਾਵਾਂ ਸਾਡੇ ਨਾਲ ਜੁੜੀਆਂ ਜਿਹੜੀਆਂ ਆਲਰੇਡੀ ਪੰਜਾਬੀ ਜਿੱਥੇ ਸਕੂਲ ਚੱਲ ਰਹੇ ਸੀ, ਜਿਵੇਂ ਪਰਥ ਤੋਂ ਗੁਰਦੁਆਰਾ ਸਾਹਿਬ ਨੇ ਤੇ ਗੁਰੂਕੁਲਗਾ ਤੋਂ ਗੁਰਦੁਆਰਾ ਸਾਹਿਬ, ਉਹਨਾਂ ਉਹ ਸਾਡੇ ਨਾਲ ਆਲਰੇਡੀ ਜੁੜ ਚੁੱਕੇ ਆ ਤਾਂ ਉਹਨਾਂ ਦੀਆਂ ਆਲਰੇਡੀ ਉੱਥੇ ਕਲਾਸਾਂ ਪੰਜਾਬੀ ਦੀਆਂ ਚੱਲ ਰਹੀਆਂ ਆ ਤੇ ਅਸੀਂ ਉਹਨਾਂ ਦੇ ਥਰੂ ਪੜ੍ਹਾਵਾਂਗੇ। ਸੋ ਉਹ ਵੈਬਸਾਈਟ ਨੂੰ ਤੇ ਬੱਚਿਆਂ ਨੂੰ ਐਡਮਿਸ਼ਨ ਕਰਾਉਣਗੇ, ਉਹ ਸਾਡੇ ਰਿਸੋਰਸਿਸ ਲੈਣਗੇ, ਟੀਚਰਸ ਨੂੰ ਕੀ ਪੜ੍ਹਾਉਣਾ, ਕਿਵੇਂ ਪੜ੍ਹਾਉਣਾ ਤੇ ਕਦੋਂ ਪੜ੍ਹਾਉਣਾ ਹੈ, ਉਸ ਸਭ ਕੁਛ ਲਈ ਟ੍ਰੇਨ ਕੀਤਾ ਜਾਊਗਾ। ਉਹਨਾਂ ਨੂੰ ਬਕਾਇਦਾ ਇੱਕ ਕੋਰਸ ਦਿੱਤਾ ਜਾਊਗਾ ਵੈਬਸਾਈਟ ਵੱਲੋਂ ਟੀਚਰਸ ਨੂੰ ਵੀ, ਤੇ ਉਹ ਆਲਰੇਡੀ ਲਾਈਕ ਜਿਵੇਂ ਮੈਂ ਆ, ਮੈਂ ਆਲਰੇਡੀ ਇੱਥੇ ਟੀਚਰ ਹਾਂ ਪਰ ਮੈਨੂੰ ਵੀ ਕੋਰਸ ਮਿਲੂਗਾ ਕਿ ਮੈਂ ਪੰਜਾਬੀ ਨੂੰ ਕਿਵੇਂ ਪੜ੍ਹਾਉਣਾ ਹੈ। ਤੇ ਉਸ ਤੋਂ ਬਾਅਦ ਜਦੋਂ ਆਊਗੀ ਗੱਲ ਹੁੰਦੀ ਕਿ ਬੱਚਿਆਂ ਨੇ ਇਹਦੇ ਤੋਂ ਕਿਵੇਂ ਸਿੱਖਣਾ ਆ, ਤਾਂ ਉਹਦੇ ਲਈ ਰਿਸੋਰਸਿਸ ਹੋਣਗੇ ਜਿਹਨਾਂ ਨੂੰ ਟੀਚਰ ਜਿਹੜੇ ਆ ਉਹ ਬੱਚਿਆਂ ਨੂੰ ਦੇਣਗੇ ਯੂਜ ਕਰਨ ਲਈ। ਬੱਚੇ ਹਰੇਕ ਬੱਚੇ ਦਾ ਆਪਦਾ ਲੌਗਇਨ ਹੋਊਗਾ ਤੇ ਉਹ ਆਪਦੇ ਅਕਾਊਂਟ ਦੇ ਵਿੱਚ ਜਾ ਕੇ ਬਕਾਇਦਾ ਉਹਦਾ ਪੂਰਾ ਉਸ ਦਿਨ ਦਾ ਜਿਹੜਾ ਲੈਸਨ ਹੋਊਗਾ ਉਸ ਵੀਕ ਦਾ ਉਹਨੂੰ ਦਿੱਤਾ ਜਾਊਗਾ ਤੇ ਉਹ ਬੱਚਾ ਉਹਨੂੰ ਫੋਲੋ ਕਰੂਗਾ। ਤੇ ਉਸ ਤੋਂ ਬਾਅਦ ਅਸੈਸਮੈਂਟ ਹੋਊਗੀ ਬੱਚੇ ਦੀ, ਉਹਦੀ ਰਿਪੋਰਟ ਟੀਚਰ ਨੂੰ ਤੇ ਪੇਰੈਂਟਸ ਨੂੰ ਜਾਊਗੀ ਹਰੇਕ ਲੈਸਨ ਦੀ। ਬੱਚਾ ਅਗਲੇ ਲੈਸਨ ਤੇ ਤਾਂ ਹੀ ਜਾ ਸਕੂਗਾ ਜੇ ਉਹਨੇ ਪਹਿਲਾਂ ਕੰਪਲੀਟ ਕੀਤਾ ਹੋਊਗਾ। ਤੇ ਇਹਦੇ ਨਾਲ ਨਾਲ ਜਿਹੜਾ ਬੱਚਾ ਉਸ ਲੈਸਨ ਨੂੰ ਘਰ ਜਾ ਕੇ ਵੀ ਰਿਪੀਟ ਕਰ ਸਕੂਗਾ ਜਦੋਂ ਸਕੂਲ ਤੋਂ ਜਾਊਗਾ, ਪੂਰਾ ਹਫ਼ਤਾ ਉਹਨੂੰ ਰਿਪੀਟ ਕਰ ਸਕੂਗਾ। ਤੇ ਜਿਹੜੀ ਗੱਲ ਹੈ ਕਿ ਦੂਸਰਾ ਤਰੀਕਾ ਉਹ ਹੈਗਾ ਕਿ ਬੱਚੇ ਖੁਦ ਮਾਪੇ ਆ, ਮਾਂ ਬਾਪ ਨੂੰ ਲੱਗਦਾ ਕਿ ਹਾਂਜੀ ਅਸੀਂ ਪੜ੍ਹਾ ਸਕਦੇ ਹਾਂ ਬੱਚੇ ਨੂੰ ਖੁਦ ਪੰਜਾਬੀ ਤੇ ਬਸ ਸਾਨੂੰ ਇਹ ਨੀ ਪਤਾ ਕੀ ਪੜ੍ਹਾਉਣਾ ਤੇ ਕਿਵੇਂ ਪੜ੍ਹਾਉਣਾ। ਸੋ ਪੇਰੈਂਟਸ ਖੁਦ ਜਿਹੜੇ ਉਹ ਡਾਇਰੈਕਟ ਸਾਡੇ ਨਾਲ ਬੱਚੇ ਨੂੰ ਇਨਰੋਲ ਕਰਨਗੇ ਤੇ ਉਹਨਾਂ ਨੂੰ ਲੈਸਨ ਦੀ ਪੂਰੀ ਡਿਟੇਲ ਭੇਜੀ ਜਾਇਆ ਕਰੂਗੀ ਪੇਰੈਂਟਸ ਨੂੰ ਤੇ ਹਾਊ ਟੂ ਟੀਚ। ਤਾਂ ਇੱਕ ਇੱਕ ਗੱਲ ਮਤਲਬ ਕਿ ਜਿਵੇਂ ਬੱਚੇ ਨੂੰ ਸਿਖਾ ਰਹੇ ਹਾਂ ਕਿ ਸਤਿ ਸ੍ਰੀ ਅਕਾਲ ਬਣਾਉਣੀ ਹੈ ਤੇ ਉਹਦਾ ਪਿਛੋਕੜ ਕੀ ਸੀ, ਕਿਉਂ, ਕਿਵੇਂ, ਕਿਹੜੇ ਤਰੀਕੇ ਨਾਲ ਤੁਸੀਂ ਸਿਖਾ ਸਕਦੇ ਹੋ
ਨਾ।
ਤੇ ਇਸ ਤੋਂ ਅੱਗੇ ਹੈਗਾ ਜਿਹੜਾ ਮੇਰਾ ਖਿਆਲ ਵੱਡੇ ਬੱਚਿਆਂ ਲਈ ਜ਼ਿਆਦਾ ਕੰਮ ਕਰੂਗਾ, ਉਹ ਤਰੀਕਾ ਹੈਗਾ ਕਿ ਬੱਚਾ ਖੁਦ ਸਿੱਖ ਸਕਦਾ
ਜੀ।
ਉਹ ਵੱਡੇ ਬੱਚੇ ਆਪੇ ਹੋਣਗੇ, ਉਹਨਾਂ ਨੂੰ ਪਤਾ ਹੋਊਗਾ ਕਿ ਅੱਗੇ ਲੈਸਨ ਅੱਗੇ ਕੀ ਕਿਵੇਂ ਜਾਣਾ, ਉਹ ਖੁਦ ਸਿੱਖ ਸਕੂਗਾ।
ਬਿਲਕੁਲ।
ਤੇ ਇੱਕ ਹੋਰ ਜਿਹੜਾ ਲਾਸਟ ਤਰੀਕਾ ਹੈਗਾ ਆ ਜਿਹੜਾ ਜ਼ਿਆਦਾ ਲੋਕਾਂ ਨੂੰ ਉਹਨਾਂ ਨੂੰ ਫਾਇਦਾ ਦਊਗਾ ਜਿਹੜੇ ਰਿਮੋਟ ਏਰੀਆ ਚ ਬੈਠੇ ਆ ਜਿੱਥੇ ਸਕੂਲ ਵੀ ਨਹੀਂ ਹੈਗਾ, ਮਾਪੇ ਖੁਦ ਵੀ ਨਹੀਂ ਪੜ੍ਹਾ ਸਕਦੇ, ਉਹਨਾਂ ਕੋਲ ਟਾਈਮ ਨਹੀਂ ਹੈਗਾ ਗਾ, ਉਹਨਾਂ ਵਾਸਤੇ ਤਰੀਕਾ ਇਹ ਹੈਗਾ ਕਿ ਉਹ ਬੱਚਾ ਐਨਰੋਲ ਹੋਊਗਾ ਵੈਬਸਾਈਟ ਤੇ ਤੇ ਵੈਬਸਾਈਟ ਤੇ ਆਨਲਾਈਨ ਉਹ ਕਲਾਸ ਲਿਆ ਕਰੂਗਾ। ਸੋ ਵੈਬਸਾਈਟ ਤੇ ਆਪਦੇ ਵੀ ਟੀਚਰ ਹੋਣਗੇ ਤੇ ਉਹਨਾਂ ਦੇ ਥਰੂ ਬੱਚੇ ਨੂੰ ਪੜ੍ਹਾਇਆ ਜਾਊਗਾ।
ਠੀਕ
ਹੋਊਗਾ ਉਂਝ ਕਿ ਜਿਵੇਂ ਨਾਰਮਲ ਕਲਾਸ ਲਈ ਜਾਂਦੀ ਹੈ, ਰੈਗੂਲਰ ਕਲਾਸ ਲੱਗੂਗੀ ਹਰ ਵੀਕ ਤੇ ਉਹਦੇ ਵਿੱਚ ਬੱਚੇ ਨੂੰ ਪੰਜਾਬੀ ਪੜ੍ਹਨ ਸਿੱਖਣ ਦਾ ਮੌਕਾ ਮਿਲੂਗਾ
ਜੀ।
ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਵੇਂ ਸਿੱਖਣਗੇ ਬੱਚੇ, ਸੋ ਇਹ ਆਨਲਾਈਨ ਪੋਰਟਲ ਤੇ ਹੋਊਗਾ ਸਾਰਾ ਕੁਛ, ਬੱਚੇ ਸਾਰਾ ਕੁਛ ਫੋਲੋ ਕਰਨਗੇ, ਇੱਕ ਲੂਪ ਦੇ ਵਿੱਚ ਲੈਸਨ ਚੱਲੂਗਾ ਤੇ ਬੱਚੇ ਨੂੰ ਫੋਲੋ ਕਰਨਗੇ
ਜੀ।
ਤੇ ਜੇ ਟੀਚਰ ਹੋਣਗੇ ਤਾਂ ਜਿੱਥੇ ਵੀ ਐਕਸਪਲੇਨੇਸ਼ਨ ਕਰਨੀ ਹੋਊਗੀ ਉੱਥੇ ਟੀਚਰ ਕਰਨਗੇ, ਜਿੱਥੇ ਵੀ ਟੀਚਰ ਦੀ ਲੋੜ ਹੋਊਗੀ ਉੱਥੇ ਟੀਚਰ ਜੰਪ ਇਨ ਕਰੂਗਾ
ਜੀ।
ਤੇ ਅਸੀਂ ਇਹਦੇ ਵਿੱਚੋਂ ਇਸ ਸਿਸਟਮ ਵਿੱਚੋਂ ਟੀਚਰ ਨੂੰ ਐਲੀਮੀਨੇਟ ਨਹੀਂ ਕੀਤਾ, ਉਹਦੀ ਇੰਪੋਰਟੈਂਸ ਹੈ
ਜੀ,
ਔਰ ਤੁਸੀਂ ਬਿਨਾਂ ਗੁਰੂ ਤੋਂ ਸਿੱਖ ਨਹੀਂ ਸਕਦੇ।
ਬਿਲਕੁਲ।
ਉਹ ਰਹੂਗਾ ਵਿੱਚ
ਜੀ। ਸੋ ਬਹੁਤ ਸੋਹਣਾ ਤੁਸੀਂ ਬਿਆਨ ਕੀਤਾ ਵੀ ਕਲਾਸ ਰੂਮ ਜਿਹੜਾ ਉਹ ਇੱਕ ਤਰ੍ਹਾਂ ਦਾ ਕ੍ਰੀਏਟ ਕਰ ਦਿੱਤਾ ਜਾਊਗਾ, ਅਧਿਆਪਕ ਨਾਲ ਹੋਣਗੇ। ਸੋ ਮਦਦ ਜਿਹੜੀ ਸਿਰਫ ਸਮੱਗਰੀ ਦੀ ਨਹੀਂ ਹੈ, ਸਗੋਂ ਅਧਿਆਪਕ ਦੀ ਵੀ ਹੈ, ਅਧਿਆਪਕ ਦੀ ਜਿਹੜੀ ਸੇਧ ਹੈ ਉਹ ਵੀ ਵਿਦਿਆਰਥੀਆਂ ਨੂੰ ਮਿਲੂਗੀ। ਅੱਛਾ, ਇੱਕ ਗੱਲ ਹੋਰ ਜਿਹੜੀ ਇੱਥੇ ਜਾਣਨੀ ਜ਼ਰੂਰੀ ਹੈ ਹਰਪ੍ਰੀਤ ਜੀ, ਕਿ ਜਿਹੜਾ ਇਹ ਕਲਾਸ ਦਾ ਕੋਈ ਨਿਸ਼ਚਿਤ ਸਮਾਂ ਹੋਊਗਾ, ਕੋਈ ਦਿਨ ਹੋਊਗਾ, ਜਾਂ ਫਿਰ ਕਿਸੇ ਵੀ ਦਿਨ ਜਿਹੜੇ ਵਿਦਿਆਰਥੀ ਆ ਉਹ ਇਹ ਕਲਾਸ ਜਿਹੜੀ ਜੁਆਇਨ ਕਰ ਸਕਣਗੇ?
ਉਹਦੇ ਵਿੱਚ ਇਹ ਆ ਕਿ ਜਿਹੜੇ ਬੱਚੇ ਕਿਸੇ ਸੰਸਥਾ ਨਾਲ ਜੁੜਨਗੇ, ਜੇ ਕੁਝ ਸਕੂਲ ਆਲਰੇਡੀ ਚੱਲ ਰਹੇ ਆ ਨਾ, ਉਹ ਸਾਡੇ ਸਿਸਟਮ ਦੇ ਵਿੱਚ ਆਉਣਗੇ, ਤਾਂ ਉਹਨਾਂ ਦਾ ਆਪਦਾ ਨਿਸ਼ਚਿਤ ਸਮਾਂ ਹੋਊਗਾ ਕਿ ਉਹ ਵੀਕਡੇਸ ਤੇ ਸ਼ਾਮ ਨੂੰ ਕਲਾਸ ਆਉਂਦੇ ਆ ਆਫਟਰ ਸਕੂਲ, ਜਾਂ ਵੀਕਐਂਡ ਤੇ ਉਹਨਾਂ ਦੀ ਕਲਾਸ ਚੱਲਦੀ ਆ, ਜਾਂ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੁੰਦੀ ਆ ਪੰਜਾਬੀ ਕਲਾਸ ਆਮ ਤੌਰ ਤੇ ਸ਼ਨੀਵਾਰ ਲੱਗਦੀ ਆ, ਤਾਂ ਉਹਨਾਂ ਦਾ ਨਿਸ਼ਚਿਤ ਟਾਈਮ ਹੋਊਗਾ ਕਿਉਂਕਿ ਇੱਕ ਸੰਸਥਾ ਦੇ ਥਰੂ ਸਾਡੇ ਨਾਲ ਜੁੜ ਰਹੇ ਆ। ਪਰ ਜਿਹੜੇ ਬੱਚੇ ਆਨਲਾਈਨ ਸਾਡੇ ਨਾਲ ਡਾਇਰੈਕਟ ਜੁੜਨਗੇ, ਉਹ ਆਪਦੇ ਟਾਈਮ, ਆਪਦੀ ਸਹੂਲੀਅਤ ਮੁਤਾਬਕ ਤੇ ਅਗਰ ਦਿਨ ਅਤੇ ਸਮਾਂ ਚੁਣਨਗੇ
ਜੀ,
ਤੇ ਫਿਰ ਉਸ ਹਿਸਾਬ ਨਾਲ ਅਸੀਂ ਕਲਾਸਾਂ ਕ੍ਰੀਏਟ ਕਰਾਂਗੇ। ਜੇ ਬੱਚਾ 1-to-1 ਕਲਾਸ ਲੈਣਾ ਚਾਹੁੰਦਾ ਤਾਂ ਐਨੀ ਟਾਈਮ, ਪਰ ਜੇ ਉਹ ਬੱਚਾ ਜਿਹੜਾ ਹੈ ਉਹ ਕਲਾਸ ਦੇ ਵਿੱਚ ਪੜ੍ਹਨਾ ਚਾਹੁੰਦਾ ਆ
ਜੀ,
ਜਿੱਥੇ ਹੋਰ ਬੱਚੇ ਵੀ ਹੋਣਗੇ, ਇੰਟਰੈਕਸ਼ਨ ਹੋਊਗੀ ਜਿਹਦਾ ਜਾ ਕੇ ਜ਼ਿਆਦਾ ਵਧੀਆ ਮੈਥਡ ਆ ਕਿ ਤੁਸੀਂ ਹੋਰਾਂ ਨੂੰ ਮਿਲ ਰਹੇ ਆ, ਤੁਸੀਂ ਬੱਚਾ ਦੇਖਦਾ ਆ ਕਿ ਕਿਉਂ ਮੈਂ ਸਿੱਖ ਰਿਹਾ ਹਾਂ, ਮੈਂ ਇਕੱਲਾ ਨੀ ਹੈਗਾ, ਹੋਰ ਵੀ ਹੈਗੇ ਆ ਨਾ, ਜਿਵੇਂ ਰਿਮੋਟ ਏਰੀਆ ਵਾਲੇ ਬੱਚੇ ਹੋਣਗੇ ਤਾਂ ਉਹਨਾਂ ਲਈ ਫਿਰ ਜੇ ਉਹ ਕਲਾਸ ਵਿੱਚ ਆਉਣਾ ਚਾਹੁੰਦੇ ਆ ਤਾਂ ਦੈਨ ਦੇਰ ਵੀ ਸੈਟ ਟਾਈਮ, ਪਰ ਉਹਦੇ ਚ ਵੀ ਇੰਜ ਹੋਊਗਾ ਕਿ ਤੁਸੀਂ ਵੀਕ ਦੇ ਵਿੱਚ ਹਰ ਰੋਜ਼ ਕਲਾਸ ਚੱਲ ਰਹੀ, ਤੁਸੀਂ ਕਿਹੜੇ ਦਿਨ ਦੀ ਲੈਣੀ ਆ, ਔਰ ਮੇ ਬੀ ਲੇਟਰ ਆਨ ਅਸੀਂ ਦੋ ਤਿੰਨ ਟਾਈਮ ਵੀ ਕਰਾਂਗੇ, ਕਿਉਂਕਿ ਫਿਲਹਾਲ ਅਸੀਂ ਆਸਟ੍ਰੇਲੀਆ ਵਿੱਚ ਇਹਨੂੰ ਲਾਂਚ ਕਰ ਰਹੇ ਹਾਂ, ਪਰ ਅਗਲੇ ਸਾਲ ਸਤੰਬਰ ਤੱਕ ਆਈਡੀਆ ਹੈ ਕਿ ਮੇ ਬੀ ਇਹ ਵਰਲਡ ਵਾਈਡ ਹੋਊਗੀ, ਤਾਂ ਫਿਰ ਸਾਨੂੰ ਕਲਾਸ ਦੇ ਟਾਈਮ ਜਿਹੜੇ ਅਸੀਂ ਵਧਾਵਾਂਗੇ ਤੇ ਉਹਦੇ ਚ ਆਸਟ੍ਰੇਲੀਆ ਦੇ ਬੱਚੇ ਵੀ ਕਿਸੇ ਵੀ ਟਾਈਮ ਚ ਚੁਣ ਸਕਣਗੇ। ਸੋ ਮੰਨ ਕੇ ਚੱਲੋ ਕਿ ਜਸਟ ਤੁਹਾਡੀ ਸਹੂਲਤ ਵਾਸਤੇ ਆ, ਬੱਚੇ ਜਿਹੜੇ ਪੇਰੈਂਟਸ ਆ ਮਾਪਿਆਂ ਦੀ ਸਹੂਲਤ ਵਾਸਤੇ ਵੈਬਸਾਈਟ ਆ, ਔਰ ਬੱਚਿਆਂ ਦੀ ਸਹੂਲਤ ਵਾਸਤੇ ਆ, ਤੁਸੀਂ ਆਪਣੇ ਟਾਈਮ ਮੁਤਾਬਕ ਆਪਣੇ ਦਿਨ ਮੁਤਾਬਕ ਜਦੋਂ ਵੀ ਚਾਹੋ ਤੁਸੀਂ ਪੰਜਾਬੀ ਸਿੱਖ ਸਕੋਗੇ।
ਜੀ ਅੱਛਾ, ਇੱਕ ਅਸੀਂ ਏਜ ਦੀ ਵੈਸੇ ਗੱਲ ਵਿੱਚ ਕਰ ਵੀ ਚੁੱਕੇ ਹਾਂ, ਪਰ ਫੇਰ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਉਮਰ ਵਰਗ ਤੋਂ ਸ਼ੁਰੂ ਕਰ ਸਕਣਗੇ ਬੱਚੇ।
ਜਿਹੜੀ ਮੈਂ ਰਿਕਮੈਂਡ ਕਰਦੀ ਹਾਂ, ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰੂਗਾ, ਪੰਜਾਬੀ ਸਿੱਖਣ ਲਈ ਅਸਲ ਚ ਸਹੀ ਸਮਾਂ ਉਹੀ ਆ। ਆਪਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੱਚੇ ਜਲਦੀ ਸਿੱਖਣ ਲੱਗ ਜਾਂਦੇ ਆ, ਤੇ ਉੱਥੇ ਮਾਹੌਲ ਹੁੰਦਾ ਹਨਾ, ਉੱਥੇ ਮਾਹੌਲ ਦੇ ਵਿੱਚ ਉੱਥੇ ਸਕੂਲ ਜਾਣਾ ਹੁੰਦਾ, ਬੱਚੇ ਨੂੰ ਇੱਕ ਸਟਰਕਚਰ ਜਿਹੜਾ ਇਨਵਾਇਰਮੈਂਟ ਮਿਲਦਾ ਆ। ਪਰ ਇੱਥੇ ਜਿਵੇਂ ਬੱਚੇ ਜਦੋਂ ਸਕੂਲ ਜਾਂਦੇ ਪ੍ਰੈਪ ਦੇ ਵਿੱਚ ਜਾਂ ਵਿਕਟੋਰੀਆ ਦੇ ਵਿੱਚ ਫਾਊਂਡੇਸ਼ਨ ਕਿਹਾ ਜਾਂਦਾ ਉਹਨੂੰ, ਉਦੋਂ ਬੱਚੇ ਸਿੱਖ ਸਕਣਗੇ, ਨਾਲ ਹੀ ਨਾਲ ਵੈਬਸਾਈਟ ਤੇ ਵੀ ਐਡਮਿਸ਼ਨ ਲੈ ਸਕਣਗੇ ਸੇਮ ਟਾਈਮ ਤੇ। ਸਕੂਲ ਏਜ ਮੈਂ ਕਹੂੰਗੀ। ਇਸ ਸਾਲ ਅਸੀਂ ਜਿਹੜਾ ਆ ਉਹ ਸਿਰਫ ਈਅਰ ਵਨ ਨੂੰ ਲਾਂਚ ਕਰ ਰਹੇ ਹਾਂ ਫਿਲਹਾਲ ਫਰਵਰੀ ਦੇ ਵਿੱਚ, ਇੱਕ ਦੋ ਮਹੀਨੇ ਬਾਅਦ ਅਸੀਂ ਦੇਖਦੇ ਹਾਂ ਕਿ ਜੇ ਈਅਰ 7 ਵੀ ਲਾਂਚ ਹੋਊਗਾ, ਤੇ ਉਹਦੇ ਨਾਲ ਇਹ ਆ ਕਿ ਸਾਨੂੰ ਆਪਣੇ ਸਿਸਟਮ ਦਾ ਅਸੀਂ ਉਹਨੂੰ ਵੀ ਟੈਸਟ ਕਰ ਲਵਾਂਗੇ, ਤੇ ਦੂਸਰਾ ਜਿਹੜਾ ਪਤਾ ਲੱਗ ਜੂਗਾ ਸਾਨੂੰ ਕਿ ਹੋਰ ਬਾਕੀ ਬੱਚੇ ਕਿੰਨੇ ਐਡਮਿਸ਼ਨ ਆ ਰਹੇ। ਸਾਡਾ ਪੂਰਾ ਦਾ ਪੂਰਾ ਜਿਹੜਾ ਕਰਿਕੁਲਮ ਆ ਜਾਂ ਜਿਹੜੇ ਰਿਸੋਰਸਿਸ ਉਹ ਤਿਆਰ ਆ ਸਾਰੀਆਂ ਕਲਾਸਾਂ ਲਈ, ਪਰ ਅਸੀਂ ਸਾਨੂੰ ਕੋਈ ਕਾਲ ਨੀ ਹੈ, ਸੋ ਅਸੀਂ ਸਟੈਪ ਬਾਏ ਸਟੈਪ ਇਹਨੂੰ ਲਾਂਚ ਕਰਾਂਗੇ। ਤੇ ਜਿਹੜੇ ਹੈਗੇ ਆ ਬੱਚੇ ਸਿੱਖਣ ਵਾਲੇ, ਤਾਂ ਉਹ ਦੋ ਤਰੀਕੇ ਆ ਕਿ ਹੁਣ ਜਿਵੇਂ ਕੁਛ ਬੱਚੇ ਰਿਮੋਟ ਏਰੀਏ ਦੇ ਵਿੱਚ ਆਪਾਂ ਚੌਥੀ ਪੰਜਵੀਂ ਸੱਤਵੀਂ ਅੱਠਵੀਂ ਕਲਾਸ ਦੇ ਵਿੱਚ ਸਕੂਲਾਂ ਚ ਪੜ੍ਹ ਰਹੇ ਆ, ਪਰ ਉਹਨੂੰ ਪੰਜਾਬੀ ਸਿੱਖਣ ਦਾ ਮੌਕਾ ਨਹੀਂ ਮਿਲਿਆ, ਤੇ ਹੁਣ ਸਾਡੇ ਨਾਲ ਜੁੜਨਗੇ, ਤਾਂ ਉਹ ਸ਼ੁਰੂ ਪ੍ਰੈਪ ਤੋਂ ਹੀ ਕਰਨਗੇ, ਜਿਹੜਾ ਕਰਿਕੁਲਮ ਹੋਊਗਾ ਉਹ ਪ੍ਰੈਪ ਤੋਂ ਹੀ ਸ਼ੁਰੂ ਕਰਨਗੇ, ਪਰ ਉਹਨਾਂ ਨੂੰ ਫਾਸਟ ਟ੍ਰੈਕ ਦੇ ਵਿੱਚ ਉਹਨਾਂ ਨੂੰ ਆਪਸ਼ਨ ਮਿਲੂਗੀ। ਮੇ ਬੀ ਜਿਹੜਾ ਪ੍ਰੈਪ ਵਾਲੇ ਬੱਚੇ ਨੇ ਇੱਕ ਸਾਲ ਦੇ ਵਿੱਚ ਸਿੱਖਣਾ ਆ, ਪੰਜਵੀਂ ਛੇਵੀਂ ਜਾਂ ਅੱਠਵੀਂ ਚ ਪੜ੍ਹਨ ਵਾਲਾ ਬੱਚਾ ਜਿਹੜਾ ਉਹਨੂੰ ਇੱਕ ਟਰਮ ਦੇ ਵਿੱਚ ਕੰਪਲੀਟ ਕਰਕੇ ਕੋਈ ਕਲਾਸ ਦੇ ਵਿੱਚ ਚਲਾ ਜਾਊਗਾ। ਸੋ ਉਹਨਾਂ ਨੂੰ ਥਰੂ ਜਿਹੜਾ ਪ੍ਰੋਪਰ ਚੈਨਲ ਤੇ ਜਿਹੜਾ ਪ੍ਰੋਸੀਜਰ ਆ ਤੇ ਜਿਹੜਾ ਪ੍ਰੋਸੈਸ ਆ ਸਾਡਾ, ਉਹਦੇ ਜਾਣਾ ਤਾਂ ਪਾਊਗਾ, ਬੇਸਿਕ ਤੋਂ ਸਿੱਖਣਾ ਪਾਊਗਾ, ਪਰ ਉਹਨਾਂ ਲਈ ਉਹ ਫਾਸਟ ਟ੍ਰੈਕ ਹੋਊਗਾ।
ਜੀ ਜੀ ਬਿਲਕੁਲ। ਸੋ ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਬੇਸ ਆ, ਅਸਲ ਦੇ ਵਿੱਚ ਜਦੋਂ ਅਸੀਂ ਪਿਛਲੇ ਹਫਤੇ ਵੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜਾ ਮੁੱਢਲਾ ਜਿਹੜਾ ਸਮਾਂ ਆ ਕਿਸੇ ਵੀ ਬੱਚੇ ਦਾ ਨਾ, ਉਹਦਾ ਜਿਹੜਾ ਬੇਸ ਆ ਉਹ ਸਟਰੋਂਗ ਹੋਣਾ ਕਿਉਂ ਜ਼ਰੂਰੀ ਹੁੰਦਾ ਆ। ਅਸੀਂ ਬਾਕੀ ਵਿਸ਼ਿਆਂ ਚ ਤਾਂ ਹਮੇਸ਼ਾ ਜ਼ੋਰ ਲਾਉਂਦੇ ਰਹਿੰਦੇ, ਅਸੀਂ ਕਹਿੰਦੇ ਹਾਂ ਵੀ ਮੈਥਸ ਦੇ ਵਿੱਚ ਸਾਡਾ ਬੱਚਾ ਗੁੱਡ ਹੋਵੇ, ਇੰਗਲਿਸ਼ ਦੇ ਵਿੱਚ ਗੁੱਡ ਹੋਵੇ, ਹੈ ਨਾ, ਚਲੋ ਸਾਇੰਸ ਦੇ ਵਿਸ਼ੇ ਜਿਹੜੇ ਉਹ ਤਾਂ ਬਹੁਤ ਬਾਅਦ ਵਿੱਚ ਜਿਹੜੇ ਇੰਟਰੋਡਿਊਸ ਹੁੰਦੇ ਆ ਨਾ ਮੁਲਕਾਂ ਦੇ ਵਿੱਚ, ਪਰ ਪੰਜਾਬੀ ਨੂੰ ਅਸੀਂ ਬਹੁਤ ਵਾਰ ਅਣਗੌਲਿਆਂ ਕਰ ਦਿੰਦੇ ਹਾਂ, ਸਾਨੂੰ ਲੱਗਦਾ ਵੀ ਕੋਈ ਗੱਲ ਨਹੀਂ, ਪੰਜਾਬੀ ਤਾਂ ਆਪਣੀ ਭਾਸ਼ਾ ਆ, ਹੌਲੀ ਹੌਲੀ ਜੇ ਜਾਣ ਲੱਗ ਜੂਗਾ ਤਾਂ ਆਪਣੇ ਆਪ ਸਿੱਖ ਲਊਗਾ, ਹੈ ਨਾ, ਪਰ ਉੱਥੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਵੀ ਘਰ ਦੇ ਵਿੱਚ ਤਾਂ ਚਲੋ ਤੁਸੀਂ ਜਿਹੜੀ ਪੰਜਾਬੀ ਬੋਲਦੇ ਆ ਜਿੰਨੀ ਕੁ ਬੋਲਦੇ ਆ ਉਹ ਤੁਹਾਡੇ ਤੋਂ ਬੋਲ ਚਾਲ ਦੀ ਹਾਸਲ ਕਰਦੇ ਆ, ਪਰ ਬੋਲਚਾਲ ਦੀ ਵੀ ਉਸ ਪੱਧਰ ਤੇ ਉਹ ਹਾਸਲ ਨਹੀਂ ਕਰ ਸਕਦੇ ਬੋਲੀ, ਕਿਉਂਕਿ ਘਰ ਤੋਂ ਬਾਹਰ ਜ਼ਿਆਦਾ ਸਮਾਂ ਉਹ ਰਹਿੰਦੇ ਆ। ਸੋ ਇਸ ਕਰਕੇ ਪੰਜਾਬੀ ਨੂੰ ਲਿਖਤੀ ਰੂਪ ਦੇ ਵਿੱਚ ਪੜ੍ਹਨ ਦੇ ਵਿੱਚ ਜਾਂ ਫਿਰ ਬੋਲਣ ਦੇ ਵਿੱਚ ਸਾਨੂੰ ਜ਼ਰੂਰੀ ਜਿਹੜੀ ਰਿਸੋਰਸਿਸ ਆ, ਸਮੱਗਰੀ ਆ ਜਾਂ ਸਾਧਨ ਆ, ਉਹਨਾਂ ਦੀ ਲੋੜ ਜਿਹੜੀ ਆ ਉਹ ਪੈਂਦੀ ਆ, ਤੇ ਬੇਸ ਜੇ ਸਾਡਾ ਪਹਿਲਾਂ ਤੋਂ ਹੀ ਸੁਰੱਖਿਅਤ ਹੋਵੇ, ਵਧੀਆ ਹੋਵੇ, ਸਟਰੋਂਗ ਹੋਵੇ, ਹੈ ਨਾ, ਤਾਂ ਉਹਦੇ ਨਾਲ ਮੈਨੂੰ ਲੱਗਦਾ ਕਿ ਇਹ ਇੱਕ ਉਪਰਾਲਾ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਮਦਦਗਾਰ ਹੋ ਸਕਦਾ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੇ ਲਈ ਵੀ, ਤੇ ਉਹਨਾਂ ਦਾ ਜਿਹੜਾ ਇੰਟਰਸਟ ਬਣਾਉਣ ਦੇ ਲਈ, ਰੁਚੀ ਜਿਹੜੀ ਉਹਨਾਂ ਦੀ ਪੈਦਾ ਕਰਨ ਦੇ ਲਈ ਵੀ। ਅੱਛਾ, ਇੱਕ ਗੱਲ ਜਿਹੜੀ ਹੋਰ, ਜਿਵੇਂ ਤੁਸੀਂ ਸਮੱਗਰੀ ਦੀ ਗੱਲ ਕੀਤੀ ਹੈ ਕਿ ਰਿਸੋਰਸਿਸ ਜਿਹੜੇ ਆ ਉਹ ਤਿਆਰ ਨੇ, ਕਰੀਕੁਲਮ ਜਿਹੜਾ ਆਲਰੇਡੀ ਬਣਿਆ ਹੋਇਆ, ਸਿਲੇਬਸ ਜਿਹੜਾ ਆ ਉਹ ਕਿਵੇਂ ਤੁਸੀਂ ਉਹਦੀ ਵੰਡ ਕੀਤੀ ਹੋਈ ਆ, ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਅਸੀਂ ਲਾਂਚ ਕਰ ਰਹੇ ਹਾਂ ਈਅਰ 1 ਤੋਂ ਤੁਸੀਂ ਸਟਾਰਟ ਕਰੋਗੇ, ਤੇ ਇਸੇ ਤਰ੍ਹਾਂ 12ਵੀਂ ਤੱਕ ਦੇ ਰਿਸੋਰਸਿਸ ਤੁਹਾਡੇ ਕੋਲ ਹੋਣਗੇ, ਕਿਸ ਤਰ੍ਹਾਂ ਸਿਲੇਬਸ ਦੀ ਵੰਡ ਕੀਤੀ ਗਈ ਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਉਹ ਸਿਲੇਬਸ ਜਿਹੜਾ ਖੁਦ ਬਣਾਇਆ ਜਾਂ ਕਿਸ ਤਰ੍ਹਾਂ, ਜੇ ਆਸਟ੍ਰੇਲੀਅਨ ਲੈਵਲ ਦੀ ਗੱਲ ਕਰੀਏ, ਕਿਉਂਕਿ ਤੁਸੀਂ ਆਪ ਅਧਿਆਪ ਕਰ ਰਹੇ ਹੋ, 10 ਸਾਲ ਤੋਂ ਇੱਥੇ ਪੜ੍ਹਾ ਰਹੇ ਹੋ, ਔਰ ਉਹਦੇ ਮੁਤਾਬਕ ਕੀ ਸਿਲੇਬਸ ਰਹੇਗਾ ਇਹਦਾ?
ਤੈਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰਿਸਰਚ ਕੀਤੀ ਸੀ ਸਿਲੇਬਸ ਦੇ ਉੱਤੇ ਜੋ ਆਸਟ੍ਰੇਲੀਆ ਵਿੱਚ ਆਲਰੇਡੀ ਸੈਕੰਡ ਲੈਂਗੁਏਜ ਸਿਲੇਬਸ ਹੈਗਾ ਆਸਟ੍ਰੇਲੀਆ ਵਾਈਡ ਹੈ ਨਾ
ਜੀ
ਆਸਟ੍ਰੇਲੀਅਨ ਨੈਸ਼ਨਲ ਕਰੀਕੁਲਮ ਜਿਹੜਾ ਉਹਦੇ ਵਿੱਚ ਲੈਂਗੁਏਜ ਦਾ ਸਪੈਸੀਫਿਕ ਸਿਲੇਬਸ ਹੈਗਾ ਆ
ਜੀ
ਤੇ ਬਾਕੀ ਸਾਰੀਆਂ ਸਟੇਟਾਂ ਦਾ ਜਿਹੜੀਆਂ ਆਸਟ੍ਰੇਲੀਆ ਦੀਆਂ ਹੈਗੀਆਂ ਉਹਨਾਂ ਦਾ ਆਪਣੇ ਲੈਵਲ ਤੇ ਵੀ ਲੈਂਗੁਏਜ ਦਾ ਕਰੀਕੁਲਮ ਹੈਗਾ ਆ ਜਿਹੜਾ ਉਹ ਫੋਲੋ ਉਸੇ ਨਹੀਂ ਕਰਦੇ ਆ ਨੈਸ਼ਨਲ ਕਰੀਕੁਲਮ ਨੂੰ ਪਰ ਮੈਂ ਇਸ ਤੋਂ ਬਿਨਾਂ ਅਮੈਰੀਕਾ ਦੇ ਅਲੱਗ ਅਲੱਗ ਸਟੇਟ ਦੇ ਜਿਹੜੇ ਕਰੀਕੁਲਮ ਸੀ ਉਹਨਾਂ ਨੂੰ ਰਿਸਰਚ ਕੀਤਾ ਕੈਨੇਡਾ ਦਾ ਕੀਤਾ ਤੇ ਇੰਗਲੈਂਡ ਦਾ ਕੀਤਾ ਮੈਂ ਇਹਨਾਂ ਚਾਰਾਂ ਕੰਟਰੀਜ਼ ਨੂੰ ਲੈ ਕੇ ਚੱਲੇ ਸੀ ਥੋੜੀ ਬਹੁਤੇ ਫਰਕ ਦੇ ਨਾਲ ਸਾਰਾ ਕੁਝ ਸਿਮਿਲਰ ਸਿਲੇਬਸ ਆਉਂਦੇ ਵਿੱਚ ਤਾਂ ਇੱਥੇ ਜਿਹੜਾ ਸੀ ਮੈਂ ਆਪਦੇ ਆਪ ਦੀ ਸਹੂਲਤ ਵਾਸਤੇ ਅਸੀਂ ਆਸਟ੍ਰੇਲੀਅਨ ਕਰੀਕੁਲਮ ਬੇਸ ਕੀਤਾ ਸੀਗਾ ਤੇ ਆਲਰੇਡੀ ਲੈਂਗੁਏਜ ਦਾ ਸਿਲੇਬਸ ਬਣਿਆ ਹੋਇਆ ਆ ਸਾਡੇ ਸਾਰੇ ਸਾਰੀਆਂ ਲੈਂਗੁਏਜ ਵਾਸਤੇ ਆਸਟ੍ਰੇਲੀਆ ਦੇ ਵਿੱਚ ਪਰ ਜਿਵੇਂ ਨਿਊ ਸਾਊਥ ਵੇਲਸ ਸਾਡੀ ਸਟੇਟ ਆ ਇਹਨਾਂ ਨੇ ਪੰਜਾਬੀ ਦਾ ਵੀ ਸਪੈਸੀਫਿਕ ਸਿਲੇਬਸ ਬਣਾ ਦਿੱਤਾ ਆ ਤੇ ਬਾਕੀ ਸਟੇਟਾਂ ਹੌਲੀ ਹੌਲੀ ਇੱਧਰ ਆਉਣਗੀਆਂ ਉਹ ਸਾਰੀਆਂ ਲੈਂਗੁਏਜ ਇੱਕ ਕਾਮਨ ਆ ਲੈਂਗੁਏਜ ਦਾ ਸਿਲੇਬਸ ਉਹਨੂੰ ਫੋਲੋ ਕਰਦੇ ਆ ਸੋ ਉਵੇਂ ਹੀ ਅਸੀਂ ਇਹ ਕੀਤਾ ਜਾਂ ਇਹ ਕਹਿ ਲਓ ਕਿ ਪੰਜਾਬੀ ਦਾ ਜਿਹੜਾ ਲੈਂਗੁਏਜ ਨਿਊ ਸਾਊਥ ਵੇਲਸ ਦੇ ਵਿੱਚ ਪੰਜਾਬੀ ਦਾ ਜਿਹੜਾ ਸਿਲੇਬਸ ਬਣਾਇਆ ਸੀ ਮੈਂ ਉਹਦੇ ਵਿੱਚ ਵੀ ਪਾਰਟੀਸਪੇਟ ਕੀਤਾ ਸੀਗਾ ਤੇ ਉਸੇ ਨੂੰ ਬੇਸ ਬਣਾ ਕੇ ਅਸੀਂ ਵੈਬਸਾਈਟ ਤੇ ਚੱਲ ਰਹੇ ਹਾਂ ਤੇ ਉਹਦੇ ਵਿੱਚ ਕੀ ਆ ਕਿ ਜਿਹੜਾ ਉਹਨਾਂ ਨੇ ਇੱਕ ਬਹੁਤ ਸਿੰਪਲ ਜੀ ਆਊਟਲਾਈਨ ਦਿੱਤੀ ਹੋਈ ਆ ਕਿ ਬੱਚੇ ਨੇ ਪਹਿਲੀ ਕਲਾਸ ਤੱਕ ਕੀ ਸਿੱਖਣਾ ਆ ਤੇ ਬੇਸ ਅਸੀਂ ਉਹ ਬਣਾਇਆ ਆ ਪਰ ਇਟ ਵਿਲ ਬੀ ਨੋਟ ਮੋਰ ਦੈਨ ਦੈਟ ਕਿ ਜਦੋਂ ਜੇ ਮੈਂ ਵੀ ਪੰਜਾਬੀ ਦੇ ਵਿੱਚ ਜਦੋਂ ਮੈਂ ਕਲਾਸ ਦੇ ਵਿੱਚ ਪੰਜਾਬੀ ਪੜ੍ਹਾਉਣੀ ਆ ਤੇ ਮੈਂ ਵੀ ਉਸ ਸਿਲੇਬਸ ਤੱਕ ਆਪਦੇ ਆਪ ਨੂੰ ਕੋਸ਼ਿਸ਼ ਕਰਕੇ ਵੀ ਸੀਮਤ ਨਹੀਂ ਕਰ ਸਕੀ ਕਿਉਂਕਿ ਉਹ ਇਹ ਆ ਕਿ ਪਹਿਲੀ ਕਲਾਸ ਵਿੱਚ ਤੁਸੀਂ ਬੱਚੇ ਨੂੰ ਗ੍ਰੀਟਿੰਗ ਸਿਖਾਉਣੀ ਆ
ਜੀ ਜੀ
ਤੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਨਾ ਸਾਰਾ ਸਾਲ ਕਿਸੇ ਪਰ ਜੇ ਤੁਸੀਂ ਇਹਨੂੰ ਇੱਕ ਸੈਕਿੰਡ ਲੈਂਗੁਏਜ ਵਜੋਂ ਲਓ ਤਾਂ ਦੈਨ ਇਹ ਬਿਲਕੁਲ ਸਹੀ ਆ ਕਿ ਜਦੋਂ ਬੱਚੇ ਤੁਹਾਡੀ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਤੁਹਾਡੇ ਬੱਚੇ ਜੇ ਚਾਈਨੀਜ਼ ਜੈਪਨੀਜ਼ ਜਾਂ ਜਰਮਨ ਸਿੱਖ ਰਿਹਾ ਤਾਂ ਤੁਹਾਨੂੰ ਲੱਗੂਗਾ ਕਿ ਇੰਨਾ ਕੁਛ ਬਹੁਤ ਇਨਾਫ ਹੁੰਦਾ ਆ ਕਿ ਬੱਚਾ ਇੰਨਾ ਕੁਛ ਹੀ ਸਿੱਖ ਲਏ ਵੱਡੀ ਗੱਲ ਆ ਪਰ ਸਾਡੀ ਕਿਉਂਕਿ ਇਹ ਘਰ ਦੇ ਵਿੱਚ ਆਪਦੀ ਭਾਸ਼ਾ ਆ ਸੋ ਨਾ ਤਾਂ ਮਾਪੇ ਹੀ ਸੰਤੁਸ਼ਟ ਹੋਣਗੇ ਕਿ ਕੱਲੀ ਸਤਿ ਸ੍ਰੀ ਅਕਾਲ ਸਿਖਾ ਦਿੱਤੀ ਜਾਵੇ ਨਾ ਤਾਂ ਬੇਸਿਕ ਸਾਊਂਡ ਸਿਖਾ ਦਿੱਤੀਆਂ ਜਾਣ ਤੇ ਨਾ ਹੀ ਬੱਚੇ ਨੂੰ ਲੱਗੂਗਾ ਕਿ ਮੈਂ ਕੁਛ ਕਹਿੰਗੇ ਕਿ ਤਾਂ ਮੈਨੂੰ ਪਹਿਲਾਂ ਹੀ ਪਤਾ ਆ ਨਾ ਸੋ ਸਾਡਾ ਮੇਰੀ ਕਲਾਸ ਦਾ ਵਿੱਚ ਜਿਹੜਾ ਹਮੇਸ਼ਾ ਜਿਹੜਾ ਚੱਲਦਾ ਆ ਪ੍ਰੋਗਰਾਮ ਉਹ ਬਹੁਤ ਐਡਵਾਂਸ ਹੁੰਦਾ ਸੋ ਇਹ ਵੀ ਐਡਵਾਂਸ ਹੋਊਗਾ ਉਸ ਤੋਂ ਐਡਵਾਂਸ ਹੋਊਗਾ ਬੱਚੇ ਬਹੁਤ ਜ਼ਿਆਦਾ ਕੁਛ ਸਿੱਖਣਗੇ ਉਸ ਸਿਲੇਬਸ ਤੋਂ ਪਰ ਬੇਸ ਉਹ ਬਣਾਇਆ ਉਸ ਸਿਲੇਬਸ ਬੇਸ ਇਸ ਵੈਬਸਾਈਟ
ਜੀ ਅੱਛਾ ਜਿਹੜਾ ਬਹੁਤ ਇੰਪੋਰਟੈਂਟ ਸਵਾਲ ਮੈਨੂੰ ਲੱਗਦਾ ਕਿ ਇੱਥੇ ਕਰਨਾ ਜ਼ਰੂਰੀ ਹੈ ਉਹ ਇਹ ਹੈ ਕਿ ਲਿਸਨਿੰਗ ਤੇ ਰੀਡਿੰਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੀ ਸਮਝ ਆਉਂਦੀ ਆ ਵੀ ਬੱਚੇ ਜਿਹੜੇ ਵੈਬਸਾਈਟ ਤੇ ਉਹ ਕਰਨਗੇ ਨਾ ਪਰ ਜਦੋਂ ਅਸੀਂ ਰਾਈਟਿੰਗ ਦੀ ਗੱਲ ਕਰਦੇ ਹਾਂ ਸਪੀਕਿੰਗ ਦੀ ਗੱਲ ਕਰਦੇ ਹਾਂ ਉਹ ਸਾਰਾ ਕੁਛ ਕਿਵੇਂ ਮੈਨੇਜ ਹੋਊਗਾ ਤੇ ਨਾਲ ਹੀ ਨਾਲ ਕਿਉਂਕਿ ਜਲਦੀ ਜਲਦੀ ਮੈਂ ਗੱਲਬਾਤ ਜਿਹੜੀ ਉਹ ਅੱਗੇ ਵਧਾਉਂਦੀ ਹੋਈ ਆਪਾਂ ਸਿਲਸਿਲਾ ਜਿਹੜਾ ਖਤਮ ਵੀ ਕਰਨਾ ਇਹਦੀ ਫੀਸ ਦਾ ਕੀ ਪ੍ਰਬੰਧ ਹੋਏਗਾ ਜੀ
ਹਾਂਜੀ ਜਿਹੜੀ ਗੱਲ ਹੈਗੀ ਆ ਕਿ ਰੀਡਿੰਗ ਰਾਈਟਿੰਗ ਵਾਲੀ
ਜੀ
ਉਹਦੇ ਚ ਇਹ ਆ ਕਿ ਆਮ ਇੱਥੇ ਜਿਵੇਂ ਤੁਸੀਂ ਦੇਖਿਆ ਹੋਊਗਾ ਬੱਚੇ ਰੀਡਿੰਗ ਐਪਸ ਕਰਦੇ ਆ ਜਾਂ ਮੈਥਮੈਟਿਕਸ ਦੇ ਉੱਪਰ ਕਰਦੇ ਆ ਤੇ ਸਾਰਾ ਕੁਛ ਤੇ ਪੜ੍ਹਦੇ ਆ
ਜੀ
ਲੂਪ ਵਿੱਚ ਲੈਸਨ ਚੱਲਦਾ ਉੱਥੇ ਡਿਸਕ੍ਰਾਈਬ ਕੀਤਾ ਹੁੰਦਾ ਕਿ ਇਹ ਜਗ੍ਹਾ ਕਰਨਾ ਇਸ ਲੈਵਲ ਨੂੰ ਕਲੀਅਰ ਕਰੋ ਤੇ ਅੱਗੇ ਜਾਣਾ ਸੋ ਰੀਡਿੰਗ ਤੇ ਲਿਸਨਿੰਗ ਸਭ ਨੂੰ ਸਮਝ ਆਉਂਦੀ ਆ ਕਿ ਤੁਸੀਂ ਕੋਈ ਸਟੋਰੀ ਸੁਣੀ ਆ ਤੇ ਉਸ ਤੋਂ ਬਾਅਦ ਤੁਸੀਂ ਸਿੱਖ ਲਿਆ ਉਹਦੇ ਤੋਂ ਕੁਝ ਵੀ ਸਿੱਖ ਲਿਆ ਹਨਾ ਪਰ ਜਿਹੜਾ ਸਾਡਾ ਸਿਸਟਮ ਆ ਉਹ ਇੰਝ ਕੰਮ ਕਰੂਗਾ ਕਿ ਕਿਉਂਕਿ ਤਾਂ ਹੀ ਸਿੱਖਿਆ ਕਿ ਉੱਥੇ ਟੀਚਰ ਹਮੇਸ਼ਾ ਵਿੱਚ ਹੋਊਗਾ
ਜੇ
ਕਿਸੇ ਸੰਸਥਾ ਦੇ ਵਿੱਚ ਬੱਚਾ ਜਾ ਕੇ ਪੰਜਾਬੀ ਸਿੱਖ ਰਿਹਾ ਹੋਊਗਾ ਸਾਡੇ ਥਰੂ ਤਾਂ ਉਹਦੇ ਚ ਕੀ ਹੋਊਗਾ ਕਿ ਪਹਿਲਾਂ ਲੈਸਨ ਚੱਲੂਗਾ ਜਿੱਥੇ ਵੀ ਲੋੜ ਹੋਊਗੀ ਤਾਂ ਟੀਚਰ ਐਕਸਪਲੇਨ ਕਰੂਗਾ ਉਸ ਚੀਜ਼ ਨੂੰ ਤਾਂ ਰੀਡਿੰਗ ਤੇ ਲਿਸਨਿੰਗ ਜਿਹੜੀ ਆ ਸਟੋਰੀ ਸੁਣਾਈ ਜਾਊਗੀ ਸਟੋਰੀ ਹੋਊਗੀ ਚੱਲ ਰਹੀ ਸਟੋਰੀ ਸੁਣੀ ਆ ਉਸ ਤੋਂ ਬਾਅਦ ਉਹਦੇ ਨਾਲ ਰਾਈਟਿੰਗ ਦੀ ਐਕਟੀਵਿਟੀਜ਼ ਹੋਣਗੀਆਂ ਸੋ ਇਹਨੂੰ ਅਸੀਂ ਦੋ ਤਿੰਨ ਭਾਗਾਂ ਦੇ ਵਿੱਚ ਵੰਡਿਆ ਆ ਪਹਿਲੇ ਜਿਹੜੇ ਛੋਟੀ ਕਲਾਸ ਦੇ ਬੱਚੇ ਆ ਜੋ ਪ੍ਰੈਪ ਤੋਂ ਹੋਣਗੇ ਈਅਰ 3-4 ਤੱਕ ਉਹਨਾਂ ਨੂੰ ਅਸੀਂ ਕਿਤਾਬਾਂ ਵੀ ਪ੍ਰੋਵਾਈਡ ਕਰਾਂਗੇ ਸੋ ਜੋ ਫੀਸ ਉਹ ਸਾਨੂੰ ਦੇਣਗੇ ਉਹਦੇ ਵਿੱਚ ਮਿਨੀਮਮ ਕਿਤਾਬ ਵੀ ਦਿੱਤੀ ਜਾਊਗੀ ਤੇ ਉਸ ਕਿਤਾਬ ਦੇ ਵਿੱਚ ਜੋ ਵੈਬਸਾਈਟ ਤੇ ਚੱਲ ਰਿਹਾ ਉਹਦੇ ਪੈਰਲਲ ਲੈਸਨ ਚੱਲ ਰਿਹਾ ਹੁੰਦੇ ਜੇ ਉਹਨਾਂ ਨੇ ਉੱਥੇ ਕੋਈ ਸਟੋਰੀ ਸੁਣੀ ਆ ਕਿਤਾਬ ਦੇ ਵਿੱਚ ਉਸ ਸਟੋਰੀ ਨੂੰ ਉਹਨਾਂ ਨੇ ਕਰਨਾ ਆ ਕਿ ਉਹਦਾ ਕੀ ਕੁਸਚਨ ਉਸ ਸਟੋਰੀ ਦੇ ਨਾਲ ਜੋ ਵੀ ਰਿਲੇਟਡ ਹੋਣਗੇ ਕਿਤਾਬ ਚ ਹੋਣਗੇ ਤੇ ਦੋਨੋਂ ਪੈਰਲਲ ਚੱਲਣੀ ਆ, ਕਿਤਾਬ ਤੇ ਵੈਬਸਾਈਟ ਤੇ ਜਿਹੜੀ ਵੀ ਰਿਸੋਰਸਿਸ ਹੋਣਗੇ ਜੋ ਲੈਸਨ ਹੋਊਗਾ
ਜੀ,
ਸੋ ਟੀਚਰ ਦਾ ਉੱਥੇ ਰੋਲ ਹੋਊਗਾ ਕਿ ਉਹਨਾਂ ਨੇ ਉਹ ਸਾਰਾ ਕੁਝ ਦੇਖਣਾ, ਮੇਕ ਸ਼ੋਰ ਕਰਨਾ ਕਿ ਬੱਚੇ ਕਰ ਰਹੇ ਆ, ਘਰੇ ਮਾਪੇ ਕਰਨਗੇ, ਔਰ ਜੇ ਉਹ ਡਾਇਰੈਕਟ ਸਾਡੇ ਨਾਲ ਆਨਲਾਈਨ ਸਿੱਖ ਰਿਹਾ ਆ ਤੇ ਦੈਨ ਉਹ ਸਾਡੇ ਕੋਲ ਪਹੁੰਚੂਗਾ। ਪਰ ਉਸ ਤੋਂ ਬਾਅਦ ਜਿਹੜਾ ਉਸ ਤੋਂ ਅਗਲਾ ਲੈਵਲ ਹੋਊਗਾ ਉੱਥੇ ਅਸੀਂ ਬੱਚੇ ਨੂੰ ਉਦੋਂ ਤੱਕ ਨਾਲ ਨਾਲ ਜਿਹੜਾ ਤੀਸਰੀ ਚੌਥੀ ਤੱਕ ਦੇ ਬੱਚੇ ਆ ਉਹ ਟਾਈਪਿੰਗ ਦੇ ਵਿੱਚ ਵੀ ਨਿਪੁੰਨ ਹੋ ਜਾਣਗੇ, ਪੰਜਾਬੀ ਦੀ ਟਾਈਪਿੰਗ ਕਰਨ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜੇ ਰਿਸੋਰਸਿਸ ਹੋਣਗੇ ਉਹ ਇਸ ਤਰ੍ਹਾਂ ਦੇ ਡਿਜ਼ਾਇਨ ਕੀਤੇ ਸੀ ਕਿ ਬੱਚਾ ਜਿਹੜਾ ਆ ਉਹ ਟਾਈਪ ਕਰਕੇ ਹਰੇਕ ਵੱਡੇ ਤੋਂ ਵੱਡੇ ਸਵਾਲ ਦਾ ਲਾਈਕ ਉਹ ਵੈਬਸਾਈਟ ਦੀ ਜਿਹੜੀ ਆਨਲਾਈਨ ਪੋਰਟਲ ਹੋਊਗਾ ਉੱਥੇ ਹੀ ਐਸੇ ਵੀ ਲਿਖਿਆ ਕਰਨਗੇ, ਸਬਮਿਟ ਕਰਿਆ ਕਰਨਗੇ ਜੋ ਵੀ ਉਹਨਾਂ ਦਾ ਕੰਮ ਹੋਊਗਾ। ਸੋ ਇੰਜ ਹੋਗੀ ਸਪੀਕਿੰਗ ਜਿਹੜੀ ਆ ਉਹਦੇ ਵਿੱਚ ਇਹ ਆ ਕਿ ਬੱਚੇ ਉਹ ਵੀਡੀਓਜ਼ ਦੇਖਣਗੇ ਕਿਵੇਂ ਕੋਈ ਵੀ ਜਿਹੜੀ ਵੀ ਕੋਈ ਟੋਪਿਕ ਚੱਲ ਰਹੀ ਆ ਉਹਦੀ ਗੱਲਬਾਤ ਉਹਨੇ ਉਹਨਾਂ ਨੇ ਉੱਥੋਂ ਦੇਖਿਆ ਕਿ ਕੀ ਕਰਨਾ ਕਿਵੇਂ ਕਰਨਾ
ਜੀ,
ਤੇ ਉਸ ਤੋਂ ਬਾਅਦ ਜਿਹੜੇ ਆ ਕਲਾਸ ਦੇ ਵਿੱਚ ਟੀਚਰ ਜਿਹੜੇ ਆ ਉਹ ਉਹਨਾਂ ਹੀ ਟੋਪਿਕਸ ਨੂੰ ਅੱਗੇ ਪੱਧਰ ਲੈ ਕੇ ਜਾਣਗੇ ਤੇ ਬੱਚਿਆਂ ਨੂੰ ਬੋਲਣ ਦਾ ਮੌਕਾ ਮਿਲੂਗਾ
ਜੀ।
ਜੇ ਉਹ ਆਨਲਾਈਨ ਟੀਚਰ ਤੋਂ ਸਿੱਖ ਰਿਹਾ ਤਾਂ ਉਹ ਟੀਚਰ ਉਹਨਾਂ ਨੂੰ ਉਹ ਮੌਕਾ ਦਊਗਾ। ਇਹਦੇ ਵਿੱਚ ਚਾਰੇ ਕੰਪੋਨੈਂਟ, ਜੇ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਇੱਥੇ ਆ ਕੇ ਆਈਲੈਟਸ ਦਾ ਟੈਸਟ ਕਰਦੇ ਸੀ, ਬਾਰਵੀਂ ਦੇ ਵਿੱਚ ਵੀ ਪੰਜਾਬੀ ਹੁੰਦੀ ਆ ਸੇਮ ਉਹ ਟੈਸਟ ਆ, ਸੇਮ ਆਈਲੈਟਸ ਵਾਲਾ ਟੈਸਟ ਆ, ਪਰ ਬੱਚੇ ਉਹ ਪੰਜਾਬੀ ਦੇ ਵਿੱਚ ਦਿੰਦੇ ਆ। ਸੋ ਉਹਦੇ ਚ ਵੀ ਚਾਰ ਕੰਪੋਨੈਂਟ ਹੁੰਦੇ ਆ, ਲਿਸਨਿੰਗ, ਸਪੀਕਿੰਗ, ਰੀਡਿੰਗ ਤੇ ਰਾਈਟਿੰਗ। ਜਿਹੜੀ ਸਿਲੇਬਸ ਆ ਉਹਦੇ ਵਿੱਚ ਇੱਕ ਪੰਜਵਾਂ ਹੈਗਾ ਆ ਕਲਚਰਲ ਆਸਪੈਕਟ ਆਫ ਲੈਂਗੁਏਜ, ਸੋ ਉਹ ਜਿਹੜਾ ਸਭ ਤੋਂ ਬੜਾ ਆ
ਜੀ,
ਉਹੀ ਲੈ ਕੇ ਮੇਨ ਜਿਹੜਾ ਯੂਨਿਟ ਆਫ ਵਰਕ ਉਹਦੇ ਤੇ ਬੇਸ ਹੁੰਦਾ, ਜਿਹੜੀ ਪੰਜਾਬੀ ਪੜ੍ਹਾਉਣੀ ਉਹਦਾ ਹਿੱਸਾ ਹੁੰਦਾ, ਉਹ ਬੈੜਾ ਸਿੱਖਣਾ ਜਾਂ ਸ਼ਬਦ ਜੋੜ ਸਿੱਖਣਾ ਜਾਂ ਪੰਜਾਬੀ ਲਿਖਣੀ ਸਿੱਖਣੀ ਨਾ, ਉਹ ਸਾਰਾ ਕੁਛ ਉਹਦਾ ਹਿੱਸਾ ਹੁੰਦਾ ਆ। ਸੋ ਪੰਜ ਕੰਪੋਨੈਂਟ ਹੋਣਗੇ ਜਿਹਦੇ ਵਿੱਚ ਪੰਜਾਬੀ ਵੈਲਿਊਜ ਨੂੰ ਸਿਖਾਇਆ ਜਾਊਗਾ। ਮੈਂ ਉਹਨੂੰ ਆਪਦੀ ਕਲਾਸ ਦੇ ਵਿੱਚ ਆਲਰੇਡੀ ਕਰ ਰਹੀ ਹਾਂ ਨਾ, ਤਾਂ ਮੈਨੂੰ ਇੱਕ ਪੇਰੈਂਟਸ ਦੀ ਫੀਡਬੈਕ ਮਿਲੀ ਇਸ ਸਾਲ ਜਦੋਂ ਮੈਂ ਮੀਟਿੰਗ ਕੀਤੀ ਪੇਰੈਂਟਸ ਨਾਲ, ਤੇ ਬਾਅਦ ਚ ਉਹਨਾਂ ਨੇ ਮੈਨੂੰ ਮੈਸੇਜ ਦਿੱਤੇ ਕਿ ਤੁਸੀਂ ਪੰਜਾਬੀ ਪੜ੍ਹਾਈ ਆ, ਠੀਕ ਆ, ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਆ ਗਈ ਆ, ਪਰ ਜਿਹੜੀ ਚੀਜ਼ ਸਾਨੂੰ ਖੁਸ਼ੀ ਦੇ ਰਹੀ ਆ ਜੋ ਇਹ ਆ ਕਿ ਅਸੀਂ ਆਪਦੇ ਬੱਚਿਆਂ ਦੇ ਵਿਹਾਰ ਵਿੱਚ ਪੰਜਾਬੀ ਦੇਖ ਰਹੇ ਹਾਂ।
ਕੀ ਬਾਤ ਆ,
ਸਾਡੇ ਬੱਚੇ ਜਿਹੜੇ ਉਹ ਘਰ ਦੇ ਵਿੱਚ ਜਦੋਂ ਵਿਚਰ ਰਹੇ ਆ ਤਾਂ ਅਸੀਂ ਦੇਖ ਰਹੇ ਹਾਂ ਕਿ ਉਹ ਸਿੱਖ ਰਹੇ ਆ ਪੰਜਾਬੀ, ਜੋ ਕਦਰਾਂ ਕੀਮਤਾਂ ਤੁਸੀਂ ਸਿਖਾਈਆਂ ਆ ਉਹ ਅਸੀਂ ਉਹਦੇ ਵਿਹਾਰ ਵਿੱਚ ਵੇਖ ਰਹੇ ਹਾਂ। ਸੋ ਮੈਨੂੰ ਉਸ ਚੀਜ਼ ਨੇ ਬਹੁਤ ਖੁਸ਼ੀ ਦਿੱਤੀ ਤੇ ਸਾਡੀ ਜਿਹੜੀ ਹੁੱਕ ਟੂ ਪੰਜਾਬੀ ਜਿਹੜੀ ਹੋਊਗਾ ਉਹਦੇ ਤੋਂ ਜੋ ਵੀ ਡਿਲੀਵਰ ਕੀਤਾ ਜਾਊਗਾ ਇਸ ਗੱਲ ਨੂੰ ਧਿਆਨ ਚ ਰੱਖ ਕੇ ਕੀਤਾ ਜਾਊਗਾ ਕਿ ਅਸੀਂ ਪੰਜਾਬੀ ਦੇ ਸ਼ਗਿਰਦ ਬਣਾ ਕੇ ਪੰਜਾਬੀ ਦੇ ਸਰਨਾਵੇ ਬਣਾਉਣੇ ਆ। ਸੋ ਜੋ ਵੀ ਬੱਚੇ ਹੁੱਕ ਟੂ ਪੰਜਾਬੀ ਤੋਂ ਸਿੱਖਣਗੇ ਤਾਂ ਉਹ ਪੰਜਾਬੀ ਹੀ ਨਹੀਂ ਸਿੱਖਣਗੇ, ਉਹ ਪੰਜਾਬੀ ਬਣਨਗੇ, ਉਹ ਪੰਜਾਬੀ ਜਿਨ੍ਹਾਂ ਬਾਰੇ ਹੁਣ ਅਸੀਂ ਸਿਰਫ ਗੱਲਾਂ ਹੀ ਕਰਦੇ ਹਾਂ।
ਜੀ ਜੀ ਬਿਲਕੁਲ। ਸੋ ਵਾਕਈ ਇਹ ਜਿਹੜਾ ਉਪਰਾਲਾ ਆ ਇਹਨੂੰ ਜਿੰਨਾ ਸਲਾਹਿਆ ਜਾਵੇ ਓਨਾ ਹੀ ਘੱਟ ਹੈ। ਸਾਡੇ ਵੱਲੋਂ ਇਸ ਉਪਰਾਲੇ ਦੇ ਲਈ ਤੁਹਾਨੂੰ ਸ਼ੁਭ ਇੱਛਾਵਾਂ ਵੀ ਆ, ਔਰ ਜਾਣ ਤੋਂ ਪਹਿਲਾਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਇਹ ਤਾਕੀਦ ਵੀ ਜ਼ਰੂਰ ਕਰਨਾ ਚਾਹਾਂਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੇ ਲਈ, ਜਿਵੇਂ ਹਰਪ੍ਰੀਤ ਹੋਰਾਂ ਨੇ ਕਿਹਾ ਕਿ ਪੰਜਾਬੀ ਕਦਰਾਂ ਕੀਮਤਾਂ ਦੇ ਨਾਲ, ਉਹ ਵੈਲਿਊਜ਼ ਜੇਕਰ ਤੁਸੀਂ ਚਾਹੁੰਦੇ ਹੋ ਕਿ ਵਾਕਈ ਉਹ ਕਦਰਾਂ ਕੀਮਤਾਂ ਵੀ ਉਹਨਾਂ ਦੇ ਅੰਦਰ ਪੈਦਾ ਹੋ ਸਕਣ, ਤਾਂ ਇਸ ਉਪਰਾਲੇ ਦੇ ਨਾਲ ਜ਼ਰੂਰ ਜੁੜੋ ਔਰ ਇਸ ਉਪਰਾਲੇ ਨੂੰ ਸਫਲ ਵੀ ਬਣਾਓ। ਸੋ ਹਰਪ੍ਰੀਤ ਜੀ, ਇਸ ਜਾਣਕਾਰੀ
ਮੈਂ ਇੱਕ ਗੱਲ ਇੱਥੇ ਹੋਰ ਦੱਸ ਸਕਦੀ ਹਾਂ?
ਜ਼ਰੂਰ।
ਹਾਂਜੀ, ਦੂਸਰੀ ਗੱਲ ਇਹ ਆਊਗੀ ਪੇਰੈਂਟਸ ਦੇ ਮਾਪਿਆਂ ਦੇ ਦਿਮਾਗ ਦੇ ਵਿੱਚ ਕਿ ਬੱਚਾ ਕਿਸ ਡਿਵਾਈਸ ਤੋਂ ਸਿੱਖੂਗਾ, ਸਿੱਖੂਗਾ ਜਿਹੜੀ ਵੈਬਸਾਈਟ ਆ ਉਹ ਡੈਸਕਟੋਪ ਤੇ, ਲੈਪਟੋਪ ਤੇ, ਆਈਪੈਡ ਵਾਸਤੇ ਚੱਲੂਗੀ, ਫੋਨ ਤੇ ਵੀ ਐਪ ਸਾਡੀ ਜਿਹੜੀ ਉਹ ਫੋਨ ਤੇ ਵੀ ਚੱਲ ਸਕੂਗੀ, ਪਰ ਅਸੀਂ ਉਹਨੂੰ ਇੱਕ ਡੈਡੀਕੇਟਡ ਡਿਵਾਈਸ ਨਹੀਂ ਮੰਨਦੇ ਕਿ ਫੋਨ ਤੇ ਕਦੇ ਵਿੱਚ ਫੋਨ ਕਾਲ ਆ ਗਈ, ਕਦੇ ਮੈਸੇਜ ਆ ਗਿਆ ਤਾਂ ਬੱਚਾ ਡਿਸਟਰੈਕਟ ਹੋਊਗਾ। ਸੋ ਉਹਦੀ ਡਿਸਟਰੈਕਸ਼ਨ ਨੂੰ ਇਲੀਮੀਨੇਟ ਕਰਨ ਵਾਸਤੇ ਅਸੀਂ ਕਹਾਂਗੇ ਕਿ ਡੈਸਕਟੋਪ ਜਾਂ ਲੈਪਟੋਪ ਜਾਂ ਆਈਪੈਡ ਦੇ ਉੱਤੇ ਬੱਚਾ ਸਿੱਖ ਜ਼ਿਆਦਾ ਵਧੀਆ, ਪਰ ਜੇ ਅਵੇਲੇਬਲ ਨਹੀਂ ਹੋਊਗਾ ਤਾਂ ਫੋਨ ਤੇ ਸਿੱਖਿਆ ਜਾਊਗਾ। ਤਾਂ ਪਰ ਅਸਲ ਦੇ ਵਿੱਚ ਬਹੁਤ ਛੋਟੀ ਡਿਵਾਈਸ ਆ ਤੇ ਬੱਚੇ ਲਈ ਪੜ੍ਹਨਾ ਲਿਖਣਾ ਸਾਰਾ ਕੁਛ ਉਹਦੇ ਤੇ ਔਖਾ ਆ। ਸੋ ਇਹਨੂੰ ਅਸੀਂ ਬੇਸ ਉਹਨਾਂ ਤੇ ਕੀਤਾ ਕਿ ਅਸੀਂ ਰਿਕਮੈਂਡ ਕਰਾਂਗੇ ਕਿ ਜੇ ਉਹਨਾਂ ਡਿਵਾਈਸਿਸ ਦੇ ਥਰੂ ਬੱਚਾ ਸਿੱਖੇ ਤੇ ਜ਼ਿਆਦਾ ਵਧੀਆ ਰਹੂਗਾ ਤੇ ਜ਼ਿਆਦਾ ਕੰਸਨਟ੍ਰੇਟ ਕਰ ਸਕੂਗਾ
ਜੀ
ਤੇ ਵਧੀਆ ਤਰੀਕੇ ਨਾਲ ਸਿੱਖ ਸਕੂਗਾ
ਜੀ। ਬਿਲਕੁਲ। ਸੋ ਇਹ ਜਿਹੜਾ ਕਾਫੀ ਜ਼ਰੂਰੀ ਸਵਾਲ ਸੀ, ਅਹਿਮ ਸਵਾਲ ਸੀ, ਪਰ ਇਸ ਤੋਂ ਇਲਾਵਾ ਵੀ ਕੁਛ ਹੋਰ ਸਵਾਲ ਜਿਹੜੇ ਸ਼ਾਇਦ ਮੈਂ ਤੁਹਾਡੇ ਤੋਂ ਪੁੱਛਣਾ ਭੁੱਲ ਗਈ ਹੋਵਾਂ, ਪਰ ਤੁਸੀਂ ਸਾਂਝੇ ਕਰਨਾ ਜ਼ਰੂਰੀ ਸਮਝਦੇ ਹੋਵੋ, ਜਾਣ ਤੋਂ ਪਹਿਲਾਂ ਜ਼ਰੂਰ ਉਹਨਾਂ ਦੇ ਬਾਰੇ ਚ ਵੀ ਗੱਲ ਕਰੋ, ਔਰ ਜਾਣ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਲਈ ਕੁਛ ਕਹਿ ਕੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਕਹੋ।
ਹਾਂਜੀ, ਤੁਸੀਂ ਮੈਨੂੰ ਸਵਾਲ ਪੁੱਛਿਆ ਸੀ, ਮੈਂ ਯਾਦ ਭੁੱਲ ਗਿਆ ਮੈਨੂੰ ਜਵਾਬ ਦੇਣ ਦਾ ਕਿ ਫੀਸ ਕੀ ਹੋਊਗੀ ਤੇ ਕਿਵੇਂ ਹੋਊਗੀ। ਤੁਸੀਂ ਆਨਲਾਈਨ ਰਜਿਸਟਰ ਕਰੋਗੇ ਤਾਂ ਉਹਦੇ ਵਿੱਚ ਜਿਹੜੀ ਅਸੀਂ ਇਸ ਸਾਲ ਦੀ ਫੀਸ ਰੱਖੀ ਆ, ਡਿਸਕਾਊਂਟਡ ਫੀਸ ਆ, ਉਹ $330 ਆ, ਪੂਰੇ ਸਾਲ ਦੀ ਫੀਸ ਆ $330। ਤੇ ਉਹਦੇ ਵਿੱਚ ਹੀ ਜਿਹੜੀ ਵੀ ਸੰਸਥਾ ਦੇ ਥਰੂ ਪੰਜਾਬੀ ਪੜ੍ਹਾਈ ਜਾਊਗੀ, ਉਹਦੇ ਵਿੱਚ ਹੀ ਉਹਨਾਂ ਨਾਲ ਜੁੜਿਆ ਹੋਇਆ ਸਾਰਾ ਖਰਚਾ ਵਗੈਰਾ ਵੀ ਹੋਊਗਾ। ਤੇ ਇਸ ਤੋਂ ਬਿਨਾਂ ਜਿਹੜੀ ਉਹਦੇ ਵਿੱਚ ਇੱਕ ਕਿਤਾਬ ਵੀ ਮਿਲੇਗੀ, ਉਸੇ $330 ਦੇ ਵਿੱਚ ਹੀ ਕਿਤਾਬ ਐਡ ਹੋਊਗੀ। ਤੇ ਪਰ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਸੰਸਥਾਵਾਂ ਬੱਚੇ ਨੂੰ ਪੜ੍ਹਾ ਰਹੀਆਂ, ਜੇ ਤੁਸੀਂ ਕਿਸੇ ਵੀ ਸੰਸਥਾ ਦੇ ਥਰੂ ਸਾਡੇ ਨਾਲ ਜੁੜ ਰਹੇ ਹਾਂ, ਤੇ ਉਹਨਾਂ ਤੇ ਵੀ ਨਿਰਭਰ ਕਰੂੰਗਾ ਕਿ ਉਹ ਕਿਵੇਂ ਇਸ ਨੂੰ ਫੰਡ ਕਰਦੇ ਆ। ਕੁਝ ਸੰਸਥਾਵਾਂ ਨੂੰ ਆਲਰੇਡੀ ਗਵਰਨਮੈਂਟ ਤੋਂ ਫੰਡਿੰਗ ਮਿਲਦੀ ਆ, ਸੋ ਉਹ ਇਹਨੂੰ ਕੰਪਨਸੇਟ ਕਰਨਗੇ, ਉਹ ਕਰਨਗੇ, ਕੁਛ ਅਮਾਊਂਟ ਉਹ ਵੀ ਪਾਉਣਗੇ। ਪਰ ਉਹ ਤੁਸੀਂ ਜੇ ਕਿਸੇ ਸੰਸਥਾ ਦੇ ਥਰੂ ਜਾ ਕੇ ਰਜਿਸਟਰ ਹੁੰਦੇ ਆ, ਤਾਂ ਜੇ ਤੁਸੀਂ ਰਿਜੈਕਟ ਕਰਦੇ ਆ ਤਾਂ ਫਿਰ ਤੁਹਾਨੂੰ $330 ਹੋਣਗੇ। ਪਲੱਸ ਇਹਦੇ ਵਿੱਚ ਜਿਹੜੇ ਜਿਵੇਂ ਗੂਲ ਗੁਲਗਾ ਤੋਂ ਗੁਰਦੁਆਰਾ ਸਾਹਿਬ ਨੇ, ਉਹਨਾਂ ਨੇ ਡਿਸਾਈਡ ਕੀਤਾ ਆ ਕਿ ਉਹ ਸਾਲ ਦੇ ਐਂਡ ਵਿੱਚ ਜਦੋਂ ਬੱਚਾ ਕੰਪਲੀਟ ਕਰ ਲੂਗਾ ਆਪਦੀ ਪਹਿਲੀ ਕਲਾਸ, ਤਾਂ ਉਹਨੂੰ ਇਹਦੇ ਵਿੱਚ ਕੁਝ ਅਮਾਊਂਟ ਜਿਹੜਾ ਫੰਡ ਕਰਨਗੇ ਐਜ਼ ਅ ਰਿਵਾਰਡ। ਬੱਚੇ ਨੇ ਮਤਲਬ ਕਿ ਉਹਨੇ ਰਿਸੋਰਸਿਸ ਖਰਾਬ ਨੀ ਕੀਤੇ, ਉਹਨਾਂ ਨੇ ਮਾਪਿਆਂ ਦੇ ਪੈਸੇ ਖਰਾਬ ਨੀ ਕੀਤੇ, ਤਾਂ ਉਹਨੂੰ ਰਿਵਾਰਡ ਦਿੱਤਾ ਜਾਊਗਾ ਮਾਪਿਆਂ ਨੂੰ ਕਹਿੰਦੇ ਜਾਂ ਬੱਚੇ ਨੂੰ, ਤੇ ਉਹਨਾਂ ਨੂੰ ਕੁਛ ਜਿਹੜੀ ਫੀਸ ਆ ਉਹ ਵਾਪਸ ਕਰ ਦੇਣਗੇ ਉਹ ਆਪਣੀ ਫੰਡਿੰਗ ਦੇ ਵਿੱਚ। ਇਹ ਅਲੱਗ ਅਲੱਗ ਤਰੀਕੇ ਆ। ਤਾਂ ਪੇਰੈਂਟਸ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਲਾਈਕ ਮੈਂ ਆਪਦੇ ਫਰੈਂਡ ਸਰਕਲ ਦੇ ਵਿੱਚ ਹੀ ਬਹੁਤ ਦੋਸਤਾਂ ਤੋਂ ਸੁਣਦੀ ਸੀ ਕਿ ਟਾਈਮ ਨੀ ਹੈ ਸਾਡੇ ਕੋਲ, ਅਸੀਂ ਚਾਹੁੰਦੇ ਹਾਂ ਬੱਚਾ ਸਾਡਾ ਪੰਜਾਬੀ ਸਿੱਖੇ ਪਰ ਸਾਡੀ ਜੋਬ ਦੇ ਨਾਲ ਸਾਨੂੰ ਸੂਟ ਨੀ ਕਰਦਾ, ਸਾਡੇ ਨੇੜੇ ਕੋਈ ਸਿਖਾਉਂਦਾ ਨੀ, ਤਾਂ ਸਾਡੇ ਨੇੜੇ ਕੋਈ ਸਕੂਲ ਨੀ ਹੈਗਾ, ਤਾਂ ਹੁਣ ਉਹ ਸਾਰੇ ਬਹਾਨੇ ਜਿਹੜੇ ਆ ਉਹ ਖਤਮ ਹੋ ਜਾਣਗੇ, ਤੇ ਹੁਣ ਕੋਈ ਬੱਚਾ ਪੰਜਾਬੀ ਸਿੱਖਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ, ਇਸ ਕਰਕੇ ਕਿ ਮਾਪਿਆਂ ਕੋਲ ਟਾਈਮ ਨਹੀਂ ਸੀ ਜਾਂ ਸਾਡੇ ਨੇੜੇ ਕੋਈ ਸੰਸਥਾ ਨਹੀਂ। ਤਾਂ ਪਲੀਜ਼ ਆਪਣੇ ਜਰੂਰੀ ਆ ਸਾਡੇ ਲਈ ਸਾਡੇ ਬੱਚੇ, ਅਸੀਂ ਆਪਣੀ ਜਿਹੜੀ ਭਾਸ਼ਾ ਹੈ ਉਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ, ਤਾਂ ਹੀ ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹ ਇਸ ਤੋਂ ਅੱਗੇ ਲੈ ਕੇ ਜਾਣਗੇ। ਸਾਨੂੰ ਬੱਚਿਆਂ ਨੂੰ ਇਕੁਇਪ ਕਰਨਾ ਪਊਗਾ ਇਹਦੇ ਨਾਲ, ਸਾਰੀ ਜਿਹੜੀ ਭਾਸ਼ਾ ਆ, ਉਹਦੇ ਰਿਸੋਰਸਿਸ ਆ, ਉਹਦੇ ਸਾਧਨ ਆ, ਉਹਦੇ ਵਿੱਚ ਕਿੰਨਾ ਗਿਆਨ ਭਰਿਆ ਪਿਆ ਆ ਉਹਦੇ ਲਈ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਫਰਦਰ ਬੱਚਾ ਸਾਡੇ ਧਰਮ ਨਾਲ ਜੁੜੇ, ਤਾਂ ਉਹਦੇ ਲਈ ਜ਼ਰੂਰੀ ਆ ਕਿ ਗੁਰਮੁਖੀ ਉਹਨੂੰ ਆਉਂਦੀ ਹੋਵੇ।
ਜੀ ਜੀ ਬਿਲਕੁਲ।
ਸੋ ਮੈਂ ਇੰਨਾ ਹੀ ਕਹਿਣਾ ਚਾਹੂੰਗੀ
ਜੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੌਕਾ ਦੇਣ ਲਈ।
ਸੋ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ ਹਰਪ੍ਰੀਤ ਜੀ, ਔਰ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ, ਆਪਣਾ ਸਮਾਂ ਦੇਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ। ਸੋ ਦੋਸਤੋ, hooktopunjabi.com ਦੇ ਬਾਰੇ ਚ ਆਪਾਂ ਗੱਲਬਾਤ ਕਰ ਰਹੇ ਸੀ। ਸੋ hooktopunjabi.com ਜਿਹੜਾ ਕਿ ਆਨਲਾਈਨ ਪੰਜਾਬੀ ਪੜ੍ਹਨ ਦੇ ਲਈ, ਸਿੱਖਣ ਦੇ ਲਈ ਇੱਕ ਬਹੁਤ ਸੋਹਣਾ ਉਪਰਾਲਾ ਇੱਕ ਵੈਬਸਾਈਟ ਦੇ ਰੂਪ ਦੇ ਵਿੱਚ ਹਰਪ੍ਰੀਤ ਕੌਰ ਹੋਰਾਂ ਨੇ ਕੀਤਾ। ਸੋ ਇਸ ਉਪਰਾਲੇ ਦੇ ਬਾਰੇ ਇਹ ਸਾਰੀ ਗੱਲਬਾਤ ਜਿਹੜੀ ਸੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਜਾਣਕਾਰੀ ਤੋਂ ਜ਼ਰੂਰ ਕੋਈ ਨਾ ਕੋਈ ਫਾਇਦਾ ਲਓਗੇ, ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਏਗੀ। ਸੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਯਾਨੀ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਅਜੇ ਵੀ ਬਹੁਤ ਕੁਝ ਬਾਕੀ ਹੈ। ਅਜੇ ਤਾਂ ਆਪਾਂ ਮੌਸਮ ਤੇ ਵੀ ਨਹੀਂ ਝਾਤ ਪਾਈ, ਤੇ ਅਜੇ ਅੱਜ ਦਾ ਵਿਚਾਰ ਵੀ ਨਹੀਂ ਸਾਂਝਾ ਕੀਤਾ, ਵਧਾਈਆਂ ਦਾ ਸਿਲਸਿਲਾ ਪਿਆ। ਬਹੁਤ ਸਾਰੇ ਦੋਸਤ ਇਧਰ ਸਾਡੇ ਨਾਲ ਜੁੜੇ ਹੋਏ ਆ, ਜਸ ਸਿੰਘ ਜੁੜੇ ਹੋਏ ਆ, ਕਿਰਤ ਮਨਜੀਤ ਜੁੜੇ ਹੋਏ ਆ, ਤੇ ਸਾਡੇ ਨਾਲ ਨਰਿੰਦਰ ਰਾਠੌਰ ਹੋਣਾ ਨੇ ਤਾਂ ਬਹੁਤ ਦੇਰ ਤੋਂ ਸਾਂਝ ਬਣਾਈ ਹੋਈ ਹੈ, ਤੇ ਇਧਰ ਜੀ ਜਿੰਮੀ ਸੰਧੂ ਸਾਡੇ ਨਾਲ ਜੁੜੇ ਹੋਏ ਆ, ਤੇ ਮਨਦੀਪ ਹੁਰੀ ਸਾਡੇ ਨਾਲ ਜੁੜੇ ਹੋਏ ਆ, ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਆ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜਗਜੀਵਨ ਮਠਾਰੂ ਹੁਰੀ ਜੁੜੇ ਹੋਏ ਆ ਸਾਡੇ ਨਾਲ, ਤੇ ਇਧਰ ਸਾਡੇ ਨਾਲ ਘੁੰਮਣ ਸਾਹਿਬ ਵੀ ਜੁੜੇ ਹੋਏ ਜੀ ਕਾਫੀ ਦੇਰ ਦੇ। ਸੋ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ। ਤੇ ਕਲਾਕਾਰੀਆਂ ਕਿਤਾਬ ਜਿਹੜੀ ਹੈ ਰਾਣਾ ਰਣਵੀਰ ਹੋਰਾਂ ਦੀ ਆ ਚੁੱਕੀ ਹੈ। ਸੋ ਰਾਣਾ ਰਣਵੀਰ ਇੱਕ ਬਹੁਤ ਪੱਖੀ ਪ੍ਰਤਿਭਾਸ਼ਾਲੀ ਕਲਾਕਾਰ ਵੀ ਨੇ, ਤੇ ਜੇ ਅਸੀਂ ਸਾਹਿਤ ਦਾ ਕਣ ਦੇਖੀਏ ਤਾਂ ਉਹ ਵੀ ਉਹਨਾਂ ਦੇ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ, ਹਨਾ। ਐਕਟਰ ਤਾਂ ਹੈ ਹੀ ਨੇ, ਤੇ ਬਹੁਤ ਕੁਛ ਉਹਨਾਂ ਦੇ ਅੰਦਰ ਸਮੋਇਆ ਹੋਇਆ। ਸੋ ਕਲਾਕਾਰੀਆਂ ਪੁਸਤਕ ਦੇ ਵਿੱਚ ਕੀ ਲੈ ਕੇ ਆਏ ਨੇ ਇਸ ਵਾਰ, ਇਹਦੇ ਬਾਰੇ ਚ ਤਾਂ ਅਸੀਂ ਅੱਜ ਗੱਲ ਨਹੀਂ ਕਰਨੀ, ਪਰ ਅੱਜ ਜ਼ਰੂਰ ਦੱਸਾਂਗੇ ਕਿ ਇਹ ਜਿਹੜੀ ਕਿਤਾਬ ਹੈ ਤੁਸੀਂ ਕਿੱਥੋਂ ਲੈ ਸਕੋਗੇ। ਸੋ ਉਹਦੇ ਬਾਰੇ ਗੱਲ ਕਰਾਂਗੇ। ਅਜੇ ਕਿਸਾਨਾਂ ਦੀ ਅਸੀਂ ਗੱਲ ਕਰਨੀ ਹੈ, ਕਿਉਂਕਿ ਜਿਹੜਾ ਬਿੱਲ ਹੈ ਉਹ ਪਾਸ ਹੋ ਗਿਆ, ਉਹਦੇ ਲਈ ਤੁਹਾਨੂੰ ਵਧਾਈ ਵੀ ਹੈ ਸਾਰਿਆਂ ਨੂੰ। ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਪਾਬੰਦੀਆਂ 2 ਹਫ਼ਤਿਆਂ ਦੇ ਲਈ ਹੋ ਹੋਰ ਦੁਬਾਰਾ ਲੰਘ ਗਈਆਂ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਨੀ ਹੈ। ਅਜੇ ਬਹੁਤ ਸਾਰੇ ਸਿਲਸਿਲੇ ਬਾਕੀ ਨੇ, ਗੀਤ ਸੰਗੀਤ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨਾ, ਪਰ ਇਸ ਵੇਲੇ ਫੇਸਬੁੱਕ ਲਾਈਵ ਤੋਂ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਸਤਿੰਦਰ ਚਾਵਲਾ ਹੋਰੀ ਜੁੜੇ ਨੇ, ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ, ਦੈਟਸ ਰੀਅਲੀ ਗ੍ਰੇਟ ਕਹਿੰਦੇ, ਥੈਂਕ ਯੂ ਸੋ ਮਚ ਚਾਵਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ, ਧੰਨਵਾਦ ਵੀ ਕਰਦੇ ਹਾਂ। ਚਲੋ ਜੀ ਫੇਸਬੁੱਕ ਲਾਈਵ ਤੋਂ ਹੁਣ ਮੈਨੂੰ ਦਿਓ ਇਜਾਜ਼ਤ ਹਰਮਨ ਰੇਡੀਓ ਤੇ, ਬਾਕੀ ਸਿਲਸਿਲੇ ਸਾਰੇ ਜਿਹੜੇ ਹਰਮਨ ਰੇਡੀਓ ਦੇ ਇਸ ਮਾਰਨਿੰਗ ਸ਼ੋਅ ਦੇ ਉਹ ਚੱਲਣੇ ਨੇ ਆਨਲਾਈਨ ਸਟ੍ਰੀਮਿੰਗ ਦੇ ਉੱਤੇ, ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ। ਤੇ ਲਓ ਫਿਰ ਦਿਓ ਫੇਸਬੁੱਕ ਤੋਂ ਇਜਾਜ਼ਤ, ਤੇ ਆਪਾਂ ਇੱਧਰ ਜੁੜੇ ਰਹਿਣਾ, ਬਣੇ ਰਹਿਣਾ, ਤੇ ਅਗਲਾ ਸਿਲਸਿਲਾ ਬਹੁਤ ਜਲਦ ਮੈਂ ਤੁਹਾਡੇ ਲੈ ਕੇ ਹਾਜ਼ਰ ਹੋਣਾ, ਪਰ ਉਸ ਤੋਂ ਪਹਿਲਾਂ ਇੱਕ ਗੀਤ ਜ਼ਰੂਰ ਆਪਾਂ ਤੁਹਾਨੂੰ ਸੁਣਾਉਣਾ, ਗੀਤ ਤੋਂ ਵੀ ਪਹਿਲਾਂ ਇੱਕ ਬ੍ਰੇਕ ਜਿਹੜੀ ਆ ਉਹ ਵੀ ਤਿਆਰ ਬਰ ਤਿਆਰ ਹੈ। ਤੇ ਲਓ ਫਿਰ ਇੱਕ ਬ੍ਰੇਕ ਲੈ ਲੈਂਦੇ ਹਾਂ, ਪਹਿਲਾਂ ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜ਼ੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮਸ, ਡਾਇਰੈਕਟਡ ਬਾਈ ਮਹੇਸ਼ ਮਾਂਜਰੇਕਰ, ਅੰਤਿਮ ਦ ਫਾਈਨਲ ਟਰੂਥ।
ਅਬ ਅਪੁਨ ਅਲਗ ਹੈ, ਅਪੁਨ ਟਿਕਾ ਰਹੇ। ਇਸ ਦੁਨੀਆ ਮੈਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ।
ਵੋ ਆਪ ਐਸਾ ਸਮਝੋ ਕਿ ਅਪੁਨ ਪਲਾਸਟਿਕ।
ਫਿਲਮ ਮੇਂ ਕਾਮ ਕਰ ਰਹੇ ਹੈ ਸਲਮਾਨ ਖਾਨ, ਆਯੂਸ਼ ਸ਼ਰਮਾ, ਮਹਿਮਾ ਮਕਵਾਨਾ ਔਰ ਪ੍ਰਗਿਆ ਜੈਸਵਾਲ। ਰਿਲੀਜ਼ਿੰਗ ਆਸਟ੍ਰੇਲੀਆ ਵਾਈਡ 25th ਆਫ ਨਵੰਬਰ, ਸਿਨੇਮਾਜ਼ ਨਿਊ ਯੂ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ। ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ।
ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक, माइग्रेशन नाल जुड़े हर सवाल दा जवाब लेके।
सो दोस्तो सुनना ना भुल्यो द माइग्रेशन शो विथ रोहित मोहन एंड रणवीर सिंह ओनली ऑन हरमन रेडियो।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
मामा मामा, मैंने इस पार्टी में ना लंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इतनी जी विश। चलो फिर चलते हैं HK Kids।
HK Kids, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकते हो HK Kids।
HK Kids, जो की डील कर देने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਯਾ 451-909-005 ਤੇ, ਯਾ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਕਾਫੇ ਨਾਮ ਯਾਦ ਰੱਖਿਓ
HK Kids।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋ ਲਹਿਰਾਂ ਇਸ ਵੇਲੇ ਚੱਲ ਰਿਹਾ ਤੇ ਇੱਕ ਵਾਰ ਫੇਰ ਤੁਹਾਨੂੰ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ। ਮੈਂ ਅਮਰਦੀਪ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਆ, ਇਸ ਵੇਲੇ ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਕਿਉਂਕਿ ਪਹਿਲਾਂ ਜਿਹੜੀ ਗੱਲਬਾਤ ਸੀ ਉਹ ਲਗਾਤਾਰ ਚੱਲ ਰਹੀ ਸੀ ਤੇ ਮੈਂ ਤੁਹਾਡੇ ਮੈਸੇਜਸ ਜਿਹੜੇ ਉਹ ਸ਼ਾਮਲ ਨਹੀਂ ਕਰ ਪਈ, ਉਹਦੇ ਲਈ ਮਾਫੀ ਵੀ ਚਾਹੁੰਦੀ ਹਾਂ। ਸਭ ਤੋਂ ਪਹਿਲੀ ਸਾਂਝ ਸਾਡੇ ਨਾਲ ਬਣਾਈ ਸੀ ਨਰਿੰਦਰ ਰਠੌਰ ਹੋਰਾਂ ਨੇ, ਸਤਿ ਸ਼੍ਰੀ ਅਕਾਲ ਬੁਲਾਈ ਸੀ ਬਹੁਤ ਪਿਆਰ ਭਰੀ। ਸਤਿ ਸ਼੍ਰੀ ਅਕਾਲ ਰਠੌਰ ਸਾਹਿਬ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਾਰੇ ਪਰਿਵਾਰ ਨੂੰ ਕਹਿੰਦੇ ਫਤਿਹ ਭੈਣ ਜੀ ਆਵਾਜ਼ ਦੀ ਉਹਨਾਂ ਨੇ ਸਮੱਸਿਆ ਵੱਲ ਵੀ ਧਿਆਨ ਦਵਾਇਆ ਸੀਗਾ ਔਰ ਉਹ ਸਮੱਸਿਆ ਅਸੀਂ ਦੂਰ ਕਰ ਲਈ ਸੀ ਤੇ ਬਾਕੀ ਉਹਨਾਂ ਨੇ ਜਿਹੜੀ ਅਸੀਂ ਗੱਲਬਾਤ hook2punjabi.com ਦੇ ਬਾਰੇ ਚ ਅੱਜ ਕੀਤੀ ਹੈ ਉਹਨੂੰ ਸਲਾਹਿਆ, ਕਹਿੰਦੇ ਬਹੁਤ ਵਧੀਆ ਉਪਰਾਲਾ ਜੀ, ਸਾਡੀ ਸਾਰੀ ਪਰੇਸ਼ਾਨੀ ਦੂਰ ਕਰ ਦਿੱਤੀ। ਅਸਲ ਦੇ ਵਿੱਚ ਜਿਹੜੇ ਰਿਮੋਟ ਏਰੀਆਜ਼ ਦੇ ਵਿੱਚ ਜਾਂ ਕੰਟਰੀ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਲਈ ਵੀ ਇਹੋ ਜਿਹੇ ਰਿਸੋਰਸਿਸ ਇਕੱਠੇ ਕਰਨੇ ਜਾਂ ਆਪਣੇ ਬੱਚਿਆਂ ਨੂੰ ਇਹਨਾਂ ਰਿਸੋਰਸਿਸ ਦੇ ਨਾਲ ਜੋੜਨਾ ਮੁਸ਼ਕਲ ਹੁੰਦਾ, ਸੋ ਉਹਦੇ ਲਈ ਬਹੁਤ ਹੀ ਵਧੀਆ ਸਲਾਹਣਯੋਗ ਜਿਹੜਾ ਉਪਰਾਲਾ, ਸੋ ਤੁਸੀਂ ਵੀ ਇਸ ਉਪਰਾਲੇ ਦੇ ਲਈ ਵਧਾਈ ਦਿੱਤੀ ਹੈ। ਕਹਿੰਦੇ ਬੈਸਟ ਆਫ ਲੱਕ ਜੀ ਐਂਡ ਕੋਂਗਰੈਚੁਲੇਸ਼ਨ, ਸੋ ਹਰਪ੍ਰੀਤ ਹੋਰਾਂ ਤੱਕ ਤੁਹਾਡੀ ਇਹ ਵਧਾਈ ਜ਼ਰੂਰ ਭੇਜਾਂਗੇ। ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ। ਤੇ ਇਸੇ ਤਰ੍ਹਾਂ ਸਾਡੇ ਨਾਲ ਜਗਜੀਵਨ ਮਠਾਰੂ ਹੁਰੀ ਵੀ ਜੁੜੇ ਹੋਏ ਆ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਆ। ਕਹਿੰਦੇ ਜੀ ਅੱਜ ਨਾ ਇੱਕ ਖਾਸ ਵਧਾਈ ਵੀ ਉਹਨਾਂ ਨੇ ਭੇਜਣੀਆਂ। ਸੋ ਵਧਾਈਆਂ ਸਿਲਸਿਲਾ ਜਿਹੜਾ ਕਹਿੰਦੇ ਅੱਜ ਤੁਸੀਂ ਮਿਸ ਨਾ ਕਰਿਓ, ਬਿਲਕੁਲ ਆਪਾਂ ਵਧਾਈਆਂ ਦਾ ਸਿਲਸਿਲਾ ਤਾਂ ਹੀ ਲੈ ਕੇ ਆਉਣਾ ਹੁੰਦਾ ਜਦੋਂ ਤੁਸੀਂ ਸਾਨੂੰ ਉਹ ਖਾਸ ਬੰਦੇ ਦਾ ਉਹ ਖਾਸ ਦਿਨ ਜਿਹੜਾ ਦੱਸਣਾ ਹੁੰਦਾ। ਤੇ ਆਪਾਂ ਹੁਣ ਇੱਥੇ ਤਾਂ ਨਹੀਂ ਦੱਸਦੇ ਵੀ ਕੀ ਖਾਸ ਦਿਨ ਹੈ ਤੇ ਕਿਹਦਾ ਦਿਨ ਹੈ, ਆਪਾਂ ਫਿਰ ਇਕੱਠੀ ਵਧਾਈ ਦੇਵਾਂਗੇ ਵਧਾਈਆਂ ਦੇ ਸਿਲਸਿਲੇ ਚ ਨਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਜੀਵਨ ਜੀ, ਔਰ ਕਹਿੰਦੇ ਕਾਂਟ ਸੀ ਯੂ ਔਨ ਫੇਸਬੁੱਕ, ਆਲ ਆਫ ਸਡਨ ਆਫ ਹੋ ਗਏ ਜੀ। ਅੱਛਾ ਜੀ, ਹਾਂਜੀ, ਮੈਂ ਅਸਲ ਦੇ ਵਿੱਚ ਸਿਰਫ ਸ਼ੁਰੂਆਤ ਜਿਹੜੀ ਸੀਗੀ, ਰੂਪਰੇਖਾ ਜਿਹੜੀ ਸੀ, ਉਹੀ ਸਾਂਝੀ ਕੀਤੀ ਸੀ ਫੇਸਬੁੱਕ ਤੇ, ਸੋ ਇਸ ਕਰਕੇ ਫੇਸਬੁੱਕ ਤੋਂ ਮੈਂ ਆਫ ਹੋ ਗਈ ਸੀ, ਪਰ ਆਨਲਾਈਨ ਮੈਂ ਲਗਾਤਾਰ ਇਸ ਸ਼ੋਅ ਦੇ ਵਿੱਚ ਹਾਜ਼ਰ ਹਾਂ ਤੇ ਤੁਸੀਂ ਮੇਰੇ ਨਾਲ ਆਨਲਾਈਨ ਜੁੜੇ ਰਹੋ। ਬਹੁਤ ਬਹੁਤ ਧੰਨਵਾਦ ਸ਼ਿਰਕਤ ਕਰਨ ਦੇ ਲਈ। ਤੇ ਇਧਰ ਹਰਜਿੰਦਰ ਸਿੰਘ ਹੁਰੀ ਘੁੰਮਣ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਅਮਰਜੀਤ ਜੀ ਸਤਿ ਸ੍ਰੀ ਅਕਾਲ, ਕਹਿੰਦੇ ਇਹਨਾਂ ਦਾ ਟੈਲੀਫੋਨ ਭੇਜਣਾ ਜੀ। ਮਾਸਟਰ ਤਾਂ ਕਹਿੰਦੇ ਮੋਮਬੱਤੀ ਵਾਂਗ ਆਪ ਜਲ ਕੇ ਦੂਜਿਆਂ ਨੂੰ ਚਾਨਣ ਕਰਦਾ, ਇਹ ਕਹਿੰਦੇ ਪੰਜਾਬ ਵਿੱਚ ਕਿੱਥੋਂ ਨੇ। ਦੇਖੋ ਜੀ, ਜੇਕਰ ਉਹ ਆਪਣਾ ਫੋਨ ਨੰਬਰ ਦੇਣਗੇ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ। ਤੇ ਬਾਕੀ ਬਿਲਕੁਲ ਜੀ, ਟੀਚਰ ਜਿਹੜਾ ਹੁੰਦਾ ਜਾਂ ਅਧਿਆਪਕ ਜਾਂ ਗੁਰੂ ਜਿਹੜਾ ਹੁੰਦਾ, ਵਾਕਈ ਮੋਮਬੱਤੀ ਵਾਂਗ ਜਲ ਕੇ ਦੂਜਿਆਂ ਨੂੰ ਚਾਨਣ ਕਰਦਾ, ਤੇ ਇਹੀ ਅਸਲ ਦੇ ਵਿੱਚ ਇੱਕ ਅਧਿਆਪਕ ਦਾ ਗੁਣ ਹੋਣਾ ਵੀ ਚਾਹੀਦਾ ਹੈ ਨਾ। ਕਿਉਂਕਿ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ, ਸੇਧ ਦੇਣ ਵਾਲਾ ਹੁੰਦਾ ਹੈ, ਔਰ ਉਹਦੀ ਜਿਹੜੀ ਸੇਧ ਆ ਉਹ ਬਹੁਤ ਸੁਚੱਜੀ ਹੋਣੀ ਚਾਹੀਦੀ ਹੈ। ਆਪ ਜਿਹੜੀਆਂ ਗੱਲਾਂ ਉਹ ਆਪਣੇ ਵਿਦਿਆਰਥੀ ਨੂੰ ਸਿਖਾਉਂਦਾ, ਉਹਨਾਂ ਗੱਲਾਂ ਦੇ ਉੱਤੇ ਉਹ ਆਪ ਅਮਲ ਕਰਦਾ ਹੋਣਾ ਚਾਹੀਦਾ। ਤੇ ਬਾਕੀ ਕਹਿੰਦੇ ਜੀ, ਪੰਜਾਬੀ ਪ੍ਰਫੁੱਲਤ ਕਰਨ ਦੇ ਲਈ ਉਪਰਾਲਾ ਕਹਿੰਦੇ ਇਹਨਾਂ ਨੇ ਕੀਤਾ ਆ, ਸੋ ਵਧਾਈ ਵੀ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਵੀ ਕੀਤਾ ਔਰ ਇਸ ਖਾਸ ਗੱਲਬਾਤ ਨੂੰ ਤੁਸੀਂ ਸੁਣਿਆ ਔਰ ਸਾਂਝਿਆ ਕੀਤਾ, ਤੇ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਅੱਗੇ ਜੀ ਸਾਡੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਸੰਧੂ ਹੁਰੀ। ਅਵਤਾਰ ਸਿੰਘ ਸੰਧੂ ਹੁਰਾਂ ਦਾ ਜਿਹੜਾ ਇਹ ਮੈਸੇਜ ਆ, ਮੈਨੂੰ ਲੱਗਦਾ ਵੀ ਅੱਜ ਇਸ ਲਹਿਰਾਂ ਪ੍ਰੋਗਰਾਮ ਦੇ ਲਈ ਨਹੀਂ ਆ, ਕਿਉਂਕਿ ਇਹ ਜਿਹੜਾ ਮੈਸੇਜ ਆ ਉਹ ਹੈਗਾ ਜੀ ਮਨਦੀਪ ਢਿੱਲੋਹਰਾਂ ਦੇ ਸ਼ੋਅ ਦੇ ਲਈ ਆ। ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਕਰਦੇ ਆ, ਖੈਰ ਤੁਸੀਂ ਅੱਜ ਇਧਰ ਵੀ ਸਾਡੇ ਨਾਲ ਸ਼ਾਮਲ ਹੋ ਗਏ ਹੋ। ਤੇ ਇਧਰ ਜਿੰਮੀ ਸੰਧੂ ਹੁਰੀ ਵੀ ਸਾਡੇ ਨਾਲ ਵਾਲਟ ਤੋਂ ਜੁੜੇ ਹੋਏ ਆ, ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਿਸਨਿੰਗ ਇਨ ਸਾਇਲੈਂਟ ਮੋਡ ਫਰੋਮ 10 ਈਅਰਸ। ਅੱਛਾ ਜੀ, ਕਿਆ ਬਾਤ ਹੈ, ਬੜਾ ਚੰਗਾ ਲੱਗਦਾ ਦੋਸਤੋ ਜਦੋਂ ਤੁਸੀਂ ਦੱਸਦੇ ਹੋ ਨਾ। ਕਈ ਵਾਰ ਕੀ ਹੁੰਦਾ ਕਿ ਤੁਸੀਂ ਭਾਵੇਂ ਸਾਇਲੈਂਟ ਮੋਡ ਦੇ ਵਿੱਚ ਸੁਣ ਰਹੇ ਹੁੰਦੇ ਹੋ, ਪਰ ਸਾਨੂੰ ਉਦੋਂ ਤੱਕ ਯਕੀਨ ਨਹੀਂ ਆਉਂਦਾ ਜਦੋਂ ਤੁਸੀਂ ਜਦੋਂ ਤੱਕ ਆਪਣਾ ਸੁਨੇਹਾ, ਇੱਕ ਛੋਟਾ ਜਿਹਾ ਸੁਨੇਹਾ ਜਦੋਂ ਤੱਕ ਸਾਨੂੰ ਨਹੀਂ ਭੇਜਦੇ, ਚਾਹੇ ਸਤਿ ਸ੍ਰੀ ਅਕਾਲ ਹੀ ਹੋਵੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਨਾਲ ਤੁਹਾਡਾ ਜਿਹੜਾ ਰਾਬਤਾ ਉਹ ਬਣਿਆ ਰਹਿੰਦਾ ਔਰ ਸਾਨੂੰ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੰਤੁਸ਼ਟੀ ਹੈ ਉਹ ਮਿਲਦੀ ਹੈ ਤੁਹਾਡੇ ਇਹਨਾਂ ਸੁਨੇਹਿਆਂ ਤੋਂ, ਇੱਕ ਐਨਰਜੀ ਜਿਹੜੀ ਆ ਉਹ ਮਿਲਦੀ ਹੈ ਤੁਹਾਡੇ ਇਹਨਾਂ ਸੁਨੇਹਿਆਂ ਤੋਂ। ਤੇ ਤੁਸੀਂ ਵਾਲਟ ਤੋਂ ਸਾਡੇ ਨਾਲ ਜੁੜੇ ਹੋਏ ਹੋ, ਸਾਡੇ ਆਪਣੇ ਹੀ ਇਲਾਕੇ ਦੇ ਵਿੱਚੋਂ, ਜਸਕਰਨ ਸੰਧੂ ਹੁਰੀ। ਸੋ ਜਸਕਰਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਔਰ ਇਸੇ ਤਰ੍ਹਾਂ ਸਾਂਝ ਬਣਾਉਂਦੇ ਰਿਹਾ ਕਰੋ, ਸ਼ਿਰਕਤ ਕਰਿਆ ਕਰੋ ਪ੍ਰੋਗਰਾਮ ਦੇ ਵਿੱਚ, ਆਇਆ ਕਰੋ ਜ਼ਰੂਰ। ਸੋ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਗੁਰਸ਼ਰਨ ਕੰਦੋਲਾ ਸਾਹਿਬ, ਕਿਆ ਬਾਤ ਹੈ, accountantsmart.com ਤੋਂ। ਸਤਿ ਸ੍ਰੀ ਅਕਾਲ ਟੂ ਆਲ ਇਨ ਹਰਮਨ ਰੇਡੀਓ ਫੈਮਿਲੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਕੰਦੋਲਾ ਸਾਹਿਬ ਸਤਿ ਸ੍ਰੀ ਅਕਾਲ, ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹੈਪੀ ਟਿਊਜ਼ਡੇ, ਈਚ ਡੇ ਇਜ਼ ਨਿਊ ਐਂਡ ਫਰੈਸ਼ ਡੇ ਵਿਦ ਨਿਊ ਬਿਗਨਿੰਗ ਐਂਡ ਨਿਊ ਹੋਪਸ, ਇੰਜੋਏ ਐਂਡ ਬੀ ਹੈਪੀ। ਕਿਆ ਬਾਤ ਹੈ, ਬਹੁਤ ਹੀ ਪਿਆਰਾ ਜਿਹਾ ਸੁਨੇਹਾ, ਬੜਾ ਹੀ ਸਕਾਰਾਤਮਕ, ਔਰ ਇਸ ਸਕਾਰਾਤਮਕਤਾ ਦੀ ਜ਼ਰੂਰਤ ਬੜੀ ਹੈ ਅੱਜ ਕੱਲ੍ਹ, ਹੈ ਨਾ, ਲੋੜ ਬੜੀ ਹੈ, ਕਿਉਂਕਿ ਜਦੋਂ ਥੋੜਾ ਜਿਹਾ ਸਕਾਰਾਤਮਕ ਮਾਹੌਲ ਜਿਹੜਾ ਆਲੇ ਦੁਆਲੇ ਬਣਨ ਲੱਗਦਾ ਤੇ ਕੁਛ ਨਾ ਕੁਛ ਫੇਰ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਜਿਹੜਾ ਸਾਨੂੰ ਨਾ ਪੱਖੀ ਬਣਾਉਂਦਾ, ਹਨਾ। ਸੋ ਉਹ ਜਿਹੜੀ ਨੈਗੇਟਿਵਿਟੀ ਉਹ ਬਹੁਤ ਛੇਤੀ ਸਾਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਸੋ ਇਸ ਕਰਕੇ ਉਸ ਨੈਗੇਟਿਵਿਟੀ ਚੋਂ ਬਾਹਰ ਆ ਕੇ ਊਰਜਾ ਆਪਣੇ ਅੰਦਰ ਸਮੋ ਕੇ ਤੇ ਥੋੜੀ ਜਿਹੜੀ ਉਸਾਰੂ ਸੋਚ ਦੇ ਨਾਲ ਜੁੜਨਾ ਉਹ ਬਹੁਤ ਜ਼ਰੂਰੀ ਹੁੰਦਾ। ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਨਾਲ ਇਹਨਾਂ ਨੇ ਮੈਨੂੰ ਲੱਗਦਾ ਕੁਛ ਤਸਵੀਰਾਂ ਵੀ ਭੇਜੀਆਂ ਹੋਈਆਂ, ਜੇ ਉਹ ਤਸਵੀਰਾਂ ਮੈਂ ਖੋਲ ਸਕਾਂ ਤਾਂ ਮੈਂ ਜ਼ਰੂਰ ਸਾਂਝੀਆਂ ਵੀ ਤੁਹਾਡੇ ਨਾਲ ਕਰਦੀਆਂ। ਸੋ ਅਕਾਊਂਟੈਂਟ ਸਮਾਰਟ ਤੋਂ ਗੁਰਸ਼ਰਨ ਕੰਦੋਲਾ ਹੁਰੀ ਸਾਡੇ ਨਾਲ ਜੁੜਦੇ ਆ, ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਇਸ ਤੋਂ ਅੱਗੇ ਜਿਹੜੀ ਸਾਂਝ ਸਾਡੇ ਨਾਲ ਬਣਾਈ ਹੋਈ ਹੈ ਜਸ ਸਿੰਘ ਹੋਰਾਂ ਨੇ ਬਣਾਈ ਹੈ, ਜਸ ਜੋਧ ਸਿੰਘ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਆ। ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ, ਵੀ ਆਲ ਹੇਅਰ ਇਨ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਸ ਜੀ। ਔਰ ਇਸੇ ਤਰ੍ਹਾਂ ਸਾਡੇ ਨਾਲ ਅਗਲੀ ਸਾਂਝ ਜਿਹੜੀ ਹੈ ਕਿਰਤ ਮਨਜੀਤ ਹੋਰਾਂ ਨੇ ਵੀ ਬਣਾਈ ਹੋਈ ਹੈ, ਸਤਿ ਸ੍ਰੀ ਅਕਾਲ, ਕਹਿੰਦੇ ਜੀ ਵੀ ਆਰ ਲਿਸਨਿੰਗ ਟੂ ਯੂ ਵੀ ਆਰ ਹੇਅਰ ਟੂ ਵਰਕ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਕਿ ਇਹ ਜਿਹੜੇ ਸੁਨੇਹੇ ਆ ਮੇਰੇ ਤੱਕ ਹੁਣ ਪਹੁੰਚੇ ਆ, ਪਰ ਜਾਂ ਤਾਂ ਇਹ ਸੁਨੇਹੇ ਬਹੁਤ ਪਹਿਲਾਂ ਦੇ ਸਾਡੇ ਕੋਲ ਆਏ ਹੋਏ ਆ, ਇਸ ਕਰਕੇ ਇਹ ਇਸ ਪ੍ਰੋਗਰਾਮ ਦੇ ਵੀ ਹੈਗੇ ਆ ਕਿ ਨਹੀਂ ਇਹ ਵੀ ਮੈਨੂੰ ਨਹੀਂ ਪਤਾ, ਪਰ ਤੁਸੀਂ ਪ੍ਰੋਗਰਾਮ ਚ ਆਏ ਹੋਏ ਹੋ, ਮੈਨੂੰ ਇਸੇ ਗੱਲ ਦੀ ਬਹੁਤ ਤਸੱਲੀ ਆ। ਰਮਨਦੀਪ ਅਟਵਾਲ ਸਾਡੇ ਨਾਲ ਜੁੜੇ ਆ, ਅੱਗੇ ਹੁਣੇ ਹੁਣੇ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਅਮਨਦੀਪ ਜੀ, ਐਂਡ ਆਲ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਰਮਨਦੀਪ ਅਟਵਾਲ ਜੀ, ਪਹਿਲਾਂ ਤਾਂ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤੁਸੀਂ ਆਉਣਾ ਕੀਤਾ, ਇਹਦੇ ਨਾਲ ਪ੍ਰੋਗਰਾਮ ਹੋਰ ਵੀ ਸੋਹਣਾ ਹੋ ਗਿਆ, ਤੇ ਜੇ ਤੁਸੀਂ ਕਿਹਾ ਨਾ ਵੀ ਸੋਹਣਾ ਚੱਲ ਰਿਹਾ, ਇਸੇ ਕਰਕੇ ਸੋਹਣਾ ਚੱਲ ਰਿਹਾ ਕਿਉਂਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਹੋ। ਚਲੋ ਜੀ, ਤੁਹਾਡੇ ਆਉਣ ਦੇ ਨਾਲ ਪ੍ਰੋਗਰਾਮ ਜਿਹੜਾ ਖੁਸ਼ਗਵਾਰ ਬਣਦਾ, ਤੇ ਅਸੀਂ ਉਮੀਦ ਜ਼ਰੂਰ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਚ ਅੱਗੇ ਵੀ ਬਣੇ ਰਹੋਗੇ। ਪ੍ਰੋਗਰਾਮ ਚ ਅਜੇ ਵੀ ਬਹੁਤ ਸਾਰੇ ਸਿਲਸਿਲੇ ਬਾਕੀ ਨੇ ਸਾਡੇ ਨਾਲ। ਹੁਣੇ ਹੁਣੇ ਇੱਕ ਹੋਰ ਸਾਂਝ ਬਣਾਈ ਹੈ ਜੀ ਸੁਖਪਾਲ ਸਿੰਘ, ਬੱਬਲ ਕਲਾਂ ਫਰੀਦਕੋਟ ਤੋਂ ਸਾਡੇ ਨਾਲ ਜੁੜੇ ਨੇ। ਕਿਆ ਬਾਤ ਹੈ, ਬਹਿਬਲ ਕਲਾਂ ਫਰੀਦਕੋਟ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਤੁਹਾਨੂੰ ਵੀ ਕਹਿੰਦੇ ਸੁਣ ਰਹੇ ਹਾਂ ਜੀ ਕੰਮ ਦੇ ਨਾਲ ਨਾਲ। ਕਿਆ ਬਾਤ ਹੈ, ਬਹੁਤ ਚੰਗਾ ਲੱਗਦਾ ਤੇ ਤੁਹਾਡਾ ਸਾਥ ਜਿਹੜਾ ਸਾਨੂੰ ਮਿਲਿਆ ਹੋਇਆ, ਤੁਸੀਂ ਸਾਡੇ ਹਮਸਫ਼ਰ ਬਣੇ ਹੋ ਲਹਿਰਾਂ ਪ੍ਰੋਗਰਾਮ ਦੇ, ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਜੀ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਉਹ ਵੀ ਲਗਾਤਾਰ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਜੀ ਆਇਆ ਕਹਿੰਦੇ ਇੱਕ ਵਾਰ ਫਿਰ ਤੋਂ। ਤੇ ਲੋ ਹੁਣ ਆਪਾਂ ਵਧਣਾ ਜੀ ਅਗਲੇ ਸਿਲਸਿਲੇ ਵੱਲ। ਅੱਜ ਦਾ ਵਿਚਾਰ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਸੀਗਾ ਔਰ ਮੈਂ ਕਰ ਵੀ ਦਿੰਨੀ ਆ, ਕਿਉਂਕਿ ਅੱਜ ਦਾ ਜਿਹੜਾ ਵਿਚਾਰ ਉਹ ਵੀ ਬੜਾ ਪਿਆਰਾ। ਕਹਿੰਦੇ ਦੁਨੀਆਂ ਦਾ ਸਭ ਤੋਂ ਖੂਬਸੂਰਤ ਸ਼ਬਦ ਹੈ ਵਾਹ। ਵਾਹ, ਜਦੋਂ ਅਸੀਂ ਕਿਸੇ ਦੇ ਲਈ ਵਾਹ ਕਹਿੰਦੇ ਆ ਨਾ, ਤਾਂ ਨਾ ਸਿਰਫ ਅਸੀਂ ਆਪਣੇ ਹੰਕਾਰ ਨੂੰ ਤੋੜਦੇ ਆ, ਸਗੋਂ ਅਸੀਂ ਇੱਕ ਦਿਲ ਵੀ ਜਿੱਤ ਲੈਂਦੇ ਆ। ਸੋ ਅੱਜ ਦਾ ਇਹ ਵਿਚਾਰ ਹੈ ਕਿ ਜਦੋਂ ਅਸੀਂ ਕਿਸੇ ਦੂਜੇ ਦੀ ਲਈ ਕਿਸੇ ਦੂਜੇ ਦੇ ਲਈ ਵਾਹ ਕਹਿੰਦੇ ਆ, ਜੇ ਕੋਈ ਚੰਗਾ ਕਾਰਜ ਕਰਦਾ ਹੈ, ਵਧੀਆ ਕਾਰਜ ਕਰਦਾ ਹੈ, ਜੇ ਉਸ ਕਾਰਜ ਦੇ ਲਈ ਉਹਨੂੰ ਵਾਹ ਵਾਹ ਦਿੰਨੇ ਆ, ਤਾਂ ਇਹਦੇ ਨਾਲ ਸਾਡਾ ਆਪਣਾ ਹੰਕਾਰ ਤਾਂ ਟੁੱਟਦਾ ਹੀ ਹੈ, ਸਗੋਂ ਦੂਜੇ ਦਾ ਦਿਲ ਵੀ ਜਿੱਤ ਦਿੰਨੇ ਆ। ਔਰ ਦਿਲ ਜਿੱਤਣ ਦੇ ਨਾਲ ਹੀ ਉਸ ਨੂੰ ਉਤਸ਼ਾਹ ਵੀ ਮਿਲਦਾ ਹੈ, ਹਨਾ, ਕਿ ਜਿਵੇਂ ਅੱਜ ਅਸੀਂ ਇਸ ਉਪਰਾਲੇ ਦੀ ਗੱਲ ਕੀਤੀ ਹੈ, hooktopunjabi.com ਜਿਹਦੀ ਗੱਲ ਅਸੀਂ ਕਰ ਰਹੇ ਸੀਗੇ। ਸੋ ਉਹਨਾਂ ਨੇ, ਹਰਪ੍ਰੀਤ ਹੋਰਾਂ ਨੇ ਉਪਰਾਲਾ ਜਿਹੜਾ ਕੀਤਾ ਬੜੀ ਮਿਹਨਤ ਦੇ ਨਾਲ, ਕਿੰਨੇ ਲਗਾਤਾਰ ਮਹੀਨਿਆਂ ਤੋਂ ਲਗਾਤਾਰ ਇਹਦੇ ਲਈ ਜੁੜੇ ਹੋਏ ਆ, ਹੋ ਸਕਦਾ ਪਿਛਲੇ ਕਈ ਸਾਲਾਂ ਤੋਂ ਜੁੜੇ ਹੋਏ ਹੋਣ, ਜਿਵੇਂ ਉਹਨਾਂ ਨੇ ਦੱਸਿਆ ਕਿ ਆਉਂਦਿਆਂ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਸੀ ਔਰ ਉਹਨਾਂ ਨੇ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤੋਂ ਆਸਟ੍ਰੇਲੀਆ ਦੇ ਵਿੱਚ ਆਏ ਆ। ਸੋ ਇੰਨੇ ਸਾਲਾਂ ਦਾ ਉਪਰਾਲਾ, ਇੰਨੇ ਸਾਲਾਂ ਦੀ ਮਿਹਨਤ ਜਿਹੜੀ ਉਹਨਾਂ ਦੀ ਸਾਕਾਰ ਹੋ ਰਹੀ ਹੈ ਹੁਣ, ਔਰ ਉਹਨਾਂ ਨੂੰ ਵਾਹ ਕਹਿਣ ਦੇ ਨਾਲ ਉਹਨਾਂ ਨੂੰ ਇੱਕ ਤਾਂ ਉਤਸ਼ਾਹ ਮਿਲਦਾ ਹੈ, ਊਰਜਾ ਮਿਲਦੀ ਹੈ ਅੱਗੇ ਚੰਗਾ ਕਰਨ ਦੇ ਲਈ, ਤੇ ਦੂਜਾ ਜਦੋਂ ਅਸੀਂ ਕਿਸੇ ਦੀ ਸਿਫਤ ਦੇ ਵਿੱਚ ਵਾਹ ਸ਼ਬਦ ਕਹਿ ਦਿੰਦੇ ਹਾਂ ਤੇ ਸਾਡਾ ਆਪਣਾ ਹੰਕਾਰ ਵੀ ਟੁੱਟਦਾ। ਕਈ ਵਾਰ ਕੀ ਹੁੰਦਾ, ਅਸੀਂ ਹੰਕਾਰ ਦੇ ਵਿੱਚ ਕਿਸੇ ਦੀ ਚੰਗੀ ਗੱਲ ਨੂੰ ਵੀ ਸਲਾਉਣਾ ਨਹੀਂ ਚਾਹੁੰਦੇ, ਹਨਾ। ਸੋ ਸਲਾਉਣਾ ਜ਼ਰੂਰੀ ਹੁੰਦਾ, ਜ਼ਰੂਰੀ ਬਣਦਾ, ਔਰ ਇੱਕ ਛੋਟਾ ਜਿਹਾ ਸ਼ਬਦ ਹੈ ਦੁਨੀਆਂ ਦਾ ਵਾਹ, ਜੇ ਅਸੀਂ ਕਹਿ ਦਈਏ ਤਾਂ ਇਹਦੇ ਨਾਲ ਸਾਨੂੰ ਵੀ ਚੰਗਾ ਲੱਗਦਾ ਤੇ ਦੂਸਰੇ ਨੂੰ ਵੀ ਚੰਗਾ ਲੱਗਦਾ। ਇਹ ਸੀਗਾ ਜੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਅਗਲਾ ਸਿਲਸਿਲਾ ਜਿਹੜਾ ਨਾ ਉਹ ਹੈ ਜੀ ਵਿਰਸਾ ਤੇ ਇਤਿਹਾਸ ਦਾ। ਅੱਜ ਸਿਲਸਿਲੇ ਜਿਹੜੇ ਉਹ ਅੱਗੇ ਪਿੱਛੇ ਹੋ ਗਏ, ਵਿਰਸਾ ਤੇ ਇਤਿਹਾਸ ਸਿਲਸਿਲੇ ਤੋਂ ਬਾਅਦ ਬਹੁਤ ਜਲਦ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਵੀ ਤੁਹਾਡੇ ਨਾਲ ਕਰਾਂਗੇ ਸਾਂਝਾ। ਫਿਲਹਾਲ ਪਾਉਂਦੇ ਆ ਜਿਹੜੀ ਅਗਲੀ ਸਾਂਝ ਹੈ ਉਹ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਨਾਲ, ਤੇ ਸਾਡੇ ਨਾਲ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸਰਦਾਰ ਕੁਲਜੀਤ ਸਿੰਘ ਦਿਲਵਰ ਹੁਰੀ, ਉਹਨਾਂ ਦਾ ਸਵਾਗਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਵਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਢਾਡੀ ਅਖਵਾਇਆ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੀ ਦਰ ਆਇਆ, ਬੋਲ ਮਰਦਾਨਿਆ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। ਸਮੂਹ ਕੀਰਤਨੀਆਂ ਦੇ ਪਿਤਾਮਾ, ਕੀਰਤਨੀ ਜਗਤ ਦੇ ਪ੍ਰੇਰਣਾ ਸਰੋਤ, ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ, ਧੰਨ ਗੁਰੂ ਨਾਨਕ ਮਹਾਰਾਜ ਦੇ ਰਵਾਬੀ ਸੁਰ ਸਮਰਾਟ, ਸੰਗੀਤ ਦੇ ਧਨੀ ਵਿਸਮਾਦੀ ਨੂਰ ਅਭਿਆਸੀ ਪੁਰਖ, ਧੰਨ ਧੰਨ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਤੇ ਮੈਂ ਉਨ੍ਹਾਂ ਨੂੰ ਕੁਟਾਨ ਕੁਟਾਨ ਪ੍ਰਣਾਮ ਕਰਦਾ ਹਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ 10 ਸਾਲ ਵੱਡੇ ਸਨ। ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਉਦਾਸੀਆਂ ਨੂੰ ਚੱਲੇ ਨੇ ਤੇ ਆਪਣੇ ਸਫ਼ਰ ਦਾ ਸਾਥੀ ਬਣਾਇਆ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ 47 ਸਾਲ ਗੁਰੂ ਸਾਹਿਬ ਦੇ ਨਾਲ ਰਹੇ ਨੇ। ਇਨ੍ਹਾਂ ਨੇ 49,000 ਮੀਲ ਲੰਮਾ ਸਫ਼ਰ ਤੈਅ ਕਰਕੇ ਘਰ ਘਰ ਜਾ ਕੇ ਇੱਕ ਸੰਦੇਸ਼ ਦਿੱਤਾ, ਨਾਮ ਜਪੋ, ਵੰਡ ਛਕੋ ਅਤੇ ਧਰਮ ਦੀ ਕਿਰਤ ਕਰੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਫ਼ਰ ਦੇ ਵਿੱਚ ਨਿਕਲੇ। ਇਹ ਭਾਈ ਮਰਦਾਨਾ ਜੀ ਚੌਬੜ ਜਾਤ ਦੇ ਮਰਾਸੀ। ਇਨ੍ਹਾਂ ਦੇ ਪਿਤਾ ਦਾ ਨਾਂ ਬਦਰਾ, ਮਾਂ ਦਾ ਨਾਂ ਸੀ ਲੱਖੋ। ਇਤਿਹਾਸਕਾਰਾਂ ਨੇ ਲਿਖਿਆ ਕਿ ਜਨਮ ਸਾਖੀ ਵਿੱਚ ਇੱਕ ਬੜੀ ਸਵਾਦਲੀ ਕਥਾ ਆਉਂਦੀ ਹੈ ਕਿ ਇੱਕ ਦਿਨ ਮਰਦਾਨਾ ਜੀ ਆਪਣੇ ਹਾਣੀਆਂ ਦੇ ਨਾਲ ਖੇਡ ਰਹੇ ਸਨ ਤੇ ਅਚਨਚੇਤ ਨਾਨਕ ਸਾਹਿਬ ਉਸ ਗਲੀ ਵਿੱਚੋਂ ਗੁਜ਼ਰ ਰਹੇ ਸਨ। ਇਹਦੀ ਮਾਂ ਲੱਖੋ ਨੇ ਆਵਾਜ਼ ਮਾਰੀ, ਵੇ ਮਰ ਜਾਣਿਆ, ਘਰ ਨੂੰ ਆ। ਤੇ ਗੁਰੂ ਨਾਨਕ ਸਾਹਿਬ ਅਚਨਚੇਤ ਉਸ ਗਲੀ ਵਿੱਚੋਂ ਗੁਜ਼ਰ ਰਹੇ ਸਨ। ਇਹਦੀ ਮਾਂ ਨੇ ਫਿਰ ਆਵਾਜ਼ ਮਾਰੀ, ਵੇ ਮਰ ਜਾਣਿਆ, ਘਰ ਨੂੰ ਆ। ਮਹਾਰਾਜ ਕੋਲ ਗਏ, ਕਹਿੰਦੇ ਮਾਤਾ ਲੱਖੋ, ਇਹ ਕਾਕਾ ਤੇਰਾ ਏ? ਕਹਿਣ ਲੱਗੀ ਹਾਂ। ਕਹਿੰਦੇ ਕੋਈ ਮਾਂ ਆਪਣੇ ਪੁੱਤਰ ਨੂੰ ਇੰਨੀ ਕਰੜੀ ਗਾਲ ਨੀ ਕੱਢਦੀ, ਮਰ ਜਾਣਾ। ਮਾਤਾ ਲੱਖੋ ਹੱਸ ਪਈ, ਕਹਿੰਦੀ ਨਾਨਕ ਤੈਨੂੰ ਭੁਲੇਖਾ ਹੈ, ਮੈਂ ਇਹਨੂੰ ਕੋਈ ਗਾਲ ਥੋੜਾ ਕੱਢੀ ਹੈ, ਇਹਦਾ ਨਾਂ ਹੀ ਮਰ ਜਾਣਾ ਹੈ। ਮਹਾਰਾਜ ਕਹਿਣ ਲੱਗੇ ਮਾਈ ਲੱਖੋ ਨਾਂ ਬੜਾ ਚੁਣ ਕੇ ਰੱਖਿਆ ਈ। ਕਹਿੰਦੀ ਦਰਅਸਲ ਮੇਰੇ ਘਰ 3-4 ਕਾਕੇ ਹੋਏ, ਕੋਈ ਬਚਿਆ ਹੀ ਨੀ। ਜਦੋਂ ਇਹ ਪੈਦਾ ਹੋਣ ਵਾਲਾ ਸੀ, ਗੁਆਂਢਣਾ ਕਹਿੰਦੀਆਂ ਨੇ ਮਰ ਤੇ ਜਾਣਾ ਹੀ ਏ, ਤੂੰ ਇਹਦਾ ਨਾਂ ਹੀ ਮਰ ਜਾਣਾ ਰੱਖ ਦੇ, ਇਹ ਵੀ ਘਟੂਣਾ ਹੀ ਹੁੰਦਾ। ਤੇ ਮਹਾਰਾਜ ਬੜਾ ਖਿੜਖੜਾ ਕੇ ਹੱਸੇ, ਕਹਿਣ ਲੱਗੇ ਮਾਈ ਲੱਖੋ, ਅੱਜ ਤੋਂ ਇਹਦਾ ਨਾਂ ਮਰ ਜਾਣਾ ਨਹੀਂ, ਅੱਜ ਤੋਂ ਇਹਦਾ ਹੈ ਨਾਂ ਮਰਦਾਨਾ। ਮਹਾਰਾਜ ਨੇ ਮਰ ਜਾਣੇ ਤੋਂ ਮਰਦਾਨਾ ਬਣਾਇਆ। ਔਰ ਇਹ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਬੜਾ ਸਤਿਕਾਰ ਕਰਦਾ ਸੀ। ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਗਏ ਨੇ, ਅਕਾਲ ਪੁਰਖ ਦੀ ਦਰਗਾਹ ਵਿੱਚ ਬੇਈ ਨਦੀ ਵਿੱਚ ਟੁੱਬਾ ਲਾਇਆ, ਅਕਾਲ ਪੁਰਖ ਦੀ ਦਰਗਾਹ ਵਿੱਚ ਜਾ ਕੇ ਸ਼ਬਦ ਉਚਾਰਨ ਕੀਤਾ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੈ। ਉਹ ਦਰ ਕਿਹੋ ਜਿਹਾ ਏ ਜਿੱਥੇ ਬੈਠ ਕੇ ਸਾਰਿਆਂ ਦੀ ਰੱਖਿਆ ਕਰਦਾ। 3 ਦਿਨਾਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਉਸ ਬੇਈ ਨਦੀ ਵਿੱਚੋਂ ਨਿਕਲੇ, ਉਹਨਾਂ ਨੇ ਆਵਾਜ਼ ਮਾਰੀ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਮਰਦਾਨਾ ਜੀ ਨੇ ਕਿਹਾ ਇਹ ਤੇ ਮੇਰੇ ਸਾਥੀ ਨਾਨਕ ਦੀ ਆਵਾਜ਼ ਹੈ। ਦੌੜਿਆ ਲੇਕਿਨ ਕਦਮ ਰੋਕ ਲਏ, ਗੁਰੂ ਨਾਨਕ ਸਾਹਿਬ ਕੋਲ ਆਏ, ਮਰਦਾਨਾ ਜੀ ਨੇ ਪਿੱਠ ਕਰ ਲਈ। ਮਹਾਰਾਜ ਫਿਰ ਘੁੰਮ ਕੇ ਅੱਗੇ ਆ ਗਏ, ਮਰਦਾਨਾ ਜੀ ਨੇ ਫਿਰ ਪਿੱਠ ਕਰ ਲਈ। ਗੁਰੂ ਨਾਨਕ ਸਾਹਿਬ ਫਿਰ ਘੁੰਮ ਕੇ ਅੱਗੇ ਆ ਗਏ, ਮਰਦਾਨਾ ਜੀ ਨੇ ਪਿੱਠ ਕਰ ਲਈ। ਮਹਾਰਾਜ ਕਹਿਣ ਲੱਗੇ ਮਰਦਾਨਾ ਜੀ, ਤੁਸੀਂ ਸਾਡੇ ਮਿੱਤਰ ਹੋ, ਪਿਆਰੇ ਹੋ, ਸੱਜਣ ਹੋ, ਪ੍ਰੇਮੀ ਹੋ, ਗੁੱਸਾ ਕਿਸ ਗੱਲ ਦਾ? ਕਹਿਣ ਲੱਗਾ ਨਾਨਕ ਜੀ, ਜਿੱਥੇ ਤੁਸੀਂ ਗਏ ਸੀ ਮੈਨੂੰ ਨਾਲ ਲੈ ਕੇ ਕਿਉਂ ਨਹੀਂ ਗਏ? ਨਾਨਕ ਜੀ ਕਹਿਣ ਲੱਗੇ, ਮਰਦਾਨਾ ਜੀ, ਅਗਰ ਮੈਂ ਤੁਹਾਨੂੰ ਉੱਥੇ ਲੈ ਜਾਂਦਾ, ਅਕਾਲ ਪੁਰਖ ਨੇ ਪੁੱਛਣਾ ਸੀ ਇਹ ਕੌਣ ਹੈ, ਮੈਂ ਕਹਿਣਾ ਸੀ ਇਹ ਮੇਰਾ ਸਾਥੀ ਮਰਦਾਨਾ ਹੈ, ਉਹਨਾਂ ਨੇ ਪੁੱਛਣਾ ਸੀ ਇਹ ਕੀ ਕੰਮ ਕਰਦਾ, ਤੇ ਮੈਂ ਕਹਿਣਾ ਸੀ ਜੀ ਇਹ ਰਬਾਬ ਵਜਾ ਕੇ ਕੀਰਤਨ ਬੜਾ ਸੋਹਣਾ ਕਰਦਾ, ਤੇ ਅਕਾਲ ਪੁਰਖ ਨੇ ਕਹਿਣਾ ਸੀ ਸਾਨੂੰ ਵੀ ਕੀਰਤਨ ਸੁਣਾਓ, ਤੇ ਜਦੋਂ ਤੂੰ ਕੀਰਤਨ ਸੁਣਾਉਣਾ ਸੀ ਤੇ ਅਕਾਲ ਪੁਰਖ ਨੇ ਤੇਰੇ ਤੇ ਮੋਹਤ ਹੋ ਜਾਣਾ ਸੀ, ਉਹਨਾਂ ਨੇ ਫਿਰ ਤੈਨੂੰ ਉੱਥੇ ਹੀ ਰੱਖ ਲੈਣਾ ਸੀ। ਤੇ ਮਰਦਾਨਾ ਜੀ, ਅਸੀਂ ਤੁਹਾਡੇ ਤੋਂ ਬਗੈਰ ਆਪਣਾ ਜੀਵਨ ਕਿਵੇਂ ਬਤੀਤ ਕਰਦੇ? ਇਹ ਸੁਣ ਕੇ ਮਰਦਾਨਾ ਜੀ ਬੜੇ ਖੁਸ਼ ਹੋਏ। ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿੱਚ ਬਾਣੀ ਲਿਖੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਧਿਐਨ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ, ਲੇਕਿਨ ਗੁਰੂ ਨਾਨਕ ਸਾਹਿਬ ਨੇ ਜੋ ਬਾਣੀ ਲਿਖੀ ਹੈ ਉਹ 19 ਰਾਗਾਂ ਵਿੱਚ ਲਿਖੀ ਹੈ। ਮਰਦਾਨਾ ਜੀ ਕਿੱਡੇ ਉੱਚ ਕੋਟੀ ਦੇ ਰਾਗੀ ਸੀ, 19 ਰਾਗਾਂ ਵਿੱਚ ਰਬਾਬ ਵਜਾ ਕੇ ਅਕਾਲ ਪੁਰਖ ਦੀ ਉਸਤਤ ਕਰਿਆ ਕਰਦੇ ਸੀ, ਕੀਰਤਨ ਕਰਿਆ ਕਰਦੇ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਧੁਰਕੀ ਬਾਣੀ ਆਉਣੀ ਤਾਂ ਮਹਾਰਾਜ ਨੇ ਕਹਿਣਾ, ਮਰਦਾਨਾ ਜੀ ਰਬਾਬ ਸੁਰ ਕਰੋ, ਸ਼ਬਦ ਆਇਆ। ਮਰਦਾਨਾ ਜੀ ਨੇ ਰਬਾਬ ਸੁਰ ਕਰਨੀ, ਗੁਰੂ ਨਾਨਕ ਸਾਹਿਬ ਨੇ ਉੱਚੀ ਆਵਾਜ਼ ਦੇ ਨਾਲ ਸ਼ਬਦ ਗਾਇਨ ਕਰਿਆ ਕਰਨਾ। ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਮਰਦਾਨਾ ਜੀ ਨੇ, ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ, ਤਾਰਾਂ ਨੇ ਟੁੰਨ ਟੁੰਨ ਕੀਤੀ ਜਾਂ ਬੇਈ ਵੀ ਪੁੱਠੀ ਵਗ ਤੁਰੀ, ਲੱਗ ਗਈ। ਸਮਾਧੀ ਸੂਰਜ ਦੀ, ਕੁਦਰਤ ਵੀ ਨੱਚਣ ਲੱਗ ਪਈ। ਮਸਤੀ ਦਾ ਹੜ ਵਗ ਤੁਰਿਆ, ਉਸ ਵਿਚ ਮਰਦਾਨਾ ਤਰਦਾ ਸੀ ਤੇ ਜ਼ਰਾ ਜ਼ਰਾ ਸ੍ਰਿਸ਼ਟੀ ਦਾ ਪਿਆ ਨਾਨਕ ਨਾਨਕ ਕਰਦਾ ਸੀ। ਜਦੋਂ ਭਾਈ ਮਰਦਾਨਾ ਜੀ ਰਵਾਬ ਸੁਰ ਕਰਕੇ ਕੀਰਤਨ ਕਰਦੇ ਸੀ, ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਦੇ ਨਾਲ ਬਿਰਤੀ ਜੁੜ ਜਾਂਦੀ ਸੀ ਤੇ ਸਾਰੀ ਸ੍ਰਿਸ਼ਟੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਉਚਾਰਿਆ ਕਰਦੀ ਸੀ। ਗੁਰੂ ਨਾਨਕ ਸਾਹਿਬ ਨੇ ਸੱਚਮੁੱਚ ਭਾਈ ਮਰਦਾਨਾ ਜੀ ਦੇ ਉੱਤੇ ਮਿਹਰ ਭਰਿਆ ਹਮੇਸ਼ਾ ਹੱਥ ਰੱਖਿਆ। ਮਰਦਾਨਾ ਜੀ ਜਦੋਂ ਗੁਰੂ ਨਾਨਕ ਸਾਹਿਬ ਅਹਿਮਦਾਬਾਦ ਗਏ ਨੇ, ਸ਼ਹਿਦਪੁਰ ਗਏ ਨੇ, ਉੱਥੇ ਮਹਾਰਾਜ ਨੇ ਭਾਈ ਲਾਲੋ ਨੂੰ ਕਿਹਾ ਸੀ, ਭਾਈ ਲਾਲੋ ਤੇਰੇ ਇਲਾਕੇ ਦੇ ਹਾਕਮ ਸੁਧਰੇ ਨੇ ਕਿ ਨਹੀਂ? ਭਾਈ ਲਾਲੋ ਨੇ ਅੱਖਾਂ ਭਰ ਕੇ ਕਿਹਾ ਸੀ, ਮਹਾਰਾਜ ਸਤੀਆਂ ਦੇ ਸੱਤ ਲੁੱਟੇ ਜਾ ਰਹੇ ਨੇ, ਗਰੀਬਾਂ ਦਾ ਖੂਹ ਨਿਚੋੜਿਆ ਜਾ ਰਿਹਾ ਹੈ, ਗਰੀਬਾਂ ਨੂੰ ਉਹਦੇ ਹੱਕ ਨਹੀਂ ਮਿਲ ਰਹੇ, ਗਰੀਬਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਤਾਂ ਮਹਾਰਾਜ ਨੇ ਕਿਹਾ ਸੀ, ਭਾਈ ਲਾਲੋ ਚੜ ਕੇ ਆ ਰਿਹਾ ਬਾਬਰ। ਲਾਲੋ ਕਹਿਣ ਲੱਗਾ, ਮਹਾਰਾਜ ਇੰਨਾ ਕਰੜਾ ਸਰਾਪ? ਨਹੀਂ ਲਾਲੋ, ਅਸੀਂ ਸਰਾਪ ਨਹੀਂ ਦੇ ਰਹੇ, ਅਸੀਂ ਤੇ ਉਹ ਤੈਨੂੰ ਦੱਸ ਰਹੇ ਹਾਂ ਜੋ ਸਾਡੇ ਅਕਾਲ ਪੁਰਖ ਸਾਨੂੰ ਦੱਸ ਰਹੇ ਨੇ। ਮਹਾਰਾਜ ਅਕਾਲ ਪੁਰਖ ਦਾ ਕੀ ਹੁਕਮ ਹੈ? ਮਹਾਰਾਜ ਕਹਿੰਦੇ, ਮਰਦਾਨਾ ਜੀ ਰਵਾਬ ਸੁਰ ਤੇ ਕਰੋ। ਮਰਦਾਨਾ ਜੀ ਨੇ ਰਵਾਬ ਸੁਰ ਕੀਤੀ ਤੇ ਮਹਾਰਾਜ ਨੇ ਇੱਥੇ ਸ਼ਬਦ ਚਰਨ ਕੀਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜ਼ੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਛਿਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਤੇਬਾ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ। ਮਹਾਰਾਜ ਨੇ ਕਿਹਾ ਸੀ, ਲਾਲੋ ਇੱਥੇ ਚੜ ਕੇ ਆ ਰਿਹਾ ਬਾਬਰ। ਬਾਬਰ ਨੇ ਫਿਰ ਹਮਲਾ ਕੀਤਾ। ਪਠਾਣਾ ਦੇ ਕੋਲ ਅਸਲਾ ਵੀ ਸੀ, ਬਾਰੂਦ ਵੀ ਸੀ, ਫੌਜਾਂ ਵੀ ਸਨ, ਲੇਕਿਨ ਬਾਬਰ ਦੇ ਦੋ ਹਮਲੇ ਨਾ ਸਹਿ ਸਕੀਆਂ। ਬਾਬਰ ਜਿੱਤ ਗਿਆ, ਪਠਾਣ ਹਾਰ ਗਏ। ਬਾਬਰ ਨੇ ਆਖਿਆ, ਸਿਪਾਹੀਓ ਲੁੱਟ ਲਓ ਅਹਿਮਦਾਬਾਦ ਨੂੰ। ਸਾਰਾ ਅਹਿਮਦਾਬਾਦ ਲੁੱਟ ਲਿਆ ਗਿਆ, ਨੀਹਾਂ ਵਿਚ ਦਬੀਆਂ ਹੋਈਆਂ ਦੌਲਤਾਂ ਕਢਾ ਲਈਆਂ। ਗੁਰੂ ਨਾਨਕ ਸਾਹਿਬ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਸੀ, ਬਾਬਰ ਜਾਬਰ, ਬਾਬਰ ਜਾਬਰ, ਬਾਬਰ ਜਾਬਰ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਨਾਲ ਹੀ ਭਾਈ ਮਰਦਾਨਾ ਜੀ ਵੀ ਉੱਚੀ ਆਵਾਜ਼ ਦੇ ਨਾਲ ਬੋਲ ਉੱਠੇ, ਬਾਬਰ ਜਾਬਰ, ਬਾਬਰ ਜਾਬਰ, ਬਾਬਰ ਜਾਬਰ। ਮੀਰ ਖਾਂ ਬਾਬਰ ਦਾ ਜਰਨੈਲ ਸੀ, ਉਹਨੇ ਕਿਹਾ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਓ। ਮਰਦਾਨਾ ਜੀ ਨੂੰ ਵੀ ਹੱਥ ਘੜੀਆਂ ਲੱਗ ਗਈਆਂ, ਗੁਰੂ ਨਾਨਕ ਸਾਹਿਬ ਨੂੰ ਵੀ ਹੱਥ ਘੜੀਆਂ ਲੱਗ ਗਈਆਂ ਗਈਆਂ। ਆਰ ਜੀ ਜੇਲ੍ਹ ਵੱਲ ਲੈ ਕੇ ਤੁਰਿਆ ਜਾ ਰਿਹਾ ਸੀ। ਮੀਰ ਖਾਂ ਮਰਦਾਨੇ ਨੂੰ ਕਹਿਣ ਲੱਗਾ, ਮਰਦਾਨਾ ਜੀ ਆ ਬਾਬਾ ਮੇਰਾ ਘੋੜਾ ਫੜ ਲੈ, ਜੇ ਘੋੜਾ ਦੌੜ ਗਿਆ ਤੇ ਤੇਰੀ ਕੋਰੜੇ ਮਾਰ ਮਾਰ ਕੇ ਛਿੱਲ ਉਧੇੜ ਦਿਆਂਗਾ। ਮਰਦਾਨੇ ਨੇ ਡਰਦੇ ਡਰਦੇ ਨੇ ਘੋੜਾ ਫੜ ਲਿਆ। ਇਧਰ ਗੁਰੂ ਨਾਨਕ ਸਾਹਿਬ ਨੇ ਜਦੋਂ ਲੁਕਾਈ ਦੇ ਦੁੱਖ ਵੇਖੇ, ਮਹਾਰਾਜ ਕਹਿੰਦੇ, ਮਰਦਾਨਾ ਜੀ ਰਵਾਬ ਸੁਰ ਕਰੋ, ਸ਼ਬਦ ਆਇਆ। ਤੇ ਮਰਦਾਨਾ ਹੱਸ ਕੇ ਕਹਿਣ ਲੱਗਾ, ਬਾਬਾ ਵੇਲਾ ਕੁ ਵੇਖਿਆ ਕਰ, ਮੈਂ ਕਦੀ ਬੱਕਰੀ ਨਹੀਂ ਫੜੀ, ਮੈਨੂੰ ਘੋੜੇ ਦੀ ਲਗਾਮ ਫੜਾ ਗਿਆ, ਤੇ ਜੇ ਘੋੜਾ ਦੌੜ ਗਿਆ ਮੇਰੀ ਇੱਕ ਨੇ ਕੋਰੜੇ ਮਾਰ ਮਾਰ ਕੇ ਛਿੱਲ ਲਾ ਦੇਣੀ ਹੈ। ਮਹਾਰਾਜ ਕਹਿੰਦੇ, ਮਰਦਾਨਾ ਜੀ ਤੁਸੀਂ ਰਵਾਬ ਸੁਰ ਕਰੋ, ਘੋੜਾ ਤੁਹਾਡੇ ਮਗਰ ਮਗਰ ਆਏਗਾ, ਇਹ ਗਠੜੀ ਦਾ ਭਾਰ ਤੁਹਾਨੂੰ ਮਲੂਮ ਨਹੀਂ ਹੋਵੇਗਾ। ਮਰਦਾਨਾ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ। ਮਰਦਾਨਾ ਜੀ ਨੇ ਫਿਰ ਇੱਥੇ ਰਵਾਬ ਸੁਰ ਕੀਤੀ। ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਜਿਨ ਸਿਰ ਸੋਹਣ ਪੱਟੀਆਂ, ਮਾਂਗੀ ਪਾਏ ਸਦੂਰ, ਸੋ ਸਿਰ ਕਾਤੀ ਮੁਨੀਅਨ, ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਸੋਂਦੀਆਂ ਹੁਣ ਬਹਿ ਨਾ ਮਿਲਣ ਹਦੂਰ। ਮਹਾਰਾਜ ਨੂੰ ਔਰ ਮਰਦਾਨਾ ਜੀ ਨੂੰ ਜੇਲ੍ਹ ਵਿੱਚ ਪਹੁੰਚਾ ਦਿੱਤਾ ਗਿਆ। ਇਹਨਾਂ ਦੇ ਅੱਗੇ ਚੱਕੀਆਂ ਰੱਖ ਦਿੱਤੀਆਂ ਗਈਆਂ। ਮਹਾਰਾਜ ਕਹਿਣ ਲੱਗੇ, ਮਰਦਾਨਾ ਜੀ ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ ਬੋਲੋ, ਚੱਕੀ ਆਪਣੇ ਆਪ ਚੱਲੇਗੀ। ਉਧਰੋਂ ਮੀਰ ਖਾਂ ਬਾਬਰ ਨੂੰ ਲੈ ਕੇ ਆਰਜੀ ਜੇਲ੍ਹ ਵਿੱਚ ਪਹੁੰਚ ਗਿਆ। ਜਦੋਂ ਮਹਾਰਾਜ ਨੇ ਵੇਖਿਆ ਬਾਬਰ ਆਇਆ, ਮਹਾਰਾਜ ਕਹਿੰਦੇ, ਮਰਦਾਨਾ ਜੀ ਰਵਾਬ ਸੁਰ ਕਰੋ, ਸ਼ਬਦ ਆਇਆ। ਜਦੋਂ ਮਰਦਾਨਾ ਜੀ ਨੇ ਰਵਾਬ ਸੁਰ ਕੀਤੀ, ਉੱਚੀ ਆਵਾਜ਼ ਦੇ ਨਾਲ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਖੁਰਾਸਾਨ ਖੁਸ਼ਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੀ, ਤੈਂ ਕੀ ਦਰਦ ਨਾ ਆਇਆ। ਬਾਬਰ ਨੇ ਤੱਕਿਆ, ਉਹ ਜਿਹੜਾ ਅੱਲਾਹ ਤਾਲਾ ਦਾ ਲਿਹਾਜ਼ ਨਹੀਂ ਕਰਦਾ, ਉਹ ਮੇਰਾ ਲਿਹਾਜ਼ ਕਰਨ ਲੱਗਾ। ਟਹਿ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਉੱਤੇ ਆਣ ਡਿੱਗਾ। ਮਹਾਰਾਜ ਦੀ ਬਾਣੀ ਦੇ ਜਦੋਂ ਤੀਰ ਵੱਜੇ, ਬਾਬਰ ਦਾ ਤਾਜ ਚੁੱਕ ਗਏ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਕਹਿੰਦਾ, ਮਹਾਰਾਜ ਹਿੰਦੁਸਤਾਨ ਦੀ ਬਾਦਸ਼ਾਹੀ ਬਖਸ਼ੋ। ਮਹਾਰਾਜ ਨੇ ਕਿਹਾ ਸੀ, ਬਾਦਸ਼ਾਹੀ ਤੇ ਮਿਲ ਜਾਏਗੀ, ਰਹੇਗੀ ਓਨਾ ਚਿਰ ਜਦੋਂ ਤੱਕ ਤੇਰੀ ਔਲਾਦ ਜਨਤਾ ਦੇ ਨਾਲ ਇਨਸਾਫ ਕਰਦੀ ਰਹੇਗੀ। ਔਰ ਮਹਾਰਾਜ ਦਾ ਵਾਕ ਬਿਲਕੁਲ ਸੱਤ ਹੋਇਆ। ਔਰ ਇਹ ਬਾਬਰ ਦੀ ਬਾਦ ਹਮਾਯੂ ਤੋਂ ਬਾਅਦ ਜਲਾਲੂਦੀਨ ਅਕਬਰ, ਅਕਬਰ ਤੋਂ ਬਾਅਦ ਫਿਰ ਸ਼ਾਹਜਹਾਂ, ਜਹਾਂਗੀਰ ਤੋਂ ਬਾਅਦ ਸ਼ਾਹਜਹਾਂ, ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ ਬਣਿਆ। ਔਰੰਗਜ਼ੇਬ ਪਤਨ ਦਾ ਕਾਰਨ ਬਣਿਆ। ਉਹਨੇ ਲੋਕਾਂ ਦੇ ਉੱਤੇ ਬੜੇ ਜ਼ੁਲਮ ਕੀਤੇ। ਔਰ ਸੱਚਮੁੱਚ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਉਹ ਹੋ ਗਿਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ ਕੀਰਤਨ ਕਰਦੇ ਰਹੇ। ਗੁਰੂ ਨਾਨਕ ਸਾਹਿਬ ਦੇ ਨਾਲ ਅਕਾਲ ਪੁਰਖ ਦੀ ਬਿਰਤੀ ਜੋੜ ਕੇ ਬੈਠਦੇ ਰਹੇ। ਭਾਈ ਮਰਦਾਨਾ ਜੀ ਦਾ ਇਤਿਹਾਸ ਬੜਾ ਅਲੌਕਿਕ ਹੈ। ਭਾਈ ਮਰਦਾਨਾ ਜੀ 1534 ਈਸਵੀ ਦੇ ਅਫਗਾਨਿਸਤਾਨ ਦੇ ਸ਼ਹਿਰ ਖੁਰਮ ਦੇ ਵਿਚ ਅਕਾਲ ਚਲਾਣਾ ਕਰ ਗਏ। ਔਰ ਮਹਾਰਾਜ ਨੇ ਆਪਣੇ ਹੱਥੀ ਉਨ੍ਹਾਂ ਦਾ ਸੰਸਕਾਰ ਕੀਤਾ। ਮੈਂ ਅੱਜ ਉਨ੍ਹਾਂ ਦੇ ਅਕਾਲ ਚਲਾਣਾ ਦਿਵਸ ਕਰ ਜਾਣ ਦੇ ਉੱਤੇ ਆਪਣੇ ਵੱਲੋਂ ਕੋਟਾਨ ਕੋਟਾਨ ਪ੍ਰਣਾਮ ਕਰਦਾ ਹੋਇਆ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅੱਜ ਸਾਡੇ ਕੀਰਤਨੀਏ ਭਾਈ ਮਰਦਾਨਾ ਜੀ ਨੂੰ ਫਾਲੋ ਕਰਦੇ ਹੋਏ ਕੀਰਤਨ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਸਾਡੇ ਰਬਾਬੀ ਸਿੰਘ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਔਰ ਮੈਂ ਚਾਹੁੰਦਾ ਹਾਂ ਕਿ ਭਾਈ ਮਰਦਾਨਾ ਜੀ ਜਿਵੇਂ ਰਾਗਾਂ ਦੇ ਵਿਚ ਕੀਰਤਨ ਕਰਿਆ ਕਰਦੇ ਸੀ, ਅੱਜ ਕੱਲ ਦੇ ਰਾਗੀ ਸਿੰਘਾਂ ਨੂੰ ਵੀ ਉਹ ਰਾਗਾਂ ਦੇ ਵਿਚ ਕੀਰਤਨ ਕਰਨ ਨਾ ਚਾਹੀਦਾ ਹੈ। ਔਰ ਰਾਗਾਂ ਵਿਚ ਕੀਰਤਨ ਕਰਨ ਦੇ ਨਾਲ ਜੋ ਆਨੰਦ ਸੰਗਤ ਨੂੰ ਪ੍ਰਾਪਤ ਹੁੰਦਾ ਹੈ ਉਹ ਇਕ ਅਨੋਖਾ ਆਨੰਦ ਹੁੰਦਾ ਹੈ। ਸੋ ਅੱਜ ਰੀਤਾਂ ਨੂੰ ਛੱਡ ਕੇ ਰਾਗਾਂ ਦੇ ਉੱਤੇ ਕੀਰਤਨ ਕਰਨਾ, ਮੈਂ ਰਾਗੀਆਂ ਅੱਗੇ ਬੇਨਤੀ ਕਰਾਂ ਕਿ ਉਹ ਅਕਾਲ ਪੁਰਖ ਨੂੰ ਧਿਆ ਕੇ ਭਾਈ ਮਰਦਾਨਾ ਜੀ ਨੂੰ ਯਾਦ ਕਰਕੇ ਰਾਗਾਂ ਦੇ ਵਿਚ ਕੀਰਤਨ ਕਰਿਆ ਕਰਨ। ਅੰਤ ਵਿੱਚ
ਜੀ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਪਾ ਰਹੇ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਸੋ ਅੱਜ ਦਾ ਇਹ ਖਾਸ ਸਿਲਸਿਲਾ ਸਮਰਪਿਤ ਸੀ ਭਾਈ ਮਰਦਾਨਾ ਜੀ ਦੇ ਜੋਤੀ ਜੋਤ ਦਿਵਸ ਨੂੰ। ਸੋ ਉਸ ਦਿਨ ਨੂੰ ਖਾਸ ਤੌਰ ਦੇ ਉੱਤੇ ਧਿਆਨ ਦੇ ਵਿਚ ਰੱਖਦੇ ਆ। ਦਿਲਬਰ ਸਾਹਿਬ ਨੇ ਜਿਹੜੀ ਜਾਣਕਾਰੀ ਹੈ ਭਾਈ ਮਰਦਾਨਾ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਆ ਕਿ ਤੁਸੀਂ ਜ਼ਰੂਰ ਇਸ ਸਿਲਸਿਲੇ ਨੂੰ ਪਸੰਦ ਕੀਤਾ ਹੋਏਗਾ। ਤੇ ਇਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿਚ। ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਮੈਨੂੰ ਥੋੜਾ ਜਿਹਾ ਆਪਣੇ ਵੱਲੋਂ ਧਿਆਨ ਜ਼ਰੂਰ ਦਵਾਇਓ ਕਿ ਮੇਰੀ ਆਵਾਜ਼ ਜਿਹੜੀ ਆ ਤੁਹਾਡੇ ਤੱਕ ਪਹੁੰਚੀ ਹੈ ਕਿ ਨਹੀਂ ਪਹੁੰਚੀ, ਕਿਉਂਕਿ ਆਵਾਜ਼ ਦੀ ਜਿਹੜੀ ਸਮੱਸਿਆ ਉਹ ਬਾਰ ਬਾਰ ਜ਼ਰੂਰ ਕਿਤੇ ਨਾ ਕਿਤੇ ਆ ਰਹੀ ਹੈ। ਪਰ ਹੁਣ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ ਤੇ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰ ਰਹੇ ਆ, ਉਹਨਾਂ ਦੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਤੇ ਲਓ ਜੀ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿਚ। ਲਹਿਰਾਂ ਵਹਿਰਾਂ ਲੱਗੀਆਂ ਹੋਈਆਂ ਤੁਹਾਡੇ ਸਾਥ ਦੇ ਨਾਲ, ਤੇ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਉਹ ਅਸੀਂ ਹੁਣੇ ਹੁਣੇ ਖਤਮ ਕੀਤਾ। ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਜੀ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਨਾ ਵਧਾਈਆਂ ਦਾ। ਸੋ ਵਧਾਈਆਂ ਸਿਲਸਿਲੇ ਦੇ ਵਿਚ ਅੱਜ ਸਾਡੇ ਨਾਲ ਖਾਸ ਤੌਰ ਦੇ ਉੱਤੇ ਸਾਂਝ ਬਣਾਈ ਸੀ ਜਗਜੀਵਨ ਮਠਾਰੂ ਹੁਰਾਂ ਨੇ। ਜਗਜੀਵਨ ਮਠਾਰੂ ਤੇ ਗੁਰਦੀਪ ਸਿੰਘ ਮਠਾਰੂ ਹੁਰਾਂ ਦੇ ਸ਼ਾਇਦ ਭਾਣਜੇ ਦਾ ਅੱਜ ਜਨਮ ਦਿਨ ਹੈ, ਤੇ ਉਨ੍ਹਾਂ ਦੇ ਇਸ ਜਨਮ ਦਿਨ ਨੂੰ ਖਾਸ ਬਣਾਉਣ ਦੇ ਲਈ ਵਧਾਈਆਂ ਸਿਲਸਿਲੇ ਦੇ ਵਿਚ ਆਪਾਂ ਕਰਾਂਗੇ ਉਨ੍ਹਾਂ ਦੇ ਭਾਣਜੇ ਨੂੰ ਜਾਂ ਭਤੀਜੇ ਨੂੰ ਇਹ ਇਕ ਫੋਨ ਕਾਲ। ਪਰ ਉਸ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਿਲਸਿਲੇ ਵਧਾਈਆਂ ਦੀ। ਲੋ ਜੀ ਵਧਾਈਆਂ ਸਿਲਸਿਲੇ ਦੇ ਵਿਚ ਆਪਾਂ ਕਾਲ ਜਿਹੜੀ ਆ ਅਗਲੀ ਲਗਾਉਣ ਜਾ ਰਹੇ ਹਾਂ ਅਵਿਨਾਸ਼ ਸਿੰਘ ਹੋਰਾਂ ਨੂੰ। ਅਵਿਨਾਸ਼ ਸਿੰਘ ਹੋਰਾਂ ਦਾ ਅੱਜ ਜਨਮ ਦਿਨ ਹੈ ਤੇ ਜਨਮ ਦਿਨ ਨੂੰ ਖਾਸ ਬਣਾਉਣ ਦੇ ਲਈ ਅਸੀਂ ਹਰਮਨ ਰੇਡੀਓ ਵੱਲੋਂ ਉਨ੍ਹਾਂ ਨੂੰ ਦੇਵਾਂਗੇ ਵਧਾਈਆਂ। ਪਰ ਇਹ ਵਧਾਈਆਂ ਜਿਹੜੀਆਂ ਅਸਲ ਦੇ ਵਿਚ ਸਾਡੇ ਤੱਕ ਪਹੁੰਚੀਆਂ ਨੇ ਜਗਜੀਵਨ ਮਠਾਰੂ ਤੇ ਗੁਰਦੀਪ ਸਿੰਘ ਮਠਾਰੂ ਹੋਰਾਂ ਵੱਲ। ਲੋ ਜੀ ਕਾਲ ਕਰ ਰਹੇ ਹਾਂ ਤੇ ਉਹ ਇਸ ਵੇਲੇ ਕਾਲ ਚੁੱਕਦੇ ਆ ਜਾਂ ਨਹੀਂ ਚੁੱਕਦੇ ਇਹ ਤਾਂ ਹੁਣ ਉਹੀ ਦੱਸਣਗੇ ਜਾਂ ਇਸ ਵੇਲੇ ਵੱਡਾ ਤੜਕਾ ਉੱਥੇ ਇੰਡੀਆ ਦੇ ਵਿਚ ਹਨਾ। ਸੋ ਇੰਡੀਆ ਦੇ ਵਿਚ ਉਹ ਹੈਗੇ ਆ ਔਰ ਇੰਡੀਆ ਦੇ ਵਿਚ ਇਸ ਵੱਡੇ ਤੜਕੇ ਉਹ ਉੱਠਦੇ ਆ ਆਸਟ੍ਰੇਲੀਅਨ ਨੰਬਰ ਦੇਖ ਕੇ ਕਿ ਨਹੀਂ ਉੱਠਦੇ ਇਹ ਤਾਂ ਹੁਣ ਉਹਨਾਂ ਤੇ ਹੀ ਨਿਰਭਰ ਕਰਦਾ। ਪਰ ਮੈਨੂੰ ਲੱਗਦਾ ਕਾਲ ਜਾ ਵੀ ਰਹੀ ਹੈ ਪਰ ਉਹਨਾਂ ਦਾ ਜਿਹੜਾ ਫੋਨ ਹੈ ਉਹ ਇਸ ਵੇਲੇ ਵਟਸਐਪ ਦੇ ਲਈ ਮੈਨੂੰ ਲੱਗਦਾ ਕਿ ਖੁੱਲਾ ਨਹੀਂ ਹੈ। ਸੋ ਇਸ ਕਰਕੇ ਜਿਹੜੀ ਕਾਲ ਜਾ ਰਹੀ ਹੈ ਉਹ ਚੁੱਕੀ ਨਹੀਂ ਜਾ ਰਹੀ। ਸੋ 3:55 ਹੈ ਵੈਸੇ ਵੀ ਤੜਕਸਾਰ ਦਾ ਸਮਾਂ ਹੈ ਤੇ ਉਹ ਕਾਲ ਚੁੱਕਣਗੇ ਕਿ ਨਹੀਂ ਚੁੱਕਣਗੇ ਇਹ ਤਾਂ ਨਹੀਂ ਪਤਾ। ਪਰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ। ਇੱਕ ਵਾਰ ਆਪਾਂ ਫੇਰ ਦੁਬਾਰਾ ਟਰਾਈ ਜ਼ਰੂਰ ਕਰ ਲੈਂਦੇ ਹਾਂ ਤੇ ਉਹਨਾਂ ਦੇ ਜਨਮ ਦਿਨ ਨੂੰ ਆਪਾਂ ਦਾ ਖਾਸ ਜ਼ਰੂਰ ਬਣਾਉਣਾ ਤੇ ਜੇ ਉਹ ਕਾਲ ਚੁੱਕ ਲੈਣਗੇ ਤੇ ਫੇਰ ਆਪਾਂ ਜ਼ਰੂਰ ਉਹਨਾਂ ਦੇ ਨਾਲ ਬਣਾਵਾਂਗੇ ਸਾਂਝ। ਤੇ ਲਓ ਕਾਲ ਤਾਂ ਚਲੀ ਗਈ ਹੈ ਪਰ ਕਾਲ ਦੇ ਨਾਲ ਹੁਣ ਉਹਨਾਂ ਦਾ ਜਵਾਬ ਆਉਂਦਾ ਜਾਂ ਨਹੀਂ ਆਉਂਦਾ। ਪਰ ਅਸੀਂ ਫਿਰ ਵਧਾਈਆਂ ਜਿਹੜੀਆਂ ਜ਼ਰੂਰ ਉਹਨਾਂ ਤੱਕ ਪਹੁੰਚਦੀਆਂ ਕਰਾਂਗੇ ਇਸ ਸਿਲਸਿਲੇ ਦੇ ਰਾਹੀਂ। ਲਓ ਜੀ ਅਵਿਨਾਸ਼ ਸਿੰਘ ਹੁਰੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਪਰਮਾਤਮਾ ਕਰੇ ਕਿ ਉਹਨਾਂ ਦਾ ਇਹ ਦਿਨ ਤਾਂ ਖਾਸ ਰਹੇ ਹੀ ਰਹੇ ਪਰ ਜ਼ਿੰਦਗੀ ਦਾ ਜਿਹੜਾ ਹਰ ਦਿਨ ਆ ਉਹਨਾਂ ਦੇ ਲਈ ਖਾਸ ਬਣਿਆ ਰਹੇ। ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਜਿਹੜੇ ਆ ਉਹ ਉਹਨਾਂ ਦੇ ਬਣੇ ਰਹਿਣ ਔਰ ਪਰਮਾਤਮਾ ਹਮੇਸ਼ਾ ਨਰੋਈ ਸਿਹਤ ਦੇ ਨਾਲ ਉਹਨਾਂ ਨੂੰ ਨਿਵਾਜੇ ਜ਼ਿੰਦਗੀ ਦੀਆਂ ਬਰਕਤਾਂ ਦੇ ਨਾਲ ਉਹਨਾਂ ਨੂੰ ਨਿਵਾਜੇ। ਸੋ ਇਸ ਮੌਕੇ ਅਸੀਂ ਉਹਨਾਂ ਦੇ ਖਾਸ ਆਪਣੇ ਜਗਜੀਵਨ ਮਠਾਰੂ ਹੋਰਾਂ ਨੂੰ ਤੇ ਗੁਰਦੀਪ ਸਿੰਘ ਮਠਾਰੂ ਹੋਰਾਂ ਨੂੰ ਵੀ ਵਧਾਈ ਪੇਸ਼ ਕਰਦੇ ਹਾਂ। ਸੋ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਅਵਿਨਾਸ਼ ਸਿੰਘ ਹੋਰਾਂ ਦੇ ਜਨਮ ਦਿਨ ਦੇ ਉੱਤੇ ਤੇ ਇਹ ਸੀ ਵਧਾਈਆਂ ਦਾ ਸਿਲਸਿਲਾ। ਤੇ ਲਓ ਹੁਣ ਇਹ ਸਿਲਸਿਲਾ ਜਿਹੜਾ ਜੀ ਉਹ ਆਪਾਂ ਹੁਣ ਇੱਥੇ ਰੋਕਣਾ ਹੈ ਤੇ ਇੱਕ ਵਾਰ ਫੇਰ ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੂੰ ਅਵਿਨਾਸ਼ ਸਿੰਘ ਹੋਰਾਂ ਦੇ ਜਨਮ ਦਿਨ ਤੇ ਪ੍ਰਮਾਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜਿਆਂ ਦੀ ਬਹਾਰ ਜਿਹੜੀ ਆ ਉਹ ਬਣਾਈ ਰੱਖੇ। ਵਧਾਈਆਂ ਸਿਲਸਿਲੇ ਤੋਂ ਬਾਅਦ ਅੱਗੇ ਜਿਹੜੇ ਸਾਡੇ ਨਾਲ ਦੋਸਤ ਬਣੇ ਨੇ ਉਹਨਾਂ ਨੂੰ ਮੈਂ ਸ਼ਾਮਲ ਕਰਦੀ ਜਾਂਦੀ ਹਾਂ ਨਾਲ ਹੀ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਵੀ ਆਪਾਂ ਸਾਂਝੀਆਂ ਕਰਨੀਆਂ। ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਇਸ ਵੇਲੇ ਹੁਣੇ ਹੁਣੇ ਜੁੜੇ ਆ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ, ਬੜੀ ਖੁਸ਼ੀ ਹੁੰਦੀ ਹੈ ਜਦੋਂ ਗੁਰਿੰਦਰ ਸਿੰਘ ਹੋਰੀ ਪ੍ਰੋਗਰਾਮ ਚ ਆਉਂਦੇ ਆ ਕਿਉਂਕਿ ਬੜਾ ਵਕਫਾ ਜਿਹੜਾ ਇਹਨਾਂ ਦਾ ਲੰਮਾ ਹੋ ਜਾਂਦਾ, ਕਈ ਵਾਰ ਪ੍ਰੋਗਰਾਮ ਦੇ ਵਿੱਚ ਆ ਨਹੀਂ ਪਾਉਂਦੇ। ਤੇ ਅੱਜ ਕਹਿੰਦੇ ਪੱਲਵੀ ਉਹਨਾਂ ਦੀ ਵਾਈਫ ਹੈ ਤੇ ਸ਼ਗਨ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ। ਕਿਆ ਬਾਤ ਹੈ, ਅੱਜ ਧੀ ਦੇ ਨਾਲ, ਧੀ ਤਾਂ ਵੈਸੇ ਅੱਗੇ ਵੀ ਬਹੁਤ ਵਾਰ ਉਹਨਾਂ ਦੇ ਨਾਲ ਹੁੰਦੀ ਹੈ। ਸੋ ਅੱਜ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਹਿੱਸੇਦਾਰ ਉਹਨਾਂ ਦੀ ਵਾਈਫ ਵੀ ਅੱਜ ਸਾਡਾ ਪ੍ਰੋਗਰਾਮ ਜਿਹੜਾ ਸੁਣ ਰਹੇ। ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪੱਲਵੀ ਜੀ ਤੁਹਾਡਾ ਵੀ, ਕਿਉਂਕਿ ਗੁਰਿੰਦਰ ਸਿੰਘ ਹੋਰੀ ਤਾਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਆਉਂਦੇ ਆ ਸਾਨੂੰ ਚੰਗਾ ਲੱਗਦਾ। ਅੱਜ ਤੁਸੀਂ ਸਾਰੇ ਆਏ ਹੋ ਪ੍ਰੋਗਰਾਮ ਚ ਤੇ ਤੁਹਾਡਾ ਸਾਰਿਆਂ ਦਾ ਆਉਣਾ ਸਾਡੇ ਲਈ ਵੀ ਇੱਕ ਬਹੁਤ ਵਧੀਆ ਮੌਕਾ ਹੈ, ਬੜਾ ਖੁਸ਼ੀ ਦਾ ਮੌਕਾ ਹੈ। ਸੋ ਪ੍ਰੋਗਰਾਮ ਜਿਹੜਾ ਹੋਰ ਖੁਸ਼ਗਵਾਰ ਹੋ ਗਿਆ ਤੁਹਾਡੀ ਆਮਦ ਦੇ ਨਾਲ। ਸੋ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਬਹੁਤ ਬਹੁਤ ਜੀਆਂ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਵੀ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਬਹੁਤ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ, ਕਹਿੰਦੇ ਚੰਗੇ ਲੋਕਾਂ ਦਾ ਤੁਹਾਡੀ ਜ਼ਿੰਦਗੀ ਚ ਆਉਣਾ ਇੱਕ ਕ੍ਰਿਸ਼ਮਾ ਹੁੰਦਾ ਪਰ ਉਹਨਾਂ ਨੂੰ ਸੰਭਾਲ ਕੇ ਰੱਖਣਾ ਇੱਕ ਹੁਨਰ ਹੁੰਦਾ। ਸ਼ੁਭ ਸਵੇਰ ਦੋਸਤੋ, ਕਹਿੰਦੇ ਕਿਆ ਇਹ ਬਾਤ ਹੈ। ਵਾਕਈ ਜੀ ਇਹ ਗੱਲ ਜਿਹੜੀ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਚੰਗੇ ਲੋਕ ਜੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਆ, ਵਾਕਈ ਰੱਬ ਦੀ ਬੜੀ ਮਿਹਰ ਹੁੰਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਦੋਸਤ ਆਉਂਦੇ ਆ, ਚੰਗੇ ਮਿੱਤਰ ਆਉਂਦੇ ਆ, ਹਨਾ, ਚੰਗੇ ਲੋਕ ਕਿਤੇ ਵੀ ਕਿਸੇ ਵੀ ਰੂਪ ਚ ਸਾਡੇ ਨਾਲ ਜੁੜਦੇ ਆ। ਪਰ ਜੇਕਰ ਅਸੀਂ ਚੰਗੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਹੋਣ ਔਰ ਅਸੀਂ ਉਹਨਾਂ ਨੂੰ ਸਮਝ ਨਾ ਸਕੀਏ ਔਰ ਉਹਨਾਂ ਦੀ ਕਦਰ ਨਾ ਪਾ ਸਕੀਏ ਤਾਂ ਇਹ ਸਾਡੇ ਲਈ ਬਹੁਤ ਵੱਡੀ ਬਦਕਿਸਮਤੀ ਹੁੰਦੀ ਹੈ। ਸੋ ਉਹਨਾਂ ਨੂੰ ਸੰਭਾਲ ਕੇ ਰੱਖਣਾ, ਜਿਹੜੇ ਗਿੱਲ ਸਾਹਿਬ ਨੇ ਜਿਹੜਾ ਵਿਚਾਰ ਭੇਜਿਆ ਕਿ ਉਹਨਾਂ ਨੂੰ ਸੰਭਾਲ ਕੇ ਰੱਖਣਾ ਇੱਕ ਹੁਨਰ ਹੁੰਦਾ। ਸੋ ਇਹ ਹੁਨਰ ਜਿਹੜਾ ਹਰ ਇੱਕ ਦੇ ਵਿੱਚ ਨਹੀਂ ਹੁੰਦਾ ਪਰ ਇਸ ਹੁਨਰ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਹੀ ਪਿਆਰਾ ਜਿਹਾ ਵਿਚਾਰ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ। ਤੇ ਅਗਲੀ ਸਾਂਝ ਜਿਹੜੀ ਹੈ ਉਹ ਸਾਡੇ ਨਾਲ ਬਣਾਈ ਹੈ ਜੀ ਇੱਕ ਵਾਰ ਫੇਰ ਕੰਦੋਲਾ ਸਾਹਿਬ ਨੇ, ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਹੀ ਪਿਆਰਾ ਜਿਹਾ ਵਿਚਾਰ, ਪਹਿਲਾਂ ਵੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ। ਈਚ ਡੇ ਇਜ਼ ਨਿਊ ਐਂਡ ਫਰੈਸ਼ ਡੇ ਵਿਦ ਨਿਊ ਬਿਗਨਿੰਗ ਐਂਡ ਨਿਊ ਹੋਪਸ, ਇੰਜੋਏ ਐਂਡ ਬੀ ਹੈਪੀ। ਬਿਲਕੁਲ ਜੀ, ਔਰ ਨਵੀਆਂ ਆਸਾਂ ਤੇ ਨਵੀਆਂ ਉਮੰਗਾਂ ਦੇ ਨਾਲ ਹਰ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣੀ ਜ਼ਰੂਰੀ ਹੈ, ਕਿਉਂਕਿ ਹਰ ਦਿਨ ਮੈਨੂੰ ਲੱਗਦਾ ਕਿ ਸਾਡਾ ਇੱਕ ਨਵਾਂ ਜਨਮ ਹੁੰਦਾ ਹੈ ਨਾ, ਕਿਉਂਕਿ ਜਦੋਂ ਰਾਤ ਪੈ ਜਾਂਦੀ ਹੈ ਅਸੀਂ ਇੱਕ ਵੱਖਰੀ ਦੁਨੀਆਂ ਦੇ ਵਿੱਚ ਚਲੇ ਜਾਂਦੇ ਹਾਂ, ਪਰ ਅਗਲੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਬਿਲਕੁਲ ਇੱਕ ਵਾਰ ਫਿਰ ਤੋਂ ਤਾਜ਼ੀ ਹੁੰਦੀ ਹੈ ਸਾਡੇ ਸਾਰਿਆਂ ਦੇ ਲਈ। ਤੇ ਲਓ ਫਿਰ ਜੀ ਪ੍ਰੋਗਰਾਮ ਦੇ ਵਿੱਚ ਅਜੇ ਸਿਲਸਿਲੇ ਬਾਕੀ ਹੈ। ਤੁਹਾਡਾ ਆਉਣਾ ਜਿਹੜਾ ਸਾਡੇ ਲਈ ਬੜਾ ਹੀ ਪਿਆਰਾ ਹੁੰਦਾ, ਤੁਹਾਡੀ ਆਮਦ ਬਹੁਤ ਪਿਆਰੀ ਹੁੰਦੀ ਹੈ। ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋ, ਆਪਣੀ ਹਾਜ਼ਰੀ ਲਗਾਉਂਦੇ ਰਹੋ ਤੇ ਆਪਾਂ ਅਗਲੇ ਸਿਲਸਿਲਿਆਂ ਵੱਲ ਵਧਦੇ ਜਾਂਦੇ ਹਾਂ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਫਿਲਹਾਲ, ਤੇ ਗੀਤ ਤੋਂ ਬਾਅਦ ਆਪਾਂ ਅਗਲਾ ਜਿਹੜਾ ਸਿਲਸਿਲਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਜਲਦ। ਸੋ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਣੇ ਆ ਬਹੁਤ ਜਲਦੀ, ਪਰ ਇਸ ਵੇਲੇ ਇੱਕ ਗੀਤ ਸੁਣਦੇ ਆ ਫਿਰ ਕੰਵਰ ਗਰੇਵਾਲ ਤੇ ਜੈਜ਼ਮ ਸ਼ਰਮਾ ਦੀ ਆਵਾਜ਼ਾਂ ਚ।
ਉਹ ਦਿਲ ਦਰਿਆ ਵਿੱਚ ਪਿਆਰ ਦੀ ਬੇੜੀ ਬੇੜੀ ਵਿੱਚ ਦੋ ਰੂਹਾਂ ਤੇਰੇ ਨਾਮ ਤੋਂ ਕਰਾਂ ਬਿਸਮਿਲਲਾ, ਤੇਰੇ ਨਾਮ ਤੋਂ ਕਰਾਂ ਬਿਸਮਿਲਲਾ, ਤੇਰੀ ਯਾਦ ਚ ਕਟਾਂ ਦਾ ਚਿੱਲਾ, ਬੜਾ ਉੱਚਾ ਹੈ ਮੁਹੱਬਤਾਂ ਦਾ ਕਿੱਲਾ, ਤੇ ਪੀਏ ਵਿੱਚ ਯਾਰ ਵਸਦਾ, ਦਿਲਾਂ ਦੇ ਵਿੱਚ ਪਿਆਰ ਵਸਦਾ, ਤੇ ਦਿਲੇ ਵਿੱਚ ਯਾਰ ਵਸਦਾ, ਦਿਲਾਂ ਦੇ ਵਿੱਚ ਪਿਆਰ ਵਸਦਾ। ਮੈਨੂੰ ਲੱਗੇ ਜਿਵੇਂ ਚੰਨ ਚੜ੍ਹੇ ਈਦ ਦਾ, ਮੌਕਾ ਜਦੋਂ ਜਦੋਂ ਮਿਲੇ ਤੇਰੀ ਦੀਦ ਦਾ, ਮੈਨੂੰ ਲੱਗੇ ਜਿਵੇਂ ਚੰਨ ਚੜ੍ਹੇ ਈਦ ਦਾ, ਮੇਰੇ ਧਰਤੀ ਤੇ ਲੱਗਦੇ ਨਾ ਪੈਰ ਨੇ, ਦਿਨ ਲੰਘਣੇ ਨਾ ਤੇਰੇ ਤੋਂ ਬਗੈਰ ਨੇ, ਫੁੱਲ ਮੰਗਦੇ ਹਮੇਸ਼ਾ ਤੇਰੀ ਕਹਿੰਦੇ, ਫੁੱਲ ਰਹੇ ਦਿਲ ਬਿਨਾਂ ਦੇ ਵਿੱਚ ਪਿਆਰ ਵਸਦਾ, ਤੂੰ ਰਹੇ ਦਿਲਦਾਰ ਵਸਦਾ, ਦਿਲਾਂ ਦੇ ਵਿੱਚ ਪਿਆਰ ਵਸਦਾ।
ਵੇਖਾਂ ਤੇਰੀਆਂ ਹੀ ਮੇਰੇ ਅੰਗ ਸੰਗ ਨੇ ਹੁੰਦੇ ਦਿਲਾਂ ਨੂੰ ਦਿਲਾਂ ਦੇ ਕਹਿੰਦੇ ਰਾਣੇ ਮੇਰੇ ਤੇਰੇ ਨਾਲ ਚੱਲਦੇ ਤਾਰੇ ਚੰਨ ਤਾਰੇ ਇੱਕ ਗੱਲ ਦੇ ਗਵਾਰੇ ਗੁਰੂ ਦੇ ਵਿੱਚ ਪਾਰ ਵਸਦਾ ਦਿਲਾਂ ਦੇ ਵਿੱਚ ਪਿਆਰ ਵਸਦਾ ਗੁਰੂ ਦੇ ਵਿੱਚ ਪਾਰ ਵਸਦਾ ਦਿਲਾਂ ਦੇ ਵਿੱਚ ਪਿਆਰ ਵਸਦਾ
ਲੋ ਜੀ ਗੀਤ ਪ੍ਰੋਗਰਾਮ ਦੇ ਵਿਚ ਤੁਸੀਂ ਸੁਣਿਆ ਕੰਵਰ ਗਰੇਵਾਲ ਤੇ ਜੈਸਦੀਪ ਸ਼ਰਮਾ ਦੀ ਆਵਾਜ਼ ਦੇ ਵਿਚ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਉਮੀਦ ਕਰਦੇ ਆ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਹੁਣ ਵਧਦੇ ਆ ਅਗਲੇ ਸਿਲਸਿਲੇ ਵੱਲ ਤੇ ਅਗਲਾ ਸਿਲਸਿਲਾ ਜਿਹੜਾ ਫਿਰ ਵਧਾਈਆਂ ਦਾ ਹੀ ਸ਼ੁਰੂ ਕਰਨਾ ਸੀ ਪਰ ਇੱਥੇ ਗਿੱਲ ਸਾਹਿਬ ਨੂੰ ਜ਼ਰੂਰ ਮੈਂ ਦੱਸਣਾ ਚਾਹਾਂਗੀ ਕਿ ਗਿੱਲ ਸਾਹਿਬ ਅਸੀਂ ਜਿਹੜਾ ਨੰਬਰ ਤੁਸੀਂ ਭੇਜਿਆ ਆਪਣੇ ਭਤੀਜੇ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਵਧਾਈ ਦੇਣ ਦੇ ਲਈ ਉਹਨਾਂ ਦਾ ਉਹ ਨੰਬਰ ਜਿਹੜਾ ਸਾਨੂੰ ਵਟਸਐਪ ਦੇ ਉੱਤੇ ਨਹੀਂ ਮਿਲ ਰਿਹਾ ਸੋ ਇਸ ਕਰਕੇ ਵਟਸਐਪ ਦੇ ਨਾਲ ਉਹਨਾਂ ਨੂੰ ਕੋਨੈਕਟ ਕਰਕੇ ਕਾਲ ਕਰਨਾ ਸਾਡੇ ਲਈ ਥੋੜਾ ਜਿਹਾ ਮੁਸ਼ਕਲ ਹੈ ਇਸ ਵੇਲੇ ਇਹ ਵਧਾਈਆਂ ਜਿਹੜੀਆਂ ਅਸੀਂ ਆਪਣੇ ਵੱਲੋਂ ਨਿੱਜੀ ਤੌਰ ਦੇ ਉੱਤੇ ਜ਼ਰੂਰ ਦੇ ਦਿੰਦੇ ਹਾਂ ਪਰ ਉਹਨਾਂ ਤੱਕ ਵਧਾਈਆਂ ਪਹੁੰਚਾਉਣੀਆਂ ਜਿਹੜੀਆਂ ਥੋੜੀ ਜਿਹੀ ਮੁਸ਼ਕਲ ਇਸ ਵੇਲੇ ਆ ਰਹੀ ਦਿੱਕਤ ਆ ਰਹੀ ਹੈ ਕਿਉਂਕਿ ਵਟਸਐਪ ਤੇ ਉਹ ਨੰਬਰ ਜਿਹੜਾ ਅਵੇਲੇਬਲ ਨਹੀਂ ਹੈ ਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਯਾਨੀ ਕਿ ਗੋਲਡੀ ਹੋਰਾਂ ਦੇ ਜਨਮ ਦਿਨ ਦੇ ਉੱਤੇ ਅੱਜ ਅਸੀਂ ਪਰਮਾਤਮਾ ਵੱਲੋਂ ਇਹ ਅਰਦਾਸ ਵੀ ਪਰਮਾਤਮਾ ਨੂੰ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਖੁਸ਼ੀਆਂ ਖੇੜੇ ਬਖਸ਼ੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਨਰੋਈ ਬਣੀ ਰਹੇ ਔਰ ਉਹ ਜ਼ਿੰਦਗੀ ਦੀਆਂ ਬਰਕਤਾਂ ਨੂੰ ਮਾਨਣ ਹਮੇਸ਼ਾ ਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਵਧਾਈਆਂ ਅਸੀਂ ਤੁਹਾਨੂੰ ਵੀ ਦਿੰਦੇ ਹਾਂ ਸੋ ਬਹੁਤ ਬਹੁਤ ਵਧਾਈਆਂ ਆਪ ਜੀ ਨੂੰ ਵੀ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਜਨਮ ਦਿਨ ਦੇ ਯਾਨੀ ਗੋਲਡੀ ਹੋਰਾਂ ਦੇ ਜਨਮ ਦਿਨ ਤੇ ਗੋਲਡੀ ਹੋਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਲਓ ਦੋਸਤੋ ਅੱਗੇ ਹੁਣ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਵੈਸੇ ਦਿਨਾਂ ਦੇ ਬਾਰੇ ਵੀ ਆਪਾਂ ਕਰਦੇ ਹੁੰਦੇ ਹਾਂ ਵੀ ਕੀ ਖਾਸ ਦਿਨ ਜਿਹੜੇ ਹੈ ਉਹ ਅੱਜ ਯਾਨੀ ਕਿ 30 ਨਵੰਬਰ ਦਾ ਜਿਹੜਾ ਦਿਨ ਹੈ ਕਿਉਂ ਜਾਣਿਆ ਜਾਂਦਾ ਹੈ ਇੰਟਰਨੈਸ਼ਨਲ ਕੰਪਿਊਟਰ ਸਿਕਿਉਰਿਟੀ ਡੇ ਦੇ ਤੌਰ ਦੇ ਉੱਤੇ 30 ਨਵੰਬਰ ਦਾ ਦਿਨ ਜਿਹੜਾ ਜਾਣਿਆ ਜਾਂਦਾ ਹੈ ਤੇ ਇਹ ਦਿਨ ਜਿਹੜਾ ਉਹ ਇਸ ਕਰਕੇ ਵੀ ਰੱਖਿਆ ਗਿਆ ਕਿਉਂਕਿ ਜਦੋਂ ਇੰਟਰਨੈਟ ਅਸੀਂ ਵਰਤਦੇ ਹਾਂ ਤਾਂ ਇਹਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਇਲੈਕਟ੍ਰੋਨਿਕ ਡਿਵਾਈਸਿਸ ਜਿਹੜੀਆਂ ਆ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ ਕਿਉਂਕਿ ਅੱਜ ਹਰ ਕੰਮ ਜਿਹੜਾ ਆ ਉਹ ਆਨਲਾਈਨ ਹੋ ਰਿਹਾ ਸੋ ਇਸ ਕਰਕੇ ਜਦੋਂ ਅਸੀਂ ਕੰਪਿਊਟਰ ਵਰਤਣਾ ਹੈ ਜਾਂ ਫਿਰ ਜਦੋਂ ਅਸੀਂ ਇੰਟਰਨੈਟ ਵਰਤਣਾ ਹੈ ਤਾਂ ਉਹਦੀ ਜਿਹੜੀ ਸੁਰੱਖਿਆ ਆ ਉਹ ਲਾਜ਼ਮੀ ਕਿਉਂ ਹੋਣੀ ਚਾਹੀਦੀ ਆ ਇਹਦੇ ਬਾਰੇ ਚ ਜਾਗਰੂਕਤਾ ਜਿਹੜੀ ਆ ਉਹ ਇਸ ਦਿਨ ਦੇ ਉੱਤੇ ਤਾਂ ਦਿੱਤੀ ਜਾਂਦੀ ਆ ਅੱਗੇ ਪਿੱਛੇ ਵੀ ਇਸ ਦਿਨ ਨੂੰ ਮੁੱਖ ਰੱਖ ਕੇ ਜਿਹੜੀ ਜਾਗਰੂਕਤਾ ਹੈ ਉਹ ਪ੍ਰਦਾਨ ਕੀਤੀ ਜਾਂਦੀ ਆ ਆਮ ਲੋਕਾਂ ਨੂੰ ਕਿ ਜਿਹੜੀ ਤੁਸੀਂ ਪਰਸਨਲ ਇਨਫੋਰਮੇਸ਼ਨ ਜਿਹੜੀ ਤੁਹਾਡੀ ਨਿੱਜੀ ਜਾਣਕਾਰੀ ਆ ਉਸ ਨੂੰ ਕਿਵੇਂ ਤੁਸੀਂ ਸੁਰੱਖਿਅਤ ਰੱਖਣਾ ਆ ਤੇ ਕਿਸ ਤਰ੍ਹਾਂ ਜਿਹੜਾ ਤੁਹਾਡਾ ਕੰਪਿਊਟਰ ਆ ਉਹ ਸੁਰੱਖਿਅਤ ਰਹਿਣਾ ਚਾਹੀਦਾ ਆ ਜਦੋਂ ਤੁਸੀਂ ਇਸ ਨੂੰ ਵਰਤਦੇ ਆ ਸੋ ਇੰਟਰਨੈਸ਼ਨਲ ਕੰਪਿਊਟਰ ਸਿਕਿਉਰਿਟੀ ਡੇ ਦੇ ਤੌਰ ਦੇ ਉੱਤੇ 30 ਨਵੰਬਰ ਦਾ ਜਿਹੜਾ ਦਿਨ ਆ ਉਹ ਜਾਣਿਆ ਜਾਂਦਾ ਨਾਲ ਹੀ ਨਾਲ ਰਿਮੈਂਬਰੈਂਸ ਫਾਰ ਆਲ ਵਿਕਟਿਮਸ ਆਫ ਕੈਮੀਕਲ ਵੈਲਫੇਅਰ ਯੂਨਾਈਟਿਡ ਨੇਸ਼ਨ ਵੱਲੋਂ ਜਿਹੜਾ ਇਹ ਦਿਨ ਆ ਉਹ ਰਿਮੈਂਬਰੈਂਸ ਫਾਰ ਆਲ ਵਿਕਟਿਮਸ ਜਿਹੜੇ ਕਿ ਕੈਮੀਕਲ ਵਾਰਫੇਅਰ ਦੇ ਜਿਹੜੇ ਵਿਕਟਿਮਸ ਆ ਉਹਨਾਂ ਨੂੰ ਯਾਦ ਕਰਨ ਦੇ ਤੌਰ ਦੇ ਉੱਤੇ ਵੀ ਇਹ ਦਿਨ ਜਿਹੜਾ ਜਾਣਿਆ ਜਾਂਦਾ ਆ ਤੇ ਖਾਸ ਤੌਰ ਦੇ ਉੱਤੇ ਜਿਹੜੇ ਵੈਪਨਸ ਆ ਜਿਹੜੇ ਕੈਮੀਕਲ ਜਿਹੜੇ ਤੇਜ਼ਾਬੀ ਹਨਾ ਹਥਿਆਰ ਨੇ ਉਹਨਾਂ ਨੂੰ ਜਿਹੜੀ ਹਥਿਆਰਾਂ ਦੇ ਵਿੱਚੋਂ ਕੱਢਣ ਦੇ ਲਈ ਜਾਂ ਜਦੋਂ ਅਸੀਂ ਜੰਗ ਦੀ ਗੱਲ ਕਰਦੇ ਹਾਂ ਜੰਗ ਦੇ ਮੈਦਾਨ ਦੇ ਵਿੱਚ ਇਹੋ ਜਿਹੇ ਜਿਹੜੇ ਕੈਮੀਕਲਸ ਆ ਉਹ ਨਾ ਵਰਤੇ ਜਾਣ ਜਾਂ ਫਿਰ ਕੈਮੀਕਲ ਦੇ ਨਾਲ ਜਿਹੜੇ ਤੇਜ਼ਾਬ ਜਿਹੜੇ ਆ ਉਹਨਾਂ ਦੇ ਨਾਲ ਇਹੋ ਜਿਹੇ ਮਾਰੂ ਹਥਿਆਰ ਜਿਹੜੇ ਉਹ ਨਾ ਬਣਨ ਇਹਦੇ ਬਾਰੇ ਚ ਵੀ ਜਿਹੜਾ ਵਿਚਾਰ ਵਟਾਂਦਰਾ ਆ ਉਹ ਕੀਤਾ ਜਾਂਦਾ ਆ ਸੰਸਾਰ ਦੀ ਸੁਰੱਖਿਆ ਦੇ ਲਈ ਸ਼ਾਂਤੀ ਦੇ ਲਈ ਜਿਹੜਾ ਇਸ ਦਿਨ ਦੇ ਉੱਤੇ ਅੱਗੇ ਜਿਹੜੀਆਂ ਨੀਤੀਆਂ ਆ ਉਹ ਘੜੀਆਂ ਜਾਂਦੀਆਂ ਤਾਂ ਕਿ ਦੁਨੀਆਂ ਨੂੰ ਇੱਕ ਸੋਹਣਾ ਰੂਪ ਜਿਹੜਾ ਉਹ ਦਿੱਤਾ ਜਾ ਸਕੇ ਤੇ ਇਸ ਤਰ੍ਹਾਂ ਦੇ ਜਿਹੜੇ ਮਾਰੂ ਹਥਿਆਰ ਆ ਉਹਨਾਂ ਦੇ ਉੱਤੇ ਰੋਕ ਲਗਾਈ ਜਾ ਸਕੇ ਤੇ ਲੋ ਜੀ, ਇਹ 3 ਨਵੰਬਰ ਦਾ ਦਿਨ ਸੀਗਾ ਤੇ ਇਸ ਕਰਕੇ ਜਾਣਿਆ ਜਾਂਦਾ ਆ। ਤੇ ਹੁਣ ਆਪਾਂ ਜਿਹੜੀ ਹੋਰ ਇੱਕ ਜਾਣਕਾਰੀ ਜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਉਹ ਇਹ ਹੈ ਦੋਸਤੋ ਕਿ ਆਸਟ੍ਰੇਲੀਆ ਦੇ ਵਿੱਚ ਹੁਣੇ ਹੁਣੇ ਪਿਛਲੇ ਹਫ਼ਤੇ ਇਹ ਐਲਾਨ ਜਿਹੜਾ ਸੀ ਉਹ ਹੋਇਆ ਸੀਗਾ ਕਿ ਜਿਹੜੀਆਂ ਬਾਰਡਰ ਰਿਸਟ੍ਰਿਕਸ਼ਨਸ ਆ, ਯਾਨੀ ਕਿ ਜਿਹੜੀਆਂ ਹੱਦ ਤੇ ਪਾਬੰਦੀਆਂ ਲੱਗੀਆਂ ਹੋਈਆਂ, ਯਾਨੀ ਕਿ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਸੀਗੀਆਂ ਉਹ 1 ਦਸੰਬਰ ਨੂੰ ਹਟਾਈਆਂ ਜਾਣੀਆਂ ਸੀ, ਪਰ ਉਹ ਹੁਣ ਹਟਾਈਆਂ ਨਹੀਂ ਜਾਣੀਆਂ ਕਿਉਂਕਿ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਉਹਨਾਂ ਨੂੰ ਅਗਲੇ 2 ਹਫ਼ਤਿਆਂ ਲਈ ਫਿਰ ਰੋਕ ਦਿੱਤਾ ਗਿਆ ਆ, ਬੰਦ ਕਰ ਦਿੱਤਾ ਗਿਆ ਆ। ਤੇ ਹੁਣ ਉਹ ਵਿਦਿਆਰਥੀਆਂ ਦੇ ਲਈ ਵੀ ਤੇ ਦੂਜੇ ਜਿਹੜੇ ਵੀਜ਼ਾ ਹੋਲਡਰ ਨੇ ਉਹਨਾਂ ਦੇ ਲਈ ਵੀ ਬੰਦ ਰਹਿਣਗੇ ਕਿਉਂਕਿ ਨਵਾਂ ਜਿਹੜਾ ਇੱਕ ਵੇਰੀਐਂਟ ਓਮੀਕ੍ਰੋਨ ਜਿਹੜਾ ਆ ਉਹ ਆਉਣ ਦੇ ਕਾਰਨ, ਕੋਵਿਡ-19 ਦਾ ਹੀ ਇੱਕ ਵੇਰੀਐਂਟ ਆਇਆ ਆ ਓਮੀਕ੍ਰੋਨ। ਸੋ ਓਮੀਕ੍ਰੋਨ ਦੇ ਕਾਰਨ ਇੱਕ ਮਾਹੌਲ ਜਿਹੜਾ ਆ ਬੜਾ ਪੈਨਿਕ ਬਣਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੇ ਵਿੱਚ ਵੀ। ਸੋ ਇਸ ਕਰਕੇ 1 ਦਸੰਬਰ ਨੂੰ ਜਿਹੜੀਆਂ ਪਾਬੰਦੀਆਂ ਖਤਮ ਹੋਣੀਆਂ ਸੀ ਉਹ ਬਰਕਰਾਰ ਰਹਿਣਗੀਆਂ 2 ਹਫ਼ਤਿਆਂ ਦੇ ਲਈ ਇੱਕ ਵਾਰ ਫੇਰ ਤੋਂ ਇਹ ਜਿਹੜੀਆਂ ਪਾਬੰਦੀਆਂ ਆ ਵਿਦਿਆਰਥੀਆਂ ਦੇ ਲਈ ਵੀ ਤੇ ਦੂਜੇ ਵੀਜ਼ਾ ਹੋਲਡਰਾਂ ਦੇ ਲਈ ਵੀ ਬਣੀਆਂ ਰਹਿਣਗੀਆਂ। ਤੇ ਇਹ ਜਿਹੜਾ ਫੈਸਲਾ ਆ ਇਹ ਫੈਡਰਲ ਗਵਰਨਮੈਂਟ ਵੱਲੋਂ ਹੀ ਲਿਆ ਗਿਆ ਆ ਕਿਉਂਕਿ ਮੈਡੀਕਲ ਆਫਿਸਰ ਜਿਹੜੇ ਚੀਫ ਮੈਡੀਕਲ ਆਫਿਸਰ ਆ ਪੌਲ ਕੈਲੇ ਹੋਰਾਂ ਦੇ ਸੁਝਾਅ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਇਹ ਐਲਾਨ ਜਿਹੜਾ ਆ ਦੁਬਾਰਾ ਕੀਤਾ ਗਿਆ ਆ। ਤੇ ਇਧਰ ਜੇ ਅਸੀਂ ਕੁਛ ਖਬਰਾਂ ਦੀ ਜਿਹੜੀ ਆ ਮੁਰੰਮਤ ਤਾਂ ਨਹੀਂ ਕਰਾਂਗੇ ਅੱਜ ਸਿਰਫ ਝਾਤ ਹੀ ਪਾਵਾਂਗੇ। ਸੋ ਖਬਰਾਂ ਦੇ ਵਿੱਚ ਇੱਕ ਸਭ ਤੋਂ ਸੋਹਣੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਕਿ ਬਹਿਸ ਤੋਂ ਬਿਨਾਂ ਹੀ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਦੀ ਵਾਪਸੀ ਜਿਹੜੀ ਆ ਉਹਨਾਂ ਦਾ ਬਿੱਲ ਸੰਸਦ ਦੇ ਵਿੱਚ ਪਾਸ ਹੋ ਗਿਆ। ਵਿਰੋਧੀ ਮੈਂਬਰ ਕਿਸਾਨਾਂ ਦੇ ਹੋਰ ਮੁੱਦਿਆਂ ਤੇ ਬਹਿਸ ਕਰਾਉਣ ਦੀ ਮੰਗ ਕਰ ਰਹੇ ਸਨ, ਪਰ ਉਹ ਬਹਿਸ ਜਿਹੜੀ ਆ ਉਹ ਹੋਈ ਨਹੀਂ ਆ। ਪਰ ਸੰਸਦ ਨੇ 3 ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਜਿਹੜਾ ਬਿੱਲ ਆ ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਹੈ ਤੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਦੇ ਮੈਂਬਰ ਜਿਹੜੇ ਆ ਉਹ ਬਿੱਲ ਤੇ ਬਹਿਸ ਦੀ ਮੰਗ ਜ਼ਰੂਰ ਕਰ ਰਹੇ ਸੀ, ਪਰ ਸਰਕਾਰ ਨੇ ਪ੍ਰਦਰਸ਼ਨਾਂ ਦਰਮਿਆਨ ਲੋਕ ਸਭਾ ਤੇ ਰਾਜ ਸਭਾ ਚ ਬਿੱਲ ਨੂੰ ਪ੍ਰਵਾਨ ਕਰਵਾ ਲਿਆ ਹੈ ਤੇ ਫਾਰਮ ਲਾਜ਼ ਰਿਪੀਲ ਬਿੱਲ 2021 ਤੇ ਹੁਣ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਜਿਹੜੀ ਮੋਹਰ ਲੱਗਣੀ ਬਾਕੀ ਹੈ ਜੇ। ਸੋ ਦੋਵਾਂ ਸਦਨਾਂ ਦੇ ਵਿੱਚ ਬਿੱਲ ਪੇਸ਼ ਕਰਦਿਆਂ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਉਧਰ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਜਿਹੜਾ ਵਾਅਦਾ ਹੈ ਉਹ ਪੁਗਾਇਆ ਆ ਤੇ ਸਰਕਾਰ ਨੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਦਿਨ ਇਹ ਬਿੱਲ ਲਿਆ ਕੇ ਪਾਸ ਕਰ ਦਿੱਤਾ ਆ। ਤੇ ਉਨ੍ਹਾਂ ਬਿਨਾਂ ਬਹਿਸ ਤੇ ਬਿੱਲ ਪਾਸ ਕਰਨ ਲਈ ਮੈਂਬਰਾਂ ਦੀ ਹਮਾਇਤ ਮੰਗਦਿਆਂ ਕਿਹਾ ਕਿ ਸਰਕਾਰ ਅਤੇ ਵਿਰੋਧੀ ਧਿਰ 3 ਖੇਤੀ ਕਾਨੂੰਨ ਵਾਪਸ ਲੈਣ ਦੇ ਪੱਖ ਦੇ ਵਿਚ ਨੇ ਤੇ ਦੋਵਾਂ ਸਦਨਾਂ ਚ ਬਿੱਲ ਪੇਸ਼ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਇਹਨੂੰ ਜ਼ਬਾਨੀ ਵੋਟ ਦੇ ਰਾਹੀਂ ਪਾਸ ਵੀ ਕਰ ਦਿੱਤਾ ਗਿਆ। ਸੋ ਵਿਰੋਧੀਆਂ ਵੱਲੋਂ ਜੈ ਕਿਸਾਨ ਦੇ ਨਾਅਰਿਆਂ ਦੇ ਨਾਲ ਮੋਦੀ ਸਾਹਿਬ ਦਾ ਵੀ ਸਵਾਗਤ ਕੀਤਾ ਗਿਆ, ਪਰ ਉਧਰ ਖੇਤੀ ਬਿੱਲਾਂ ਤੇ ਚਰਚਾ ਤੋਂ ਕਿਉਂ ਭੱਜ ਰਹੀ ਹੈ ਸਰਕਾਰ, ਇਹ ਕਹਿਣਾ ਹੈ ਜੀ ਕਾਂਗਰਸੀ ਮੰਤਰੀ ਦਾ। ਸੋ ਖੇਤੀ ਕਾਨੂੰਨ ਵਾਪਸੀ ਬਿੱਲ ਬਿਨਾਂ ਚਰਚਾ ਕੀਤੇ ਲੋਕ ਸਭਾ ਚ ਪਾਸ ਕੀਤੇ ਜਾਣ ਤੇ ਕਾਂਗਰਸ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਸਾਰੇ ਸੰਸਦੀ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਲੋਕ ਸਭਾ ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਹੋਰਾਂ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਹਮਾਇਤ ਕੀਤੇ ਜਾਣ ਦੇ ਬਾਵਜੂਦ ਵੀ ਕਹਿੰਦੇ ਸਰਕਾਰ ਖੇਤੀ ਕਾਨੂੰਨ ਵਾਪਸੀ ਬਿੱਲ ਤੇ ਚਰਚਾ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਤੇ ਉਧਰ ਰਾਜ ਸਭਾ ਚੋਂ ਵਿਰੋਧੀ ਧਿਰ ਦੇ 12 ਮੈਂਬਰ ਸਾਰੇ ਸੈਸ਼ਨ ਦੇ ਲਈ ਮੁਅੱਤਲ ਵੀ ਕੀਤੇ ਗਏ ਆ, ਪਰ ਇਹ ਜਿਹੜਾ ਫੈਸਲਾ ਹੈ ਇਹ ਵਾਕਈ ਬੜਾ ਸਵਾਗਤੀ ਫੈਸਲਾ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਸਰਕਾਰ ਤੇ ਵਿਰੋਧੀ ਧਿਰਾਂ ਜਿਹੜੀਆਂ ਉਹ ਸਹਿਮਤ ਸਨ, ਇਹ ਖੇਤੀ ਮੰਤਰੀ ਦਾ ਕਹਿਣਾ ਹੈ ਸੁਨਰਿੰਦਰ ਤੋਮਰ ਹੋਰਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਸਰਕਾਰ ਵੀ ਸਹਿਮਤ ਸੀ ਤੇ ਵਿਰੋਧੀ ਧਿਰਾਂ ਸਹਿਮਤ ਸਨ, ਪਰ ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਅਜੀਬੋ ਗਰੀਬ ਜਿਹੜਾ ਇੱਕ ਵਤੀਰਾ ਜਿਹੜਾ ਸਾਹਮਣੇ ਆਇਆ ਕਿ ਪਹਿਲਾਂ ਇੱਕ ਅੜੀਅਲ ਰੁੱਖ ਜਿਹੜਾ ਅਪਣਾਏ ਰੱਖਣਾ ਸਰਕਾਰ ਵੱਲੋਂ ਔਰ ਹੁਣ ਇਕਦਮ ਉਹਦੇ ਲਈ ਆਪਣੀ ਸਹਿਮਤੀ ਦੇ ਦੇਣੀ ਹਨਾ। ਸੋ ਹੁਣ ਬਿਨਾਂ ਕਿਸੇ ਬਹਿਸ ਤੋਂ ਜਾਂ ਬਿਨਾਂ ਕਿਸੇ ਰੋਕ ਤੋਂ ਉਹਨਾਂ ਨੂੰ ਪ੍ਰਵਾਨਗੀ ਦੇ ਦੇਣੀ ਆਪਣੇ ਆਪ ਦੇ ਵਿੱਚ ਬੜਾ ਅਜੀਬੋ ਗਰੀਬ ਜਿਹੜਾ ਇਹ ਵਤੀਰਾ ਜਾਪ ਰਿਹਾ, ਪਰ ਜੋ ਵੀ ਹੋਵੇ ਕਿਸਾਨਾਂ ਦੇ ਹੱਕ ਦੇ ਵਿੱਚ ਹੋਇਆ। ਸੋ ਕਿਸਾਨਾਂ ਨੂੰ ਇੱਕ ਵਾਰ ਫੇਰ ਤੋਂ ਵਧਾਈ ਦੇਣੀ ਬਣਦੀ ਹੈ, ਚਾਹੇ ਕਿ ਅਜੇ ਰਾਸ਼ਟਰਪਤੀ ਦੀ ਜਿਹੜੀ ਮੋਹਰ ਹੈ ਉਹ ਲੱਗਣੀ ਬਾਕੀ ਹੈ। ਪਰ ਉਧਰ ਸੰਸਦ ਦੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਚਿਹਰੇ ਹੈ ਜੀ ਉਹ ਖਿੜ ਗਏ ਆ। ਕਿਸਾਨ ਜਥੇਬੰਦੀਆਂ ਨੇ ਯੂਨੀਅਨ ਦੇ ਝੰਡਿਆਂ ਨਾਲ ਟਿੱਕਰੀ ਦੀ ਸਟੇਜ ਤੇ ਮਾਰਚ ਵੀ ਸਟੇਜ ਤੋਂ ਉਨ੍ਹਾਂ ਨੇ ਕੱਢਿਆ ਤੇ ਪੰਜਾਬ ਦੇ ਸੰਘਰਸ਼ੀ ਅਖਾੜਿਆਂ ਦੇ ਵਿਚ ਹੁਣ ਖੁਸ਼ੀ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ। ਸੋ ਪੰਜਾਬ ਦੇ ਸੰਘਰਸ਼ੀ ਅਖਾੜਿਆਂ ਸਮੇਤ ਪਿੰਡਾਂ, ਸ਼ਹਿਰਾਂ, ਛੋਟੇ ਕਸਬਿਆਂ ਦੇ ਵਿਚ ਸੰਸਦ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਸਬੰਧੀ ਬਿੱਲ ਪਾਸ ਹੋਣ ਮਗਰੋਂ ਕਿਸਾਨਾਂ ਸਮੇਤ ਸੂਬੇ ਦੇ ਸਮੂਹ ਵਰਗਾਂ ਦੇ ਲੋਕਾਂ ਨੇ ਜਿੱਤ ਦੇ ਜਿਹੜੇ ਜਸ਼ਨ ਹੈ ਉਹ ਮਨਾਏ ਹੈ। ਸੋ ਜਿੱਤ ਦੇ ਜਿਹੜੇ ਜਸ਼ਨ ਆ ਉਹ ਮਨਾਉਣੇ ਬਣਦੇ ਵੀ ਹੈ, ਜ਼ਰੂਰੀ ਵੀ ਹੈ, ਪਰ ਨਾਲੋ ਨਾਲ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਸਾਡੇ ਹਿੱਤ ਦੇ ਵਿਚ ਅਸਲ ਦੇ ਵਿਚ ਕੌਣ ਹੈ। ਜੇ ਹੁਣ ਕਿਸਾਨਾਂ ਦੇ ਲਈ ਇਹ ਜਿਹੜਾ ਫੈਸਲਾ ਆ ਉਹ ਸਰਕਾਰ ਨੇ ਦਿੱਤਾ ਤਾਂ ਉਹਦੇ ਪਿੱਛੇ ਉਹਨਾਂ ਦਾ ਕੀ ਮਕਸਦ ਹੈ? ਤੁਸੀਂ ਅਸਲ ਦੇ ਵਿਚ ਕਿਹੜੇ ਸਹੀ ਲੋਕਾਂ ਦੀ ਚੋਣ ਕਰਨੀ ਹੈ ਆਉਣ ਵਾਲੇ ਸਮੇਂ ਦੇ ਵਿਚ, ਇਹ ਹੁਣ ਤੁਹਾਡੇ ਤੇ ਫੈਸਲਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਈ ਵਾਰ ਭਾਵਨਾਵਾਂ ਦੇ ਵੇਗ ਦੇ ਵਿਚ ਵਹਿ ਜਾਂਦੇ ਹਾਂ, ਪਰ ਇੱਥੇ ਭਾਵਨਾਵਾਂ ਦੇ ਵੇਗ ਦੇ ਵਿਚ ਵਹਿਣ ਦੀ ਲੋੜ ਨਹੀਂ ਹੈ। ਸਾਨੂੰ ਅਜੇ ਵੀ ਆਪਣੇ ਆਗੂ ਚੁਣਨ ਦੇ ਲਈ ਇਸ ਪੱਖ ਤੋਂ ਸੁਚੇਤ ਹੋਣ ਦੀ ਲੋੜ ਹੈ, ਵੱਡੀ ਲੋੜ ਹੈ। ਤੇ ਉਧਰ ਕੁਛ ਹੋਰ ਖਬਰਾਂ ਦੇ ਉੱਤੇ ਜੇ ਮੈਂ ਨਜ਼ਰ ਮਾਰਾਂ ਤਾਂ ਕੁਛ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਉਮੀਦਵਾਰ ਹੈ ਉਹ ਐਲਾਨੇ ਆ, ਜਿਹਦੇ ਵਿਚੋਂ ਭਾਜਪਾ ਨੇ ਹੁਣ 117 ਸੀਟਾਂ ਦੇ ਉੱਤੇ ਜਿਹੜੇ ਵੋਟ ਹੈ ਚੋਣ ਹੈ ਉਹ ਲੜਨ ਦਾ ਜਿਹੜਾ ਫੈਸਲਾ ਉਹ ਲੈ ਲਿਆ। ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜੇਗੀ ਭਾਜਪਾ, ਅਸ਼ਵਨੀ ਸ਼ਰਮਾ ਹੋਰਾਂ ਦਾ ਇਹ ਕਹਿਣਾ। ਸੋ ਸਨਅਤੀ ਸ਼ਹਿਰ ਦੇ ਪ੍ਰਾਚੀਨ ਸੰਗਲਾਂ ਵਾਲਾ ਸ਼ਿਵਾਲਾ ਮੰਦਰ ਦੇ ਵਿਚ ਉਨ੍ਹਾਂ ਨੇ ਮੱਥਾ ਟੇਕਿਆ ਕੱਲ, ਔਰ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਤੋਂ ਚੋਣ ਮੁਹਿੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਬੂਥ ਵਰਕਰਾਂ ਨਾਲ ਚੋਣਾਂ ਦੇ ਲਈ ਮੀਟਿੰਗ ਵੀ ਕੀਤੀ ਹੈ ਤੇ ਚੋਣਾਂ ਦੇ ਲਈ ਉਨ੍ਹਾਂ ਨੇ ਵਰਕਰਾਂ ਦੇ ਵਿਚ ਵੀ ਜੋਸ਼ ਭਰਿਆ। ਤੇ ਮੀਟਿੰਗ ਤੋਂ ਬਾਅਦ ਕਹਿੰਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼ਰਮਾ ਨੇ ਦਸਿਆ ਕਿ ਅਕਾਲੀ ਦਲ ਨਾਲ ਸਮਝੌਤਾ ਸਹੀ ਸਮੇਂ ਤੇ ਟੁੱਟਿਆ। ਉਨ੍ਹਾਂ ਅਕਾਲੀ ਦਲ ਨਾਲ ਗੱਠਜੋੜ ਨੂੰ ਘਾਟੇ ਦਾ ਸੌਦਾ ਕਰਾਰ ਵੀ ਦਿੱਤਾ। ਉਨ੍ਹਾਂ ਐਲਾਨ ਵੀ ਕੀਤਾ ਕਿ ਉਹ ਪੰਜਾਬ ਦੀਆਂ 117 ਸੀਟਾਂ ਤੇ ਕੱਲੇ ਹੀ ਚੋਣ ਲੜਨਗੇ ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਜਿਸ ਤਰ੍ਹਾਂ ਐਲਾਨ ਕਰ ਰਹੇ ਨੇ ਉਹ ਪੂਰੇ ਹੋਣ ਵਾਲੇ ਨਹੀਂ ਹੈ। ਤੇ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇਣਗੇ ਜੋ ਕਦੇ ਵੀ ਸੰਭਵ ਨਹੀਂ ਹੋ ਸਕਦਾ। ਤੇ ਹੁਣ ਭਾਜਪਾ ਜਿਹੜੀ ਆ ਉਹ 117 ਸੀਟਾਂ ਦੇ ਉੱਤੇ ਇਕੱਲਿਆਂ ਪੰਜਾਬ ਦੇ ਵਿਚ ਚੋਣ ਲੜਨ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਜਿਹੜੇ ਬਿੱਲ ਆ ਉਹ ਮਾਫ ਕਰਕੇ ਜਾਂ ਇਹ ਜਿਹੜੇ ਬਿੱਲ ਆ ਵਾਪਸ ਲੈ ਕੇ ਇੱਕ ਤਰ੍ਹਾਂ ਦੇ ਨਾਲ ਭਰਮਾਉਣ ਦਾ ਯਤਨ ਵੀ ਕੀਤਾ ਗਿਆ। ਸੋ ਪੰਜਾਬ ਦੇ ਵਿਚ ਹੁਣ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿ ਉਨ੍ਹਾਂ ਨੇ ਆਪਣੇ ਜਿਹੜੇ ਉਮੀਦਵਾਰ ਹੈ ਉਹ ਕਿਹੜੇ ਚੁਣਨੇ ਆ। ਤੇ ਲੋ ਜੀ, ਉਧਰ ਸ਼੍ਰੋਮਣੀ ਅਕਾਲੀ ਦਲ ਦੇ 4 ਦਰਜਨ ਅਹੁਦੇਦਾਰਾਂ ਵੱਲੋਂ ਅਸਤੀਫੇ ਦੇਣ ਦਾ ਵੀ ਐਲਾਨ ਹੋ ਚੁੱਕਿਆ। ਸ਼ਹਿਰੀ ਹਲਕੇ ਤੋਂ ਰੋਹਿਤ ਵੋਹਰਾ ਨੂੰ ਟਿਕਟ ਦਿੱਤੇ ਜਾਣ ਤੋਂ ਇਹ ਲੋਕ ਜਿਹੜੇ ਆ ਉਹ ਨਾਰਾਜ਼ ਚੱਲ ਰਹੇ ਆ। ਤੇ ਉਧਰ ਬੀਬੀ ਜਗੀਰ ਕੌਰ ਤੇ ਮਜੀਠੀਆ ਸਾਹਿਬ ਨੂੰ ਵੀ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਕੱਲ 2 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਜਿਹੜਾ ਐਲਾਨ ਆ ਕਰ ਦਿੱਤਾ ਇਸ ਰੂਪ ਦੇ ਵਿਚ। ਸੋ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਤੇ ਭੁਲੱਥ ਤੋਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਐਲਾਨਿਆ ਤੇ ਪਾਰਟੀ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਪਾਰਟੀ ਵੱਲੋਂ ਹੁਣ ਤੱਕ 99 ਉਮੀਦਵਾਰਾਂ ਦੇ ਨਾਮ ਜਿਹੜੇ ਉਨ੍ਹਾਂ ਦਾ ਐਲਾਨ ਕੀਤਾ ਜਾ ਚੁੱਕਿਆ। ਤੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਕੀਤੇ ਸਮਝੌਤੇ ਦੇ ਤਹਿਤ ਬਸਪਾ ਲਈ 20 ਸੀਟਾਂ ਜਿਹੜੀਆਂ ਉਹ ਵੀ ਛੱਡ ਦਿੱਤੀਆਂ ਤੇ ਅਕਾਲੀ ਦਲ 97 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨ ਜਾ ਰਿਹਾ ਇਸ ਵਾਰ। ਸੋ ਜੇ ਇਹ ਜਿਹੜਾ ਪੈਂਤੜਾ ਆ ਅਕਾਲੀ ਦਲ ਦਾ ਦੇਖਿਆ ਜਾਵੇ ਜਾਂ ਫਿਰ ਭਾਜਪਾ ਦਾ ਦੇਖਿਆ ਜਾਵੇ ਤਾਂ ਇਹ ਵੀ ਬੜਾ ਹੀ ਅਜੀਬੋ ਗਰੀਬ ਕਿਸਮ ਦਾ। ਕਿਉਂ? ਕਿਉਂਕਿ ਇੱਕ ਪਾਸਿਓਂ ਪੰਜਾਬ ਦੇ ਲੋਕਾਂ ਨੂੰ ਆਪਣੇ ਹਿੱਤ ਦੇ ਵਿਚ ਕਰਨ ਦੇ ਲਈ ਭਾਜਪਾ ਨੇ ਅੱਡੀ ਚੋਟੀ ਦਾ ਜਿਹੜਾ ਜ਼ੋਰ ਹੈ ਉਹ ਲਗਾਇਆ ਹੋਇਆ। ਸੋ ਜੇ ਅੱਜ ਸਰਕਾਰ ਯਾਨੀ ਕਿ ਜੇਕਰ ਕੇਂਦਰ ਸਰਕਾਰ ਨੇ ਅੱਜ ਜਿਹੜੇ ਬਿੱਲਾਂ ਦਾ ਇਹ ਤੋਹਫਾ ਜਿਹੜਾ ਉਹ ਦਿੱਤਾ ਹੈ ਵਾਪਸ ਲੈ ਕੇ, ਤਾਂ ਉਹ ਸਿਰਫ ਤੇ ਸਿਰਫ ਇਹ ਵੀ ਹੋ ਸਕਦਾ ਕਿ ਸਿਰਫ ਪੰਜਾਬ ਦੇ ਵੋਟਰਾਂ ਨੂੰ ਆਪਣੇ ਹਿੱਤ ਦੇ ਵਿਚ ਕਰਨ ਦੇ ਲਈ ਹੀ ਦਿੱਤਾ ਹੋਵੇ, ਪਰ ਦੂਜੇ ਪਾਸੇ ਇਨ੍ਹਾਂ ਤੋਂ ਹੋਰ ਕੀ ਫਾਇਦੇ ਉਨ੍ਹਾਂ ਨੂੰ ਹੋਣ ਵਾਲੇ ਆ ਇਹ ਧਿਆਨ ਦੇ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਉਧਰ ਨਵਜੋਤ ਸਿੱਧੂ ਨੇ ਦਿੱਲੀ ਦੇ ਸਿੱਖਿਆ ਮਾਡਲ ਦੇ ਉੱਤੇ ਵੀ ਸਵਾਲ ਚੁੱਕਿਆ। ਸੋ ਨਵਜੋਤ ਸਿੱਧੂ ਜਿਹੜੇ ਸਵਾਲ ਚੁੱਕੇ ਜਾਣ ਦੇ ਲਈ ਮਸ਼ਹੂਰ ਵੀ ਨੇ, ਪ੍ਰਸਿੱਧ ਵੀ ਨੇ। ਸੋ ਕੇਜਰੀਵਾਲ ਤੋਂ ਸਾਲ 2015 ਦੇ ਚੋਣ ਮਨੋਰਥ ਪੱਤਰ ਚ ਕੀਤੇ ਵਾਅਦਿਆਂ ਦਾ ਹਿਸਾਬ ਮੰਗਿਆ। ਸੋ ਹਿਸਾਬ ਜਿਹੜੇ ਹੁਣ ਇਨ੍ਹਾਂ ਪਾਰਟੀਆਂ ਨੇ ਇੱਕ ਦੂਜੇ ਤੋਂ ਹੀ ਮੰਗਣੇ ਆ। ਬਹੁਤ ਵੱਡੇ ਵੱਡੇ ਐਲਾਨ ਜਿਹੜੇ ਆ ਉਹ ਵੱਖ ਵੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਆ। ਜਿਹੜੇ ਕਿ ਸਿਰਫ ਉਹੀ ਹੁੰਦਾ ਕਿ ਵਾਅਦੇ ਜਿਹੜੇ ਕੀਤੇ ਜਾਂਦੇ ਆ ਹਰ ਵਾਰ ਕੀਤੇ ਜਾਂਦੇ ਆ ਪਰ ਵਫਾ ਕਦੇ ਨਹੀਂ ਹੁੰਦੇ। ਵਾਅਦੇ ਜੋ ਵਫਾ ਨਾ ਹੋਏ ਹੁਣ ਤੱਕ ਉਹੀ ਇਹ ਐਲਾਨ ਹੋਣਗੇ, ਉਹੀ ਇਹ ਜਿਹੜੇ ਚੋਣ ਮਨੋਰਥ ਪੱਤਰਾਂ ਦੇ ਵਿੱਚ ਕੀਤੇ ਵਾਅਦਿਆਂ ਦਾ ਜਿਹੜਾ ਹਿਸਾਬ ਹੈ ਉਹ ਇੱਕ ਦੂਜੇ ਤੋਂ ਮੰਗੇ ਜਾਣ ਦਾ ਢੋਂਗ ਜਿਹੜਾ ਉਹ ਰਚਿਆ ਜਾਂਦਾ ਰਹੇਗਾ। ਤੇ ਲਓ ਜੀ, ਇਹ ਕੁਛ ਜਿਹੜੀਆਂ ਪੰਜਾਬ ਦੀਆਂ ਮੋਟੀਆਂ ਮੋਟੀਆਂ ਖ਼ਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਆਪਾਂ ਕੁਛ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਅਜੇ ਬਾਕੀ ਹੈ। ਸੋ ਉਹ ਰਹਿੰਦੀਆਂ ਜਾਣਕਾਰੀਆਂ ਬਹੁਤ ਜਲਦ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ। ਕਿਹਦੀ ਆਵਾਜ਼ ਸੁਣੀ ਹੈ? ਵੈਸੇ ਮੈਨੂੰ ਅਮਰਿੰਦਰ ਗਿੱਲ ਨਿੱਜੀ ਤੌਰ ਤੇ ਬਹੁਤ ਪਸੰਦ ਹੈ, ਪਰ ਇੱਥੇ ਸਕਰੀਨ ਦੇ ਉੱਤੇ ਗੁਰਸ਼ਬਦ ਦਾ ਗੀਤ ਵੀ ਦਿਖਾਈ ਦੇ ਰਿਹਾ। ਮੈਂ ਅਮਰਿੰਦਰ ਗਿੱਲ ਦਾ ਜਿਹੜਾ ਗੀਤ ਹੈ ਤੁਹਾਨੂੰ ਪਹਿਲਾਂ ਸੁਣਾਉਂਦੀ ਹਾਂ ਤੇ ਫਿਰ ਆਪਾਂ ਆਉਂਦੇ ਹਾਂ ਵਾਪਸ।
ਚਰਖਾ ਬਣਾਉਣਾ ਲੈ ਕੇ ਪਰੀਆਂ ਦੇ ਦੇਸੋਂ ਜਾਮਣੂ ਮੈਂ ਤੇਰਾ ਜਾਮਣੀ ਦੁਪੱਟਾ ਰੰਗਵਾਉਣਾ ਮੇਰੀ ਪੱਗ ਨੂੰ ਰੰਗਾਈ ਸੂਰਜਾਂ ਤੋਂ ਫੁੱਲ ਗੇਂਦੇ ਦਾ ਜੀ ਦੇ ਤੇ ਤੂੰ ਲਾਉਣਾ ਰਾਤਾਂ ਤੋਂ ਸ਼ਾਹ ਕਾਲੇ ਰੰਗ ਮੈਂ ਤੇਰੇ ਨੈਣਾਂ ਚ ਕਜਲਾ ਨੀ ਪਾਉਣਾ ਮੇਰੇ ਜਿਗਰ ਦੀਏ ਰਾਣੀਏ ਨੀ ਸੋਹਣਾ ਚੰਦਨ ਦਾ ਚਰਖਾ ਬਣਾਉਣਾ ਮਹਾਰਾਣੀ ਬਣਾਉ ਰਾਣੀਏ ਤੇਰੀ ਅਮੜੀ ਨੂੰ ਛੱਡ ਕੇ ਤੂੰ
ਲੋ ਜੀ ਦੋਸਤੋ, ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਨਾਲ ਉਹਨਾਂ ਦੇ ਸਨਮ। ਸੋ ਇਹਨਾਂ ਦੋਵਾਂ ਆਵਾਜ਼ਾਂ ਦੇ ਵਿੱਚ ਬੜਾ ਹੀ ਪਿਆਰ, ਮੁਹੱਬਤ ਔਰ ਸੁਹਜ ਜਿਹੜਾ ਉਹ ਝਲਕਦਾ ਤੇ ਅਮਰਿੰਦਰ ਹੋਰਾਂ ਦੇ ਗੀਤ ਜਿਹੜੇ ਬੜੇ ਮਿੱਠੇ ਮਿੱਠੇ ਹੁੰਦੇ ਆ। ਹਮੇਸ਼ਾ ਜੇ ਅਸੀਂ ਗੱਲ ਅਮਰਿੰਦਰ ਦੀ ਕਰੀਏ ਜਾਂ ਸਰਤਾਜ ਦੀ ਕਰੀਏ ਤਾਂ ਇਹਨਾਂ ਦੇ ਗੀਤਾਂ ਦੇ ਵਿੱਚ ਇਹੀ ਖਾਸ ਗੁਣ ਹੈ ਕਿ ਇਹ ਮਿਠਾਸ ਜਿਹੜੀ ਹੈ ਔਰ ਇਹ ਜਿਹੜੀ ਮੁਹੱਬਤ ਤੇ ਪਿਆਰ ਜਿਹੜਾ ਉਹ ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ ਜਿਹੜਾ ਉਹ ਸਾਨੂੰ ਦਵਾਉਂਦਾ ਹੈ ਨਾ। ਤੇ ਲੋ ਫਿਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਅਮਰਦੀਪ ਕੌਰ ਤੁਹਾਡੇ ਲਈ ਹਾਜ਼ਰ ਹੈ ਇਸ ਵੇਲੇ ਪਰ ਤੁਹਾਡੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚੇ ਆ ਤੇ ਹੁਣ ਵੀ ਉਮੀਦ ਕਰਦੇ ਹਾਂ ਕਿ ਹੁਣ ਵੀ ਤੁਸੀਂ ਸਾਡੇ ਨਾਲ ਬਣੇ ਹੋਏ ਹੋਵੋਗੇ ਔਰ ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਉਹ ਸਾਨੂੰ ਲਗਾਤਾਰ ਬਣੀ ਰਹਿੰਦੀ ਹੈ ਤੇ ਅਗਲੇ ਸਿਲਸਿਲੇ ਦੇ ਵਿੱਚ ਇੱਕ ਬੜੀ ਪਿਆਰੀ ਜਿਹੀ ਲਿਖਤ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਹ ਲਿਖਤ ਮੈਂ ਆਪਣੇ ਨਿੱਜੀ ਫੇਸਬੁੱਕ ਪੇਜ ਦੇ ਉੱਤੇ ਵੀ ਟਾਈਮਲਾਈਨ ਤੇ ਸਾਂਝੀ ਕੀਤੀ ਸੀ ਤੇ ਸ਼ਾਇਦ ਕੁਝ ਦੋਸਤਾਂ ਨੇ ਪੜ੍ਹੀ ਵੀ ਹੋਵੇ ਤੇ ਇਸੇ ਕਰਕੇ ਮੈਂ ਅੱਜ ਚਾਹਿਆ ਕਿ ਮੈਂ ਅੱਜ ਚੱਲਦੇ ਪ੍ਰੋਗਰਾਮ ਦੌਰਾਨ ਵੀ ਇਹ ਲਿਖਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂ ਬੜੀ ਹੀ ਮਿਆਰੀ ਹੈ ਔਰ ਬਹੁਤ ਸੋਹਣਾ ਸੁਨੇਹਾ ਜਿਹੜਾ ਉਹ ਸਾਡੇ ਲਈ ਸਿਰਜ ਕੇ ਜਾਂਦੀ ਹੈ ਲਿਖਤ ਸੋ ਲਿਖਤ ਹੈ ਜੀ ਦਵਿੰਦਰ ਸਿੰਘ ਚੌਹਲ ਹੁਰਾਂ ਵੱਲੋਂ ਲਿਖੀ ਹੋਈ ਕਹਿੰਦੇ ਇੱਕ ਨੌਜਵਾਨ ਦੌੜਾਕ ਇੱਕ ਖੇਡ ਮੇਲੇ ਤੇ ਪਹੁੰਚਿਆ ਉਹਨੇ ਸਟੇਡੀਅਮ ਦੀਆਂ ਪੌੜੀਆਂ ਤੇ ਬੈਠੇ ਇੱਕ ਬਜ਼ੁਰਗ ਕੋਲ ਕੱਪੜੇ ਲਾ ਕੇ ਰੱਖੇ ਤੇ ਦੌੜ ਲਾਉਣ ਵਾਲੀ ਡਰੈਸ ਪਹਿਨ ਕੇ ਦੌੜ ਲਾਉਣ ਲਈ ਚਲਾ ਗਿਆ ਨੌਜਵਾਨ ਨੇ ਬੜੀ ਤਿਆਰੀ ਕੀਤੀ ਹੋਈ ਸੀ ਮੁਕਾਬਲੇ ਦੀ ਦੌੜ ਸ਼ੁਰੂ ਹੋਈ ਉਹ ਬੜੇ ਫਾਸਲੇ ਨਾਲ ਦੌੜ ਜਿੱਤ ਗਿਆ ਲੋਕਾਂ ਦੀ ਭੀੜ ਨੇ ਅਸਮਾਨ ਗੂੰਜਣ ਲਾ ਦਿੱਤਾ ਉਹ ਨੌਜਵਾਨ ਉਸ ਬਜ਼ੁਰਗ ਕੋਲ ਗਿਆ ਪਰ ਬਜ਼ੁਰਗ ਨੇ ਹਲਕੀ ਜਿਹੀ ਮੁਸਕਾਨ ਤੋਂ ਵੱਧ ਕੋਈ ਹੋਰ ਤਵੱਜੋ ਉਹਨੂੰ ਨਾ ਦਿੱਤੀ ਨੌਜਵਾਨ ਨੇ ਮਨ ਹੀ ਮਨ ਹੰਕਾਰ ਭਰੀ ਸੋਚਿਆ ਕਿੰਨਾ ਖੜੂਸ ਹੈ ਬੁੱਢਾ ਇਹਨੂੰ ਮੇਰੀ ਜਿੱਤ ਤੇ ਕੋਈ ਖੁਸ਼ੀ ਨਹੀਂ ਕੋਈ ਮਾਣ ਹੀ ਨਹੀਂ ਇੰਨੀ ਦੇਰ ਨੂੰ ਮੰਚ ਤੋਂ ਅਨਾਉਂਸਮੈਂਟ ਹੋਈ ਕਿ ਕੋਈ ਨਵੇਂ ਦੌੜਾਕ ਉਸ ਨੌਜਵਾਨ ਨੂੰ ਦੌੜਨ ਲਈ ਚੈਲੰਜ ਕਰ ਰਹੇ ਨੇ ਨੌਜਵਾਨ ਬੜੇ ਆਤਮ ਵਿਸ਼ਵਾਸ ਤੇ ਮਾਣ ਨਾਲ ਸਟਾਰਟਿੰਗ ਲਾਈਨ ਤੇ ਪਹੁੰਚਾ ਰੇਸ ਸ਼ੁਰੂ ਹੋਈ ਨੌਜਵਾਨ ਪਹਿਲਾਂ ਨਾਲੋਂ ਵੀ ਸ਼ਾਨ ਨਾਲ ਜਿੱਤ ਗਿਆ ਇਸ ਦੌੜ ਨੂੰ ਫਿਰ ਦੋ ਵਾਰ ਹੋਰ ਦੌੜ ਹੋਈ ਉਹ ਨੌਜਵਾਨ ਹਰ ਵਾਰ ਜੇਤੂ ਰਿਹਾ ਪਰ ਉਸ ਬਜ਼ੁਰਗ ਦਾ ਰਵੱਈਆ ਉਹੀ ਸੀ ਪਹਿਲੀ ਦੌੜ ਵਾਲਾ ਅਖੀਰ ਜਦੋਂ ਉਹ ਨੌਜਵਾਨ ਬੜੇ ਮਾਣ ਨਾਲ ਵਾਪਸ ਕੱਪੜੇ ਪਹਿਨਣ ਲੱਗਿਆ ਤਾਂ ਉਸ ਤੋਂ ਰਿਹਾ ਨਾ ਗਿਆ ਉਸ ਬਜ਼ੁਰਗ ਨੂੰ ਪੁੱਛੇ ਬਗੈਰ ਕੀ ਤੁਹਾਨੂੰ ਮੇਰੀ ਦੌੜ ਪ੍ਰਤਿਭਾ ਤੇ ਮਾਣ ਨਹੀਂ ਹੋਇਆ ਬਜ਼ੁਰਗੋ ਬਜ਼ੁਰਗ ਬੋਲਿਆ ਇਹ ਗੱਲ ਨਹੀਂ ਹੈ ਪੁੱਤਰ ਇੰਜ ਕਰ ਸੋਹਣਿਆ ਤੂੰ ਮੇਰੀ ਮਰਜ਼ੀ ਦੇ ਦੋ ਪ੍ਰਤੀਯੋਗੀਆਂ ਨਾਲ ਦੌੜ ਕੇ ਵਿਖਾ ਨੌਜਵਾਨ ਦਾ ਹੰਕਾਰ ਸਿਰ ਚੜ੍ਹ ਬੋਲ ਰਿਹਾ ਸੀ ਲਿਆਓ ਜਿਹਨੂੰ ਮਰਜ਼ੀ ਮੈਨੂੰ ਕੋਈ ਹਰਾਉਣ ਵਾਲਾ ਜੰਮਿਆ ਹੀ ਨਹੀਂ ਕਿਸੇ ਮਾਂ ਨੇ ਹਾਲੇ ਬਜ਼ੁਰਗ ਮੁਸਕਰਾਇਆ ਤੇ ਇੱਕ ਅੰਨੀ ਔਰਤ ਤੇ ਇੱਕ ਲੰਗੜੇ ਮਨੁੱਖ ਨੂੰ ਮੈਦਾਨ ਚ ਲਿਆ ਖੜੇ ਕੀਤਾ ਚੱਲ ਹਰਾ ਕੇ ਵਿਖਾਲ ਇਹਨਾਂ ਨੂੰ ਫਿਰ ਨੌਜਵਾਨ ਤੈਸ਼ ਚ ਆ ਗਿਆ ਇਹ ਕੀ ਮਜ਼ਾਕ ਹੈ ਬਜ਼ੁਰਗੋ ਇਹ ਵੀ ਰੇਸ ਹੈ ਭਲਾ ਕੋਈ ਉਹ ਬੋਲਿਆ ਤੂੰ ਦੌੜ ਤਾਂ ਸਹੀ ਹਵਾਈ ਗੱਲਾਂ ਨਾ ਕਰ ਸੋਹਣਿਆ ਬਜ਼ੁਰਗ ਨੇ ਕਿਹਾ ਖੈਰ ਦੌੜ ਸ਼ੁਰੂ ਹੋਈ ਅੰਨੀ ਔਰਤ ਤੇ ਲੰਗੜਾ ਆਦਮੀ ਇੱਕ ਕਦਮ ਵੀ ਨਹੀਂ ਸਨ ਤੁਰੇ ਕਿ ਨੌਜਵਾਨ ਛੂਟ ਵੱਟ ਕੇ ਪਰਲੇ ਪਾਰ ਜਾ ਖੜਾ ਹੋਇਆ ਬਾਹਾਂ ਹਵਾ ਚ ਲਹਿਰਾਉਣ ਲੱਗਿਆ ਜੋਸ਼ ਨਾਲ ਪਰ ਭੀੜ ਚ ਸੰਨਾਟਾ ਛਾ ਗਿਆ ਕਿਸੇ ਇੱਕ ਵੀ ਬੰਦੇ ਨੇ ਤਾੜੀ ਮਾਰਨ ਲਈ ਹੱਥ ਤੱਕ ਨਾ ਹਿਲਾਏ ਨੌਜਵਾਨ ਇਹ ਵੇਖ ਕੇ ਸ਼ਰਮਿੰਦਾ ਜਿਹਾ ਹੋ ਗਿਆ ਜਾ ਕੇ ਬਜ਼ੁਰਗ ਨੂੰ ਹੌਲੀ ਦੇਣੇ ਪੁੱਛਿਆ ਕਿ ਇਹ ਕੀ ਗੱਲ ਹੋਈ ਭਲਾ ਕੀ ਮੈਂ ਜ਼ੋਰ ਨਹੀਂ ਸੀ ਲਾਇਆ ਇਸ ਦੌੜ ਲਈ ਇਹ ਲੋਕ ਤਾਂ ਸੁਸਰੀ ਵਾਂਗ ਸੌਂਗੇ ਨੇ ਸਭ ਕੋਈ ਸ਼ਾਬਾਸ਼ ਨਹੀਂ ਕੋਈ ਤਾੜੀ ਨਹੀਂ ਬਜ਼ੁਰਗ ਨੇ ਕਿਹਾ ਕਿ ਹੁਣ ਇੱਕ ਕੰਮ ਕਰ ਉਸ ਅੰਨੀ ਔਰਤ ਤੇ ਲੰਗੜੇ ਬੰਦੇ ਦਾ ਹੱਥ ਫੜ ਕੇ ਆਪਣੇ ਨਾਲ ਤੋਰ ਫਿਨਿਸ਼ਿੰਗ ਲਾਈਨ ਤੱਕ ਨਾਲ ਲੈ ਕੇ ਜਾ ਇਸ ਵਾਰ ਨੌਜਵਾਨ ਬੜੇ ਸਹਿਜ ਨਾਲ ਤੁਰ ਰਿਹਾ ਸੀ ਬੜੇ ਸਲੀਕੇ ਨਾਲ ਹੱਥ ਫੜ ਕੇ ਉਸ ਅੰਗਹੀਣ ਜੋੜੀ ਦਾ ਫਿਨਿਸ਼ਿੰਗ ਲਾਈਨ ਤੇ ਜਦੋਂ ਉਨ੍ਹਾਂ ਤਿੰਨਾਂ ਨੇ ਪੈਰ ਧਰੇ ਤਾਂ ਲੋਕਾਂ ਨੇ ਆਕਾਸ਼ ਗੂੰਜਣ ਲਾ ਦਿੱਤਾ ਤਾੜੀਆਂ ਦੇ ਨਾਲ ਖੁਸ਼ੀ ਵਿਚ ਖੀਵੇ ਹੋ ਗਏ ਸਭ ਦਰਸ਼ਕ ਨੌਜਵਾਨ ਨੇ ਅੱਖਾਂ ਚ ਪਾਣੀ ਲੈ ਬਜ਼ੁਰਗ ਦੇ ਪੈਰ ਛੂਹੇ ਤੇ ਪੁੱਛਿਆ ਇਹ ਤਾੜੀਆਂ ਕਿਸ ਦੀ ਜਿੱਤ ਤੇ ਵੱਜੀਆਂ ਨੇ ਬਜ਼ੁਰਗੋ ਇਹ ਤਾੜੀਆਂ ਕੋਈ ਰੇਸ ਜਿੱਤਣ ਲਈ ਨਹੀਂ ਵੱਜੀਆਂ ਬਰਖੁਰਦਾਰ ਇਹ ਤਾਂ ਲੁਕਾਈ ਦੇ ਦਿਲ ਜਿੱਤਣ ਲਈ ਵੱਜੀਆਂ ਨੇ ਤੁਸੀਂ ਕਿੰਨੀ ਵੀ ਵਾਹ ਵਾਹ ਖੱਟ ਲਓ ਮੁਕਾਬਲੇ ਜਿੱਤ ਲਓ ਅਖੀਰ ਨੂੰ ਲੋਕ ਰੋਕੀ ਜਾਂਦੇ ਨੇ ਬੱਲੇ ਬੱਲੇ ਕਰਨ ਤੋਂ ਪਰ ਜ਼ਿੰਦਗੀ ਦੀ ਦੌੜ ਚ ਜਿੱਤਣਾ ਮਾਇਨੇ ਨਹੀਂ ਰੱਖਦਾ ਸਗੋਂ ਇਹ ਵੇਖਿਆ ਜਾਂਦਾ ਕਿ ਤੁਸੀਂ ਕਿਵੇਂ ਦੌੜੇ ਕਿੰਨੇ ਲੋੜਵੰਦ ਲੋਕਾਂ ਨੂੰ ਹੱਥ ਫੜ ਪਾਰ ਲਾਇਆ ਇਹ ਨਹੀਂ ਦੇਖਿਆ ਜਾਂਦਾ ਕਿ ਤੁਸੀਂ ਕਿੰਨਿਆਂ ਧਾਕੜ ਲੋਕਾਂ ਨੂੰ ਪਛਾੜਿਆ ਕਿੰਨੀ ਦੌਲਤ ਦੇ ਅੰਬਾਰ ਲਾਏ ਸਗੋਂ ਇਹ ਵੇਖਿਆ ਜਾਂਦਾ ਕਿ ਕਿੰਨੇ ਲੋਕਾਂ ਨੂੰ ਨਾਲ ਲੈ ਕੇ ਤੁਸੀਂ ਅੱਗੇ ਵਧੇ ਸੋ ਹੰਕਾਰਿਆ ਸੋ ਮਾਰਿਆ ਵਾਲੀ ਗੱਲ ਬਹੁਤ ਹੀ ਖੂਬਸੂਰਤ ਸੁਨੇਹਾ ਔਰ ਅੱਗੇ ਗੁਰਬਾਣੀ ਦੀਆਂ ਪੰਕਤੀਆਂ ਸਾਂਝੀਆਂ ਕਰਦੇ ਨੇ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਵ ਗਲੇ ਸੋ ਵਾਕੀ ਜਦੋਂ ਇਨਸਾਨ ਦੇ ਅੰਦਰ ਹੰਕਾਰ ਆਉਂਦਾ ਤਾਂ ਉਹ ਉਹਦੇ ਸਾਰੇ ਗੁਣਾਂ ਦੇ ਉੱਤੇ ਪਾਣੀ ਫੇਰ ਦਿੰਦਾ। ਸੋ ਹੰਕਾਰ ਤੋਂ ਹਮੇਸ਼ਾ ਹੀ ਉੱਪਰ ਉੱਠ ਕੇ ਨਿਵ ਕੇ, ਜਾਂ ਫਿਰ ਜੇ ਤੁਹਾਡੇ ਅੰਦਰ ਕੋਈ ਹੁਨਰ ਹੈ, ਤੁਹਾਡੇ ਅੰਦਰ ਕੋਈ ਗੁਣ ਨੇ, ਤਾਂ ਉਹਨਾਂ ਗੁਣਾਂ ਦਾ ਜਿਹੜਾ ਮਾਣ ਹੈ ਉਹ ਹੰਕਾਰ ਦੇ ਰੂਪ ਦੇ ਵਿੱਚ ਨਾ ਹੋਵੇ, ਸਗੋਂ ਉਹ ਗੁਣ ਜਿਹੜੇ ਹੈ ਉਹ ਦੂਜਿਆਂ ਦਾ ਵੀ ਕੁਛ ਸੰਵਾਰਨ ਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਉਣ। ਆਪਣਾ ਹੀ ਜਿਹੜਾ ਸਵਾਰਥ ਹੈ ਉਹਦੇ ਵਿੱਚੋਂ ਸਿੱਧ ਨਾ ਹੁੰਦਾ ਹੋਵੇ, ਦੂਜਿਆਂ ਦੀ ਮਦਦ, ਦੂਜਿਆਂ ਦਾ ਆਸਰਾ ਜਿਹੜਾ ਉਹ ਵੀ ਬਣਦਾ ਹੋਵੇ। ਸੋ ਇਹੀ ਅਸਲ ਦੇ ਵਿੱਚ ਇਸ ਲਿਖਤ ਦਾ ਇੱਕ ਜਿਹੜਾ ਉਦੇਸ਼ ਹੈ। ਸੋ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਉਹਨਾਂ ਦੀ ਲਿਖਤ ਦੇ ਵਿੱਚ, ਯਾਨੀ ਕਿ ਦਵਿੰਦਰ ਸਿੰਘ ਜੌਹਲ ਬਹੁਤ ਹੀ ਪਿਆਰਾ ਲਿਖਦੇ ਨੇ। ਅੱਗੇ ਵੀ ਜਿਹੜੀਆਂ ਇਹਨਾਂ ਦੀਆਂ ਲਿਖਤਾਂ ਮੈਂ ਪੜ੍ਹਦੀ ਹਾਂ, ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਸਿਰਜਦੀਆਂ ਨੇ ਔਰ ਸੇਧ ਦਿੰਦੀਆਂ ਨੇ। ਸੋ ਜ਼ਿੰਦਗੀ ਦੇ ਵਿੱਚ ਇਹ ਛੋਟੀਆਂ ਛੋਟੀਆਂ ਹੀ ਚੀਜ਼ਾਂ ਹੁੰਦੀਆਂ ਨੇ, ਛੋਟੇ ਛੋਟੇ ਹੀ ਯਤਨ ਹੁੰਦੇ ਨੇ, ਜਾਂ ਇਹ ਲਿਖਤਾਂ ਦੇ ਰੂਪ ਦੇ ਵਿੱਚ ਜਿਹੜਾ ਇਹ ਸੁਨੇਹਾ ਸਿਰਜ ਰਹੇ ਹੈ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਣੇ ਹੀ ਲੋਕਾਂ ਨੂੰ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਸੇਧ ਹੈ ਉਹ ਦੇਣ ਦੇ ਰੂਪ ਦੇ ਵਿੱਚ ਆ। ਸੋ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਨਾਲ ਵਾਲਿਆਂ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਸਿਰਫ ਤੇ ਸਿਰਫ ਇਹ ਅਹਿਸਾਸ ਸਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਿਰਫ ਆਪਣੇ ਲਈ ਜੀ ਰਹੇ ਹਾਂ, ਜਾਂ ਫਿਰ ਦੂਜਿਆਂ ਦੇ ਕਲਿਆਣ ਜਾਂ ਭਲਾਈ ਲਈ ਵੀ ਕੁਛ ਕਰਨਾ ਜਾਣਦੇ ਹਾਂ। ਤੇ ਲਓ ਜੀ, ਇਹ ਸੀ ਇੱਕ ਪਿਆਰੀ ਜੀ ਲਿਖਤ, ਪਰ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਵੀ ਖਤਮ ਹੋਣ ਵਾਲਾ ਹੈ, ਤੇ ਮੈਂ ਜਾਂਦੀ ਜਾਂਦੀ ਤੁਹਾਨੂੰ ਦੱਸਦੀ ਜਾਵਾਂ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਰਾਣਾ ਰਣਬੀਰ ਹੋਰਾਂ ਦੀ ਕਿਤਾਬ ਆਈ ਹੈ ਜੀ ਕਲਾਕਾਰੀਆਂ। ਸੋ ਰਾਣਾ ਰਣਬੀਰ ਜਿਹੜੇ ਆ ਬੜੀ ਪ੍ਰਤਿਭਾਸ਼ਾਲੀ ਸ਼ਖਸੀਅਤ ਨੇ, ਨਾ ਸਿਰਫ ਇੱਕ ਅਦਾਕਾਰ ਨੇ, ਨਾ ਸਿਰਫ ਇੱਕ ਕਲਾਕਾਰ ਨੇ, ਨਾ ਸਿਰਫ ਇੱਕ ਸਾਹਿਤਕਾਰ ਨੇ, ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ ਭਰਪੂਰ ਨੇ ਰਾਣਾ ਰਣਬੀਰ। ਔਰ ਅੱਜ ਕੱਲ ਉਹ ਇੱਕ ਮੈਂਟਰ ਵਜੋਂ ਵੀ ਵਿਚਰ ਰਹੇ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਨਿਰਾਸ਼ ਹੋ ਜਾਂਦੇ ਆ ਉਹਨਾਂ ਦੇ ਲਈ ਬਹੁਤ ਹੀ ਸੋਹਣੇ ਸੋਹਣੇ ਸੁਨੇਹੇ ਉਹ ਸਿਰਜਦੇ ਆ ਆਪਣੇ ਵੱਲੋਂ, ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵੈਬਸਾਈਟਸ ਬਣਾਈਆਂ ਹੋਈਆਂ ਉਹਨਾਂ ਦੇ ਲਿੰਕਸ ਜਿਹੜੇ ਉਹ ਵੀ ਆਪਾਂ ਸਾਂਝੇ ਜ਼ਰੂਰ ਕਰਾਂਗੇ। ਫਿਲਹਾਲ ਤੁਹਾਨੂੰ ਇਹ ਦੱਸਦੇ ਜਾਂਦੇ ਹਾਂ ਕਿ ਆਨਲਾਈਨ ਜਿਹੜੀ ਕਲਾਕਾਰੀਆਂ ਕਿਤਾਬ ਆਰਡਰ ਕਰਨ ਦੇ ਲਈ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਤੁਸੀਂ ਇਹ ਆਰਡਰ ਹੈ ਉਹ ਕਰ ਸਕਦੇ ਹੋ। ਸਾਂਝ ਬੁੱਕ ਨੇਸ਼ਨ ਇੱਕ ਪੇਜ ਹੈ, ਸੋ ਸਾਂਝ ਬੁੱਕ ਨੇਸ਼ਨ ਇੱਕ ਵੈਬਸਾਈਟ ਹੈ ਜਿਹਦੇ ਉੱਤੇ ਜਾ ਕੇ ਤੁਸੀਂ ਆਪਣਾ ਕਲਾਕਾਰੀਆਂ ਦੇ ਲਈ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ। ਸੋ ਮੈਂ ਦੱਸ ਦਿੰਦੀ ਹਾਂ, www.saanj ਦੇ ਸਪੈਲਿੰਗ ਹੈਗੇ ਜੀ SAANGHBOOKNATION, ਸਾਂਝ ਬੁੱਕ ਨੇਸ਼ਨ .com। ਸੋ ਇਹਦੇ ਤੇ ਵੀ ਜਾ ਕੇ ਤੁਸੀਂ ਇਸ ਕਿਤਾਬ ਦੇ ਬਾਰੇ ਜਿਹੜਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 0470-609-205 ਤੇ, 0470-609-205 ਤੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਈਡ ਜਿਹੜਾ ਇਹ ਆਰਡਰ ਹੈ ਇਹ ਤੁਹਾਨੂੰ ਪਹੁੰਚੇਗਾ। ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਪੰਜਾਬੀ ਕਿਤਾਬਾਂ ਨੇ ਉਹਨਾਂ ਦੀ ਡਿਲੀਵਰੀ ਕਰਾਉਣ ਦੇ ਲਈ ਇੱਥੇ ਜਿਹੜਾ ਆਪਣਾ ਆਰਡਰ ਹੈ ਉਹ ਦਿੱਤਾ ਜਾ ਸਕਦਾ। ਤੇ ਲਓ ਜੀ, ਇਹ ਜਿਹੜਾ ਇੱਕ ਖਾਸ ਸੁਨੇਹਾ ਸੀਗਾ ਉਹਨਾਂ ਵੱਲੋਂ, ਰਾਣਾ ਰਣਬੀਰ ਹੋਰਾਂ ਵੱਲੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਸੀ, ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਬਾਕੀ ਨਹੀਂ ਬਚਿਆ, ਪਰ ਗਿੱਲ ਸਾਹਿਬ ਨੇ ਇੱਕ ਬਹੁਤ ਹੀ ਪਿਆਰੀ ਜਿਹੀ ਲਿਖਤ ਸਾਨੂੰ ਭੇਜੀ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਫਿਰ ਤੂੰ ਤਲਵਾਰਾਂ ਧੂ ਲਈਆਂ, ਕਹਿੰਦੇ ਵੈਸੇ ਤਾਂ ਮੈਨੂੰ ਸਾਰਾ ਗੀਤ ਹੀ ਬਹੁਤ ਸੋਹਣਾ ਲੱਗਦਾ, ਪਰ ਆਹ ਪਹਿਰਾ ਸਾਰਿਆਂ ਤੋਂ ਵੱਧ ਵਧੀਆ ਲੱਗਦਾ ਮੈਨੂੰ, ਕਿੰਨਾ ਡੂੰਘਾ ਲਿਖਿਆ ਮੇਰੇ ਵੀਰ ਮਨਦੀਪ ਸੰਧੂ ਦਾ, ਤੇ ਓਨਾ ਹੀ ਸੋਹਣਾ ਗਾਇਆ ਮੇਰੇ ਵੀਰ ਕਰਨ ਭਿੰਡਰ ਦਾ, ਬਾ ਕਮਾਲ ਹੈ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਪਿਆਰ ਦੇ ਰਹੇ ਹੋ। ਸੋ ਉਹਨਾਂ ਨੇ ਇਹ ਸਾਂਝਾ ਕੀਤਾ ਹੈ, ਇਹ ਗੀਤ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਡਾਟਾਬੇਸ ਦੇ ਵਿੱਚ ਵੀ ਜ਼ਰੂਰ ਸ਼ਾਮਲ ਕਰੀਏ। ਸੋ ਗੀਤ ਹੈ ਜੀ ਤੇਰੇ ਅੱਖਰ ਸਾਡੇ ਰਹਿਬਰ ਨੇ, ਤੇਰੀ ਬਾਣੀ ਗੁਰਪ੍ਰਸਾਦ ਏ ਬਾਬਾ। ਸੋ ਬਹੁਤ ਹੀ ਪਿਆਰਾ ਜਿਹਾ ਗੀਤ ਗੀਤ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਕਰਾਂਗੇ ਸਾਂਝਾ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਮਾਫੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਪਾਵਾਂਗੇ ਸਾਂਝ ਪ੍ਰੋਗਰਾਮ ਲਹਿਰਾਂ ਦੇ ਵਿੱਚ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।